ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਦਰਸ਼ਨ ਕਉ ਲੋਚੈ ਸਭ ਕੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਦੇ ਅੰਦਰ ਜੋ ਲੜੀਵਾਰ ਕਥਾ ਦਾ ਸਮਾਂ ਹੈ ਉਹਦੇ ਅਨੁਸਾਰ ਆਓ ਮਨ ਵਿਰਤੀਆਂ ਇਕਾਗਰ ਕਰੋ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਪਾਠ ਬੋਧ ਔਰ ਅਰਥ ਬੋਧ ਇਹ ਦੋਨੇ ਇਕੱਠੇ ਹੋ ਰਹੇ ਹੈ। ਇਸ ਕਰਕੇ ਭਾਗਾਂ ਵਾਲਿਓ ਆਓ ਮਨ ਵਿਰਤੀਆਂ ਇਕਾਗਰ ਕਰਕੇ ਦੋਨੋਂ ਤਰ੍ਹਾਂ ਦਾ ਲਾਭ ਪ੍ਰਾਪਤ ਕਰੀਏ ਜੀ।
ਸੂਹੀ ਮਹੱਲਾ ਪੰਜਵਾਂ
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਦਰਸ਼ਨਾਂ ਦੀ ਬਾਬਤ ਆਪ ਜੀ ਫਰਮਾਨ ਕਰਦੇ ਹੈ ਕਿ ਆਪ ਜੀ ਦੇ ਦਰਸ਼ਨਾਂ ਨੂੰ ਤਾਂ ਸਾਰੇ ਚਾਹੁੰਦੇ ਹੈ ਪਰ ਪ੍ਰਾਪਤ ਕਿਵੇਂ ਹੁੰਦੇ ਹਨ ਉਹ ਆਪ ਜੀ ਕਥਨ ਕਰਦੇ ਹਨ। ਸੁਣੋ ਜੀ
ਦਰਸ਼ਨ ਕਉ ਲੋਚੈ ਸਭ ਕੋਈ
ਇਹ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਦਰਸ਼ਨ ਜਿਹੜੇ ਨਾ ਦੀਦਾਰ ਜੋ ਹੈ ਹੇ ਵਾਹਿਗੁਰੂ ਤੇਰੇ ਦਰਸ਼ਨਾਂ ਨੂੰ ਤੇਰੇ ਦੀਦਾਰਾਂ ਨੂੰ ਤਾਂ ਸਾਰੇ ਜਿੰਨੇ ਵੀ ਆਸਤਿਕ ਲੋਕ ਹਨ ਸਾਰੇ ਚਾਹੁੰਦੇ ਹੈ ਲੋਚਣਾ ਨਾਮ ਚਾਹੁਣ ਦਾ ਹੁੰਦਾ ਹੈ ਲੋਚੈ ਚਾਹੁੰਦੇ ਹੈ ਜਿਵੇਂ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਬਿਲਬ ਕਰੈ ਚਾਤਰ ਕੀ ਨਿਆਈ ਸਾਰੇ ਚਾਹੁੰਦੇ ਹਨ ਮਹਾਰਾਜ ਸਭ ਕੋਈ ਚਾਹੁੰਦਾ ਹੈ
ਪੂਰੇ ਭਾਗ ਪ੍ਰਾਪਤ ਹੋਈ
ਪਰ ਇਹ ਦਰਸ਼ਨ ਜਿਹੜੇ ਨੇ ਜਿਨ੍ਹਾਂ ਦੇ ਭਾਗ ਨਿਸ਼ਕਾਮ ਕਰਮ ਕਹੀਦੇ ਆ ਜਿਹੜੇ ਪਿਛਲੇ ਨਿਸ਼ਕਾਮ ਕਰਮ ਹੈ ਤੇ ਨਿਸ਼ਕਾਮ ਕਰਮਾਂ ਜਿਹਦੇ ਕੀਤੇ ਹੋਣ ਉਹਨਾਂ ਨੂੰ ਦਰਸ਼ਨ ਹੁੰਦੇ ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਜਿਨ੍ਹਾਂ ਦੇ ਭਾਗ ਚੰਗੇ ਹੋਣ ਨਿਸ਼ਕਾਮ ਕਰਮ ਹੋਣ ਪੂਰਵਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਹੋਵੇ ਉਹਨੂੰ ਫਿਰ ਪ੍ਰਤੱਖ ਦਰਸ਼ਨ ਹੁੰਦੇ ਹਨ। ਹਾਂਜੀ
ਪੂਰਾ ਭਾਗ ਪ੍ਰਾਪਤ ਹੋਈ
ਇਹ ਦੀਦਾਰ ਜਿਹੜੇ ਪੂਰੇ ਭਾਗਾਂ ਕਰਕੇ ਨਿਸ਼ਕਾਮ ਕਰਮਾਂ ਕਰਕੇ ਪ੍ਰਾਪਤ ਹੁੰਦੇ ਆ ਪਿਛਲੇ ਪੂਰਵਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਕੋਈ ਲੇਖ ਲਿਖ ਦਿੱਤਾ ਹੋਵੇ ਜਿਨ੍ਹਾਂ ਮਸਤਕ ਤੁਰ ਹਰ ਲਿਖਿਆ ਤਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਇਹ ਜਿਹੜੀ ਇੱਥੇ ਰਹਾਉ ਸ਼ਬਦ ਹੈ ਤੁਸੀਂ ਧਿਆਨ ਦੇ ਨਾਲ ਪੋਥੀਆਂ ਵਿੱਚ ਵੇਖਣਾ ਜਿੱਥੇ ਪ੍ਰਾਪਤ ਹੋਈ ਸ਼ਬਦ ਹੈ ਇਹਦੇ ਨਾਲ ਜਿਹੜੇ ਦੋ ਡੰਡੇ ਲੱਗੇ ਹੋਏ ਇਹਦੀ ਏਕਾ ਹੈ ਜਾਂ ਜਿਹੜੀ ਪੋਥੀ ਵਿੱਚ ਨਹੀਂ ਹੈ ਤਾਂ ਉਹ ਦੱਸੋ ਸਾਰਿਆਂ ਦੀ ਹੈਗਾ ਤੇ ਕੁਝ ਸਰੂਪ ਐਸੇ ਹੈ ਜਿਹਦੇ ਵਿੱਚ ਇਹ ਏਕਾ ਨਹੀਂ ਲੱਗਿਆ ਹੋਇਆ ਛਪਣ ਤੋਂ ਰਹਿਣ ਲੱਗ ਪਿਆ ਪਰ ਚੰਗਾ ਇਹਨਾਂ ਪੋਥੀਆਂ ਵਿੱਚ ਸਾਰਿਆਂ 'ਚ ਹੈਗਾ ਇਸ ਕਰਕੇ ਪੁਰਾਣੇ ਸਾਰੇ ਸਰੂਪਾਂ ਦੇ ਵਿੱਚ ਇਹ ਅੰਕ ਲੱਗਿਆ ਹੋਇਆ ਪ੍ਰਚਲਿਤ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਦੇ ਵਿੱਚ ਇਹ ਕਾਉਣ ਤੋਂ ਹਟ ਗਿਆ ਇਹ ਕਦੋਂ ਅਤੇ ਕਿਵੇਂ ਉਹਨਾਂ ਦੇ ਕੋਲੋਂ ਲਿਖਣ ਦੇ ਵਿੱਚ ਪ੍ਰੈਸ ਦੇ ਵਿੱਚ ਗਲਤੀ ਹੋਈ ਹੈ ਜਾਂ ਕੀ ਹੈ ਪਿੱਛੇ ਤੋਂ ਇਸੇ ਤਰ੍ਹਾਂ ਚੱਲਿਆ ਆ ਰਿਹਾ ਜਿੱਥੇ ਰਹਾ ਹੁੰਦਾ ਉੱਤੇ ਪਿੱਛੇ ਮਹਾਰਾਜ ਏਕਾ ਲਿਖਦੀ ਆ ਰਹੇ ਇਹ ਥੋੜਾ ਜਿਹਾ ਪੇਜ ਸੀ ਕੋਈ ਬਹੁਤਾ ਵੱਡਾ ਨਹੀਂ ਆਓ ਜਿਸ ਪ੍ਰਕਾਰ ਅੱਗੇ ਫਰਮਾਨ ਕਰਦੇ ਨੇ ਸੁਣੋ ਜੀ
ਸ਼ਾਮ ਸੁੰਦਰ ਤਾਜ ਨੀਂਦ ਕਿਉਂ ਆਈ
ਸੁਮੁਖ ਦੁਆਰਾ ਪ੍ਰਸ਼ਨ ਕਰਦੇ ਹੈ ਕਿ ਸੁੰਦਰ ਨਾਮ ਹੁੰਦਾ ਜਿਹਦੇ ਕੋਲ ਸੁਹੱਪਣ ਹੋਵੇ ਸੋਹਣਾਪਣ ਉਹ ਕੌਣ ਹੈ ਸ਼ਾਮ ਪਰਮਾਤਮਾ ਜੋ ਹੈ ਪ੍ਰੀਤਮ ਭਾਵ ਪਰਮੇਸ਼ਰ ਨੂੰ ਤੇ ਉਹਨੂੰ ਤਜ ਛੱਡ ਕਰਕੇ ਕਹਿੰਦੇ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ ਉਹਨੂੰ ਛੱਡ ਕੇ ਅਵਿਦਿਆ ਰੂਪੀ ਨੀਂਦ ਤੈਨੂੰ ਹੇ ਜਗਿਆ ਸੀ ਉਹ ਕਿਉਂ ਆ ਗਈ ਹੈ ਇਹ ਤੈਨੂੰ ਨੀਂਦ ਨਹੀਂ ਸੀ ਆਉਣੀ ਚਾਹੀਦੀ ਤੇ ਅੱਗੇ ਹੁਣ ਫਿਰ ਉੱਤਰ ਦਿੰਦੇ ਹਨ ਪਹਿਲਾਂ ਜਗਿਆਸੂ ਮੁਖ ਦੁਆਰਾ ਪ੍ਰਸ਼ਨ ਹੈ ਹੁਣ ਉੱਤਰ ਦਿੰਦੇ
ਮਹਾ ਮੋਹਨੀ ਦੂਤਾ ਲਾਈ
ਕਿਉਂਕਿ ਮਹਾ ਵੱਡੀ ਮੋਹਨੀ ਮੋਹ ਲੈਣ ਵਾਲੀ ਜਿਹੜੀ ਮਾਇਆ ਨੇ काम आदिक जेडे दूत है बैरी ने जेडे साडे मगर ला दते, उन्हां ने सानू भुला दिता। किते काम मत मार दिंदा है, कदे क्रोध मत मार दिंदा है, कदे लोभ मत मार दिंदा है, ते जां फिर दूत जेडे काम आदिकां ने वड्डी मोह लैण वाली माया ए साडे पिछे ला दिती है। ते माया मोहे देवी सब देवा, माया ने सारे मोहित कीते होए है। इस करके सरपनी ते ऊपर ना ही बलिया, जिन ब्रह्मा विष्णु महादेव शलिया। असीं किहदे विचारे हां जे
प्रेम विशोहा करत कसाई,
कसाई दी न्याई, जिवें कसाई जिहड़ा बेकरक होके गल वढ़दा है, कसाई दी न्याई। काम आदिक जिहड़े दूत न परमेश्वर दे प्रेम प्यार वलों इन्हां ने विछोड़ा पा दिता है सानू, परमेश्वर दे प्रेम दा विछोड़ा पा के माया वल ही कसाई खिचण करत करदे हन। कसाई दा अर्थ खिचना भी हुंदा है, कसाई दा अर्थ सीधा प्रथा कसाई भी है, ये अपने वल खिचना करदे हन। इस करके
निर्दय जंत तिस दया न पाई,
ये जिहड़ा रारा जिहड़ा ये नन्ने दे नाल लगे उचारण करन च बोलन वास्ते थोड़ी जी डैश ही है, ते का निर हृदय ना बन जावे, इस करके निर्दय। निर्दय मतलब हुंदा निर्दयी, जिहनू कहिंदे आ जिहनू दया ना होवे। इस करके ये निर्दयी जंत जीवन उस माया ने इन्हां दे विच दया नहीं पाउण दित्ती है, इस करके तरस नहीं रहा है।
अनक जन्म बीतियन परमाई,
ए भाई नोट करो दो पाठ ने, जेड़ा मुख पाठ है वह बीतियन पाठ कट्ठा रखना है, ये तो हो गया मुख पाठ। जेड़ा बीती ते अन थोड़ा जा वखरा वखरा करना है, बीती अन परमाई ये दूसरा पाठ हो गया, पर मुख पाठ है जेड़ा तुसी पकाउण वेले भाई जानकारी वास्ते हुंदा दूजा पाठ, अर्थ करन वाले करी जाणगे। इन्हां काम आदिकां ने भरमाई ते कहिंदे भरमदिआं भरमदिआं अनेकां जन्म बीतियां बतीत हो गए सानू, ये काम आदिकां करके ना भरमाई भरमदिआं भरदिआं अनेकां जन्म बीतियां बीत गए। जिहड़ा दूसरा पाठ है उहदे विच अन नाम दवैद है, दवैद विच भरमदिआं अनेकां जन्म बीत गए सन, अन नाम दवैद है। इउं साडी उम्र जिहड़ी बीती इस तरह बीती है।
घर वासना देवै दुत्तर माई,
ये दुत्तर कठिनताई दे नाल पार होण वाली जिहड़ी माया, ओ सरूप रूपी घर दे विच सानू बसणे नहीं देंदी, निज घर महल पावो सुख सहज ओ नहीं सुख मान देंदी, ये साडी हालत कर दिती है इसने माया ने।
दिन रैन अपना किया पाई,
ये जीव दिन रात अपना किया कीता होया कर्मा दा फल पाई पौंदा है।
किस दोष ना दीजै किरत पवाई,
कहिंदे भाई किसे नूं कोई दोष नहीं है, इसलिए किसे नूं दोष नहीं दीजै देना चाहिदा। ये जीव अपने किरत कीते हुए कर्मा करके जूना च पवाई फेरे जाते हैं, ददा दोष ना देव किसे, दोष कर्मा अपने जो मैं किया सो मैं पाया, दोष ना दीजे अवरजना। इस करके दोष नहीं देना बनता है, किनू दोष दईए,
किस दोष ना दीजे किरत पवाई,
ते इस करके भी किरत कीते हुए कर्मा दे अनुसार पवाई फेरिया जांदा है, किस दोष ना दीजे किसी नूं दोष ना देना करो, ते दोष अपने कर्मा नूं है।
सुन साजन संत जन पाई,
ते इन्हां कलेशां तो बचण दे लई हे संत जनो हे भाई साजन मित्रो सुन सुन ना करो, ते अगे दसदे हन
चरण शरण नानक गत पाई,
ते चरण शरण नानक गत पाई। सतगुरु जी कथन करदे आ कि असीं परमेशर दे चरणां दी शरण विच ओट विच पै के उस वाहिगुरु दी गत प्राप्ति पाई पौणा कीती है, गत कल्याण दी प्राप्ति कीती है।
राग सूही महला पंजवा घर चौथा,
राग सूही है उचारण करन वाले पंजवें पातशाह श्री गुरु अर्जन देव जी महाराज हन, राग दा चौथा सुरताल है।
एक ओंकार सतगुर प्रसाद,
एक दूती ओंकार सर्व का प्रकाशक है, सत नास तो रहत है, गुर चेतन है, प्रसाद आनंद स्वरूप है। ये ब्रह्म दे विशेषण, सत चेतन आनंद अस्ति परंती प्रे शास्त्रक बोली विच इहनूं कहिंदे आ। प्राप्ति किवें हुंदी है? सतगुरां दी किरपा द्वारा, सतगुर प्रसाद, प्रसाद नाम किरपा दा वी, सतगुरां दी किरपा द्वारा प्राप्त हुंदा है। ਇਹ ਸ਼ਬਦ ਦੀ ਕੁਝ ਉਥਾਨਕਾ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਕਿਤੇ ਨਾਲ ਸਿੱਖਾਂ ਨੂੰ, ਚਾਰ ਪੰਜ ਸਿੱਖ ਨਾਲ ਸਨ, ਗੋਇੰਦਵਾਲ ਸਾਹਿਬ ਦੀ ਯਾਤਰਾ ਨੂੰ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਆਏ, ਕਿਉਂਕਿ ਨਾਨਕੇ ਪਰਿਵਾਰ ਵਿੱਚ ਪਲੇ ਸੀ ਮਹਾਰਾਜ ਇੱਥੇ, ਆਪਣੇ ਵੱਡਿਆਂ ਦੇ ਸਥਾਨ ਤੇ ਨਮਸਕਾਰ ਕੀਤੇ। ਇਸ ਤੋਂ ਤਿੰਨ ਚਾਰ ਮੀਲ ਤੇ ਪੱਛੋਂ ਵਾਲੇ ਪਾਸੇ ਨੂੰ ਇੱਕ ਪਠਾਣਾ ਦਾ ਪਿੰਡ ਸੀ, ਉਹ ਪਿੰਡ ਦਾ ਨਾਂ ਸੀ ਖਾਨਪੁਰਾ। ਉੱਥੇ ਨੂੰ ਮਹਾਰਾਜ ਸਾਹਿਬ ਜੀ ਲੰਘ ਰਹੇ ਸੀ, ਅਚਾਨਕ ਇਹ ਮੌਸਮ ਇਹੋ ਜਿਹੀ ਤਬਦੀਲ ਹੋਈ, ਇੱਕ ਤਾਂ ਸਰਦੀ ਦੀ ਮੌਸਮ ਸੀ, ਉਹ ਸਰਦੀ ਦੀ ਮੌਸਮ ਕਰਕੇ ਕੋਈ ਠੰਡ ਜ਼ਿਆਦਾ ਹੋ ਗਈ ਅਤੇ ਕੁਝ ਮੌਸਮ ਇਸ ਤਰ੍ਹਾਂ ਖਰਾਬ ਹੋਇਆ, ਕੁਝ ਥੋੜ੍ਹੀ ਬਹੁਤ ਬਾਰਿਸ਼ ਪੈਣ ਲੱਗ ਗਈ ਅਤੇ ਨਾਲ ਮਹਾਰਾਜ ਸਾਹਿਬ ਜੀ ਦੇ ਭਾਈ ਵਿਧੀ ਚੰਦ ਹੈ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਗੁਰਦਾਸ ਜੀ, ਇਹ ਨਾਮੀ ਨਾਮੀ ਸਿੱਖ ਵੀ ਨਾਲ। ਤੇ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ, ਮੌਸਮ ਖਰਾਬ ਹੋ ਗਈ ਹੈ, ਵੀ ਜਾਣਾ ਤਾਂ ਮੁਸ਼ਕਿਲ ਹੋ ਜਾਣਾ ਆਪਾਂ ਨੂੰ, ਵੀ ਚਲੋ ਨਗਰ ਵਸਦਾ ਹੈ, ਘੁੱਗ ਵਸਦਾ ਨਗਰ ਹੈ, ਆਪ ਜੀ ਦਾ ਪ੍ਰਤਾਪ ਤਾਂ ਸਾਰੀ ਛਾਇਆ ਹੋਇਆ, ਵੀ ਆਪਾਂ ਰਾਤ ਇੱਥੇ ਕੱਟ ਲਈਏ ਨਗਰ ਦੇ ਵਿੱਚ। ਉਹ ਸੀ ਸਾਰਾ ਮੁਸਲਮਾਨਾਂ ਦਾ ਪਿੰਡ ਖਾਨਾ ਦਾ। ਮਹਾਰਾਜ ਕਹਿੰਦੇ ਭਾਈ ਜਿੱਥੇ ਸਮਾਂ ਗੁਜ਼ਰੇ ਗੁਜ਼ਾਰ ਲੈਣਾ ਚਾਹੀਦਾ, ਵੀ ਕਾਹਨੂੰ ਐਵੇਂ ਕਿੱਥੇ ਪੁੱਛਦੇ ਫਿਰੋਗੇ ਤੁਸੀਂ? ਵਾਹਿਗੁਰੂ ਦੇ ਹੁਕਮ 'ਚ ਹੀ ਹੈ ਜਿਹਾ ਜਿਹਾ ਸਮਾਂ, ਤਤੀਕਸ਼ਾ ਬਿਰਤੀ ਜਿਹਦੀ ਹੁੰਦੀ ਹੈ ਉਹ ਘਬਰਾਉਂਦਾ ਨਹੀਂ ਹੁੰਦਾ। ਤਤੀਕਸ਼ਾ ਬਿਰਤੀ ਦਾ ਮਤਲਬ ਇਹ ਹੁੰਦਾ ਵੀ ਜਾਣ ਬੁੱਝ ਕੇ ਗਰਮੀ 'ਚ ਨਹੀਂ ਖੜਨਾ, ਜਾਣ ਬੁੱਝ ਕੇ ਸਰਦੀ 'ਚ ਨਹੀਂ, ਅਚਾਨਕ ਗਰਮੀ ਸਰਦੀ ਦੇ 'ਚ ਖੜਨਾ ਪੈ ਜਾ, ਘਬਰਾਹਟ ਨਾ ਹੋਵੇ। ਤੋ ਇਸ ਵੇਲੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਸਮਾਂ ਜਿੱਥੇ ਲੰਘੇ ਲੰਘਾ ਲੈਣਾ ਚਾਹੀਦਾ। ਤੇ ਭਾਈ ਵਿਧੀ ਚੰਦ ਬੋਲਿਆ, ਮਹਾਰਾਜ ਤੁਸੀਂ ਆਗਿਆ ਦਿਓ, ਫਿਰ ਵੀ ਨਗਰ ਵਸਦਾ ਹੈ, ਐਡੀ ਕਿਹੜੀ ਗੱਲ ਹੈ? ਤੁਸੀਂ ਉਹ ਸਿੱਖਾਂ ਦੇ ਮਨ 'ਚ ਸੀ ਵੀ ਮਹਾਰਾਜ ਸਾਹਿਬ ਜੀ ਥੋੜ੍ਹਾ ਜਿਹਾ ਸੁੱਖ ਦੇ ਨਾਲ ਆਰਾਮ ਕਰ ਲੈਣ। ਸਿੱਖ ਗਏ, ਕਿਸੇ ਨੇ ਕਿਹਾ ਜੀ ਮੇਰੇ ਤਾਂ ਚਵਾਰੀ 'ਚ ਰਿਸ਼ਤੇਦਾਰ ਆਏ ਵੇ ਨੇ, ਕੋਈ ਕਹਿੰਦਾ ਜੀ ਸਾਡੇ ਤੋਂ ਤਾਂ ਸਮਾਨ ਬਹੁਤ ਪਿਆ, ਅਸੀਂ ਤਾਂ ਟਿਕਾਣਾ ਨਹੀਂ ਦੇ ਸਕਦੇ ਗੁਰੂ ਸਾਹਿਬ ਨੂੰ। ਹੋਰ ਅੱਗੇ ਗਏ, ਉੱਥੇ ਬੇਸਵਾ ਨੱਚਦੀ ਹੈ, ਕਹਿੰਦੇ ਜੀ ਸਾਨੂੰ ਤਾਂ ਵਿਹਲ ਹੀ ਨਹੀਂ ਹੈ, ਸਾਡੇ ਤਾਂ ਗਾਉਣ ਆਇਆ ਹੋਇਆ। ਉਹ ਸਾਰੇ ਫਿਰਕੇ ਆ ਗਏ, ਕਿਸੇ ਨਗਰ ਦੇ ਚੋਂ ਇੱਕ ਨੇ ਵੀ ਮਹਾਰਾਜ ਨੂੰ ਉੱਥੇ ਨਿਵਾਸ ਨਾ ਦਿੱਤਾ। ਨਿਰਾਸ਼ ਹੋ ਕੇ ਸਿੱਖ ਮੁੜੇ ਆਏ, ਕਹਿਣਗੇ ਭਾਈ ਤੁਹਾਨੂੰ ਕਿਹਾ ਸੀ ਪਹਿਲਾਂ ਹੀ, ਨਿਰਾਸ਼ ਦਿਸਦੇ ਹੋ। ਕਹਿੰਦੇ ਮਹਾਰਾਜ ਕਿਹਾ ਜਾ ਪਿੰਡ, ਕਿਸੇ ਇੱਕ ਨੇ ਬਿਨਾਂ ਕੋਈ ਇਸ ਤਰ੍ਹਾਂ ਤਰਸ ਕੀਤਾ, ਚਲੋ ਰਾਹੀ ਜਾਣ ਕੇ ਅਗਲਾ ਕਰ ਲੈਂਦਾ, ਤੁਸੀਂ ਤਾਂ ਗੁਰੂ ਸਾਹਿਬ ਹੋ। ਕਹਿੰਦੇ ਕੋਈ ਨਹੀਂ ਭਾਈ, ਹੁਕਮ 'ਚ ਹੈ ਇਹ ਮਹਾਰਾਜ। ਹੁਣ ਕਹਿੰਦੇ ਭਾਈ ਬਾਹਰ ਇੱਕ ਜਿਹੜਾ ਬਹੁਤ ਸਾਰਾ ਰੱਬ ਦੀ ਬੰਦਗੀ ਕਰਨ ਵਾਲਾ ਪ੍ਰੇਮੀ ਹੈ, ਵੀ ਆਪਾਂ ਉੱਥੇ ਚੱਲਦੇ ਹਾਂ। ਅਤੇ ਪਿੰਡ ਤੋਂ ਬਾਹਰ ਬਾਹਰ ਭਾਈ ਹੇਮਾ ਜੀ ਰਹਿੰਦੇ ਸੀ, ਉਹ ਮੀਲਕ ਦੀ ਵਿੱਥ ਦੇ ਉੱਤੇ ਸੀ, ਭਾਈ ਸਾਹਿਬ ਰਹਿ ਰਹੇ ਜਿੱਥੇ। ਅਤੇ ਮਹਾਰਾਜ ਸਾਹਿਬ ਜੀ ਉਹ ਚੇਤੇ ਬੜਾ ਕਰ ਰਿਹਾ ਸੀ, ਉਹਦਾ ਕਰਤਵ ਕੀ ਸੀ ਵੀ ਆਪਣੇ ਖੇਤ ਦੇ ਵਿੱਚ ਉਸਨੇ ਦਾਣੇ ਬੀਜ ਲੈਣੇ, ਕੱਟ ਲੈਣੇ ਅਤੇ ਫਿਰ ਉਹ ਭੜੋਲੇ ਭਰ ਕੇ ਰੱਖ ਲੈਣੇ। ਚੱਕੀ ਰੱਖੀ ਹੋਈ ਸੀ, ਛਪਰੀ ਹੈ, ਸਿਰਫ ਇੱਕ ਕੰਬਲੀ ਹੈ, ਕੋਈ ਬਹੁਤੇ ਵਸਤਰ ਵੀ ਨਹੀਂ, ਉਹ ਕੰਬਲੀ ਵੀ ਪਾਟੀ ਹੋਈ ਹੈ। ਹਰ ਵੇਲੇ ਬੰਦਗੀ ਕਰਦਾ ਰਹਿੰਦਾ, ਚੇਤੇ ਕਰਦਾ ਰਹਿੰਦਾ ਸੀ, ਮਹਾਰਾਜ ਕਿਰਪਾ ਕਰੋ। ਜਿਵੇਂ ਬਿਦਰ ਦੀ ਕੁੱਲੀ 'ਚ ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਭਾਗ ਲਾਏ, ਤੁਸੀਂ ਵੀ ਕਿਤੇ ਕਿਰਪਾ ਕਰੋ। ਅਤੇ ਮਹਾਰਾਜ ਸਾਹਿਬ ਸਿੱਧੇ ਉਹਦੀ ਕੁੱਲੀ ਵੱਲ ਨੂੰ ਹੋ ਗਏ। ਜਦੋਂ ਉਹਨੇ ਦੂਰ 'ਤੇ ਦੇਖਿਆ ਵੀ ਗੁਰੂ ਸਾਹਿਬ ਆਉਂਦੇ ਨੇ, ਚਾਹ ਚੜ ਗਿਆ, ਨੱਠ ਕੇ ਜਾ ਕੇ ਗੁਰੂ ਸਾਹਿਬ ਦੇ ਚਰਨ ਫੜ ਲਏ, ਆਪਣੀ ਕੰਬਲੀ ਦੇ ਨਾਲ ਚਰਨ ਝਾੜੇ। ਮਹਾਰਾਜ ਸਾਹਿਬ ਨੂੰ ਉਹ ਕੰਬਲੀ ਸੀ ਜਿਹੜੀ ਵਿਛਾ ਕੇ, ਗਰੀਬ ਨਵਾਜ ਇੱਥੇ ਬੈਠੋ, ਮੈਨੂੰ ਆਗਿਆ ਕਰੋ, ਮੈਂ ਹੁਣ ਗੱਫਾ ਤਿਆਰ ਕਰ ਲਾਂ। ਉਹ ਦਾਣੇ ਪਾ ਪਾ ਕੇ ਚੱਕੀ ਦੇ 'ਚ ਪੀਸੀ ਜਾਂਦਾ, ਨਾਲੇ ਵਾਹਿਗੁਰੂ ਦੀ ਬੰਦਗੀ। ਮਹਾਰਾਜ ਸਾਹਿਬ ਜੀ ਬਹੁਤ ਆਨੰਦਿਤ ਹੋਏ ਅਤੇ ਪ੍ਰਸ਼ਾਦਾ ਤਿਆਰ ਹੋ ਗਿਆ। ਕਹਿਣ ਲੱਗਾ ਗਰੀਬ ਨਵਾਜ, ਇਹ ਪ੍ਰਸ਼ਾਦਾ ਛਕੋ ਸਿੱਖਾਂ ਸਮੇਤ ਪ੍ਰਸ਼ਾਦਾ ਮਹਾਰਾਜ ਸਾਹਿਬ ਜੀ ਨੇ ਛਕਿਆ। ਬਹੁਤ ਹੀ ਆਨੰਦਿਤ ਹੋਏ ਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਿਆ ਜੀ ਮੈਂ ਬਾਕੀ ਤਾਂ ਸਾਰਾ ਕੁਛ ਪਦਾਰਥ ਹੈਗਾ ਜੋ ਵੀ ਪਾਣੀ ਦੀ ਥੋੜੀ ਜਿਹੀ ਕਿੱਲਤ ਹੈ, ਮੈਂ ਦੂਰ ਤੋਂ ਪਾਣੀ ਇੱਥੋਂ ਟਾਈਮ ਲੱਗੂਗਾ ਥੋੜਾ ਜਿਹਾ ਤੇ ਮਹਾਰਾਜ ਮੈਂ ਜਲ ਲਿਆ। ਮਹਾਰਾਜ ਕਹਿੰਦੇ ਊਹਾਂ ਤੋਂ ਜਾਈਏ ਜਾਂ ਈਹਾਂ ਨਾ ਹੋਏ, ਪਾਣੀ ਤਾਂ ਪਰਮੇਸ਼ੁਰ ਦੀ ਕਿਰਪਾ ਨਾਲ ਸਾਰੀ ਜਗ੍ਹਾ ਹੀ ਹੈ ਤੇ ਤੂੰ ਇਸ ਤਰ੍ਹਾਂ ਕਰ ਤੈਨੂੰ ਨਾਲੇ ਅੱਗੇ ਨੂੰ ਖੇਚਲ ਮੁੱਕ ਜੂਗੀ। ਮਹਾਰਾਜ ਸਾਹਿਬ ਉੱਠ ਕੇ ਖੜੇ ਹੋਏ, ਹੱਥ ਵਿੱਚ ਸੋਟਾ ਸੀ ਮਹਾਰਾਜ ਦੇ, ਐਂ ਇਸ਼ਾਰਾ ਕਰਕੇ ਕਹਿੰਦੇ ਉਹ ਸਾਹਮਣੇ ਦੇਖ ਤਾਂ ਕੀ ਹੈ, ਕਹਿੰਦੇ ਜੀ ਛੱਪੜਾ ਸੁੱਕਾ ਹੋਇਆ। ਕਹਿੰਦੇ ਉਹ ਦੇਖ ਸਾਹਮਣੇ ਇੱਕ ਢੀਮ ਹੈ ਜਿਹਦੇ ਅੱਠ ਕੋਨੇ ਨੇ। ਕਹਿੰਦੇ ਹਾਂ ਮਹਾਰਾਜ ਹੈਗੀ। ਕਹਿੰਦੇ ਇਹ ਚੁੱਕ ਦੇ। ਉਹ ਅੱਠ ਕੋਨੇ ਵਾਲੀ ਜਦੋਂ ਢੀਮ ਚੁੱਕੀ ਉਹਦੇ ਹੇਠਾਂ ਦੇ ਪਾਣੀ ਦੀ ਜਿਵੇਂ ਪ੍ਰੈਸ਼ਰ ਦੇ ਨਾਲ ਪਾਣੀ ਨਿਕਲਦਾ ਹੇਠਾਂ ਧਰਤੀ ਚੋਂ ਪਾਣੀ ਨਿਕਲਣ ਲੱਗ ਗਿਆ। ਮਹਾਰਾਜ ਦੇ ਚਰਨੀ ਪਿਆ, ਮਹਾਰਾਜ ਆਪ ਜੀ ਗਰੀਬ ਨਿਵਾਸ ਤੁਹਾਡੇ ਹੁਕਮ ਦੇ ਵਿੱਚ ਭੈ ਵਿੱਚ ਚੱਲਾ ਲੱਖ ਦਰੀ ਆਓ। ਕਹਿੰਦੇ ਇਹ ਪਾਣੀ ਹੁਣ ਮੁੱਕੂਗਾ ਨਹੀਂ, ਅੱਠ ਗੁਣਾ ਵਧਿਆ ਰਹੂਗਾ। ਅੱਠ ਕੋਨੇ ਨੇ ਦੇ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਅੱਠ ਗੁਣਾ ਵਧਿਆ ਰਹੂਗਾ। ਦੂਸਰਾ ਜਿਹਨੂੰ ਅਠਾਹੇ ਦੀ ਬਿਮਾਰੀ, ਜਿਹਨੂੰ ਬੀਬੀ ਹੋਵੇ, ਅੱਠਵੇਂ ਮਹੀਨੇ ਬੱਚਾ ਗਰਭਪਾਤ ਆਪਣੇ ਆਪ ਹੋ ਜਾਂਦਾ, ਕਹਿੰਦੇ ਉਹ ਇਸ਼ਨਾਨ ਕਰੂਗੀ ਤੇ ਅਠਾਹੇ ਦਾ ਜਿਹੜੀ ਬਿਮਾਰੀ ਹੈ ਉਹ ਵੀ ਨਹੀਂ ਰਹੂਗੀ। ਤੇ ਇਹ ਮਹਾਰਾਜ ਸਾਹਿਬ ਜੀ ਨੇ ਵਰ ਦਿੱਤੇ। ਤਾਂ ਉਸ ਵੇਲੇ ਫਿਰ ਗਰੀਬ ਨਿਵਾਸ ਸਤਿਗੁਰੂ ਪ੍ਰਸ਼ਾਦਾ ਪਾਣੀ ਛੱਕ ਕੇ ਬਹੁਤ ਆਨੰਦ ਦੇ ਸਹਿਤ ਮਹਾਰਾਜ ਸਾਹਿਬ ਜੀ ਹੈ ਤੇ ਉਸ ਵੇਲੇ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਨ ਕੀਤਾ। ਅਸਲ ਦੇ ਵਿੱਚ ਤਿੰਨ ਸ਼ਬਦ ਉੱਥੇ ਹੇਮੇ ਦੀ ਛੱਪੜੀ 'ਚ ਉਚਾਰਨ ਕੀਤੇ ਹੋਏ, ਦੋ ਤਾਂ ਪਿੱਛੇ ਆ ਚੁੱਕੇ ਨੇ ਤੁਹਾਨੂੰ। ਉਹਦੇ ਸੀ ਮਾਝ ਰਾਗ ਦੇ ਅੰਦਰ, ਮਾਝ ਮਹੱਲਾ ਪੰਜਵਾਂ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਵਾਰੇ। ਇੱਕ ਤਾਂ ਇਹ ਸ਼ਬਦ ਸੀ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ, ਹਰ ਰੁੱਖੀ ਰੋਟੀ ਖਾਏ ਸਮਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੈ ਬਦ ਫੈਲੀ ਜਾਣ ਬਿਸੂ ਕੀ ਬਾੜੀ ਜੀਓ, ਸੰਤਾਂ ਸੇ ਤੀ ਰੰਗ ਨਾ ਲਾਏ ਸਾਗਤ ਸੰਗ ਵੀ ਕਰਮ ਕਮਾਏ, ਦੁਲਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ। ਇਹ ਵਚਨ ਜਿਹੜੇ ਕਰੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੇ ਕਾਰਨ ਇਹ ਫਿਰ ਪਿੰਡ ਉਜੜ ਗਿਆ ਸੀ ਸਾਰਾ। ਤੇਰੀ ਸਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸਰਮ ਅਸਾੜੀ ਜੀਓ। ਇੱਕ ਤਾਂ ਇਹ ਮਾਝ ਰਾਗ ਦੇ ਵਿੱਚ ਸ਼ਬਦ ਮਹਾਰਾਜ ਨੇ ਉਸ ਵੇਲੇ ਸਾਧ ਸਿੰਘ ਜੀ ਉਚਾਰਨ ਕੀਤਾ ਹੈ ਤੇ ਦੂਸਰਾ ਆਪਾਂ ਜੈਤ ਸ਼੍ਰੀ ਦੀ ਜਿਹੜੀ ਵਾਰ ਹੈ ਉਹਦੇ ਵਿੱਚ ਪੌੜੀ ਆਈ ਹੈ ਜਿੱਥੇ ਮਹਾਰਾਜ ਸਾਹਿਬ ਨੇ ਕਿਹਾ ਬਸਤਾ ਟੁੱਟੀ ਝੂੰਫੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਇਹ ਦੋ ਸ਼ਬਦ ਤਾਂ ਪਿੱਛੇ ਮਹਾਰਾਜ ਸਾਹਿਬ ਦੇ ਇੱਕ ਮਾਝ ਰਾਗ ਦੇ ਇੱਕ ਜੈਤ ਸ਼੍ਰੀ ਰਾਗ ਵਿੱਚ ਆ ਗਿਆ। ਹੁਣ ਤੀਸਰਾ ਸ਼ਬਦ ਹੇਮੇ ਦੀ ਛੱਪਰੀ ਦੇ ਵਿੱਚ ਸ਼ਬਦ ਹੈ, ਇਹ ਵੀ ਉਸੇ ਵੇਲੇ ਉਚਾਰਨ ਕੀਤਾ ਮਹਾਰਾਜ ਸਾਹਿਬ ਜੀ ਨੇ। ਫਿਰ ਇਹ ਸ਼ਬਦ ਉਚਾਰਨ ਕਰਕੇ ਫਿਰ ਭਾਈ ਸਾਹਿਬ ਜੀ ਨੂੰ ਜਿਹੜੀਆਂ ਬਖਸ਼ਾਂ ਕੀਤੀਆਂ ਉਹ ਅੱਗੇ ਵਿਆਖਿਆ ਦੇ ਨਾਲ ਆ ਜਾਊਗੀ ਗੱਲ। ਆਓ ਜਿਸ ਪ੍ਰਕਾਰ ਮਹਾਰਾਜ ਕਿਰਪਾ ਕਰਦੇ ਸੁਣੋ ਜੀ।
ਭਲੀ ਸੁਹਾਵੀ ਛਾਪਰੀ,
ਮਹਾਰਾਜ ਸਾਹਿਬ ਕਹਿੰਦੇ ਹੇ ਗੁਰਸਿੱਖੋ ਹੁਣ ਦੱਸੋ ਉਹਨਾਂ ਮਹੱਲਾਂ ਨੂੰ ਕੀ ਕਰਨਾ ਹੈ ਜਿੱਥੇ ਤੁਹਾਨੂੰ ਕੋਈ ਰਾਹੀ ਇੱਕ ਨਿਵਾਸ ਹੀ ਨਹੀਂ ਕਰ ਸਕਦਾ, ਇਹ ਚੰਗੀ ਹੈ ਨਾ ਛਾਪਰੀ? ਕਹਿੰਦੇ ਹਾਂ ਮਹਾਰਾਜ। ਭਲੀ ਸੁਹਾਵੀ ਛਾਪਰੀ, ਮਹਾਰਾਜ ਸਾਹਿਬ ਕਹਿੰਦੇ ਇਹ ਭਲੀ ਚੰਗੀ ਹੈ ਛਾਪਰੀ, ਛੰਨ ਕਾਫੂਸ ਦੀ ਉਹ ਬਣੀ ਹੋਈ ਹੈ ਕੁਟੀਆ, ਸੋਭਨੀਕ ਹੈ ਕਿਉਂਕਿ ਜਾ ਮਹਿ
ਗੁਣ ਗਾਏ,
ਜਿਸ ਦੇ ਵਿੱਚ ਬੈਠ ਕੇ ਅਸੀਂ ਵਾਹਿਗੁਰੂ ਦੇ ਗੁਣ ਗਾਏ, ਗਾਉਣਾ ਕੀਤੇ, ਕੀਰਤਨ ਕੀਤਾ। ਭਾਈ ਹੇਮਾ ਜੀ ਤੁਸੀਂ ਇੱਥੇ ਬੈਠ ਕੇ ਗੁਣ ਗਾਉਂਦੇ ਹੋ, ਤੁਹਾਡੀ ਛੱਪਰੀ ਚੰਗੀ ਹੈ ਉਹਨਾਂ ਦੇ ਮਹੱਲਾਂ ਦੇ ਨਾਲੋਂ ਜਿਨ੍ਹਾਂ ਦੇ ਵਿੱਚ ਆਗ ਲੱਗੋ ਤੇ ਤੌਲ ਹਰ ਜੇ ਨਾਹੀਂ ਹਰ ਕੋ ਨਾ, ਤੇ ਉਹ ਤਾਂ ਅੱਗ ਲੱਗ ਜਾ ਕਹਿੰਦੇ ਸਰਜਣ ਇਹੋ ਜਿਹੇ ਤੌਲ ਹਰ, ਕਬੀਰ ਸਾਹਿਬ ਕਹਿੰਦੇ ਜਿੱਥੇ ਪ੍ਰਵੇਸ਼ ਦਾ ਨਾਮ ਨਹੀਂ ਹੈ।
ਕੀਤੀ ਕਾਮਨਾ ਧੌਲ ਹਰ,
ਉਹ ਧੌਲਰ ਚਿੱਟੇ ਮੰਦਰ ਖਾਨਪੁਰ ਵਾਲਿਆਂ ਦੇ ਕਹਿੰਦੇ ਕਿਸੇ ਕੰਮ ਨਹੀਂ ਹਨ,
ਜਿੱਤ ਹਰ ਬਿਸਰਾਏ,
ਜਿੱਥੇ ਮੁਦਰੇ ਹੋ ਰਹੇ ਨ, ਜਿੱਥੇ ਬੇਸਬਾ ਨੱਚ ਰਹੀ ਹੈ, ਜਿੱਥੇ ਵਿਸ਼ੇ ਰਸ ਦੇ ਗਾਣੇ ਗਾਏ ਜਾ ਰਹੇ ਨ, ਜਿੱਥੇ ਜੀਵ ਦੇ ਸਵਾਦ ਵਾਸਤੇ ਜੀਵ ਘਾਤ ਕੀਤੇ ਜਾ ਰਹੇ ਨੇ, ਵਿਭਚਾਰ ਹੋ ਰਿਹਾ, ਰੱਬ ਨੂੰ ਭੁਲਾ ਦਿੱਤਾ ਹੈ। ਕੀਤੀ ਕਾਮਨਾ ਧੌਲ ਹਰ, ਉਹ ਧੌਲਰ ਕਿਸੇ ਕੰਮ ਨਹੀਂ ਹਨ,
ਜਿਤ ਹਰ ਵਿਸਰਾਏ,
ਜਿਸ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਭੁਲਾ ਦਿੰਦੇ ਆ ਲੋਕ ਜਿਹੜੇ ਕਹਿੰਦੇ ਉਹ ਘਰ ਸੋਭਨੀ ਕੇ ਸੁੰਦਰ ਮੰਦਰ ਸਹਿਣੇ ਜਨ ਮੱਧੇ ਹਰ ਕੀਰਤਨ ਉਹੀ ਘਰ ਸੁੰਦਰ ਹਨ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ
ਹੈ
ਅਸਾਈ ਦੇ ਕੇ ਫਰਮਾਉਂਦੇ ਹਨ ਜੀ
ਆਨੰਦ ਗਰੀਬੀ ਸਾਧ ਸੰਗ
ਕਹਿੰਦੇ ਉਹ ਗਰੀਬੀ ਵਾਲੀ ਅਵਸਥਾ ਆਨੰਦਦਾਇਕ ਹੈ ਤੇ ਜਿਸ ਸਾਧ ਸੰਗਤ ਸਾਧੂਆਂ ਦੀ ਸੰਗਤ ਦੁਆਰਾ ਜਿਸ ਥਾਂ ਦੇ ਵਿਚ
ਜਿਤ ਪ੍ਰਭ ਚਿਤ ਆਏ
ਜਿਥੇ ਵਾਹਿਗੁਰੂ ਪਰਮੇਸ਼ਰ ਜਿਤ ਜਿਸ ਕਰਕੇ ਸਾਧ ਸੰਗ ਸਾਧੂਆਂ ਦੀ ਸੰਗਤ ਦੁਆਰਾ ਪਰਮੇਸ਼ਰ ਵਾਹਿਗੁਰੂ ਚੇਤੇ ਆਵੇ
ਜਲ ਜਾਓ ਇਹੋ ਵਡਪਣ
ਇਹ ਭਾਈ ਵਡਪਣਾ ਜਿਹੜਾ ਨਾ ਵਡਪਣ ਮਤਲਬ ਜਿਹਦੇ ਚ ਹੰਕਾਰ ਦੇ ਚ ਆਪਣੇ ਆਪ ਨੂੰ ਵੱਡਾ ਜੀ ਇਹ ਬੜਾ ਅਮੀਰ ਹੈ ਇਹ ਬੜਾ ਸ਼ਾਹੂਕਾਰ ਹੈ ਇਹ ਕਹਿੰਦੇ ਜਲ ਜਾਓ ਸੜ ਜਾਏ ਐਸਾ ਜਿਹੜਾ ਵਡਪਣ ਹੈ ਜਿਸ ਦੇ ਕਾਰਨ
ਮਾਇਆ ਲਪਟਾਏ
ਮਾਇਆ ਦੇ ਜੀ ਲੰਪਟ ਚਿੰਬੜੇ ਹੋਏ ਹਨ ਵਾਹਿਗੁਰੂ ਦਾ ਨਾਮ ਛੱਡ ਕੇ
ਪੀਸਣ ਪੀਸ ਓੜ ਕਾਮਰੀ
ਪੀਸਣ ਚੱਕੀ ਦੇ ਨਾਲ ਆਪਣੇ ਹੱਥੀ ਦਾਣੇ ਪੀਸ ਕੇ ਕਹਿੰਦੇ ਰਾਈਆਂ ਨੂੰ ਪ੍ਰਸ਼ਾਦਾ ਛਕਾਉਣਾ ਤੇ ਉੱਪਰ ਫਿਰ ਕਾਮਰੀ ਕੰਬਲੀ ਓੜ ਪਹਿਨਣਾ ਕੀਤੀ ਹੋਈ ਸੀ ਭਾਈ ਸਾਹਿਬ ਨੇ ਪੀਸਨ ਪੀਸ ਓੜ ਕਾਮਰੀ ਕੋਈ ਬਹੁਤੇ ਵਸਤਰ ਵੀ ਚੰਗੇ ਨਹੀਂ ਹੈ
ਸੁਖ ਮਨ ਸੰਤੋਖਾ
ਤੇ ਇਹਦੇ ਚ ਫਿਰ ਮਨ ਨੂੰ ਜਿਹੜਾ ਸੰਤੋਖ ਆਇਆ ਹੋਇਆ ਹੈ ਮਨ ਨੂੰ ਸੁਖ ਵੀ ਹੈ ਭਜਨ ਕਰਕੇ ਪਦਾਰਥਾਂ ਵੱਲੋਂ ਸੰਤੋਖ ਵੀ ਹੈ ਤੇ ਇਸ ਨੂੰ ਵਿਆਕਰਨ ਦੇ ਅਨੁਸਾਰ ਇਹਦੇ ਚੋਂ ਸੰਤੋਖ ਜਮਾ ਆਏ ਜਿਹੜਾ ਕੰਨਾ ਲੱਗਿਆ ਇਹਦੇ ਚੋਂ ਐੜਾ ਆਪੇ ਨਿਕਲਿਆ ਹੋਣਾ ਇਹ ਵਿਆਕਰਨ ਦੀ ਰੀਤ ਹੈ ਸੰਤੋਖ ਆਏ ਜਿਨ੍ਹਾਂ ਦੇ ਹਿਰਦੇ ਸੰਤੋਖ ਆਇਆ ਹੋਇਆ ਹੈ ਸਬਰ ਆ ਗਿਆ
ਐਸੋ ਰਾਜਨਾ ਕਿਤੇ ਕਾਜ
ਇਹ ਦੁਨਿਆਵੀ ਰਾਜ ਕਿਸੇ ਵੀ ਕੰਮ ਨਹੀਂ ਹੈ
ਜਿਤ ਨਹਿ ਤ੍ਰਿਪਤਾਏ
ਜਿਸ ਰਾਜ ਕਰਕੇ ਵੱਡੇ ਵੱਡੇ ਚੱਕਰਵਰਤੀ ਬਾਦਸ਼ਾਹ ਵੀ ਉਹ ਤ੍ਰਿਪਤ ਰੱਜਦੇ ਨਹੀਂ ਹੈ ਕਦੇ ਇੰਦਰ ਵਰਗੇ ਤ੍ਰਿਪਤ ਨਹੀਂ ਹੋਏ ਹੈ ਉਹ ਵੀ ਵਿਸ਼ਿਆਂ ਦੀ ਭੋਗ ਕਰਕੇ ਮਾਤ ਲੋਕ ਦੇ ਵਿਚ ਆ ਕੇ ਤੇ ਕਿਸ ਪ੍ਰਕਾਰ ਦੇ ਗੌਤਮ ਦੇ ਘਰ ਆ ਕੇ ਵਿਵਚਾਰ ਕਰਨ ਵਾਸਤੇ ਆਇਆ ਤ੍ਰਿਪਤੀ ਨਹੀਂ ਜਿਹੜੇ ਰਾਜੇ ਨੇ ਕਹਿੰਦੇ ਹੋਰ ਰਾਜ ਵਧਾ ਦਿਆਂ ਜਿੰਨਾ ਪਦਾਰਥ ਆਉਂਦਾ ਅੱਗ ਚ ਜਿੰਨੀਆਂ ਲੱਕੜਾਂ ਪਾਈ ਜਾਓ ਉਨੇ ਭਾਂਬੜ ਹੋਰ ਮਚੀ ਜਾਂਦੇ ਨੇ ਪਦਾਰਥ ਜਿੰਨਾ ਮਿਲੀ ਜਾਂਦਾ ਉਨਾ ਹੋਰ ਭੁੱਖ ਜਾਗਦੀ ਹੈ ਵੀ ਹੋਰ ਮਿਲੇ ਹੋਰ ਮਿਲੇ ਕੋਟ ਜੋਰ ਹੈ ਲੱਖ ਕਰੋੜ ਹੈ ਮਨ ਨਹੀਂ ਹੋ ਰਿਹਾ ਪਰਾ ਪਰਾ ਹੀ ਕੋਇਲੂ ਜੀ ਇਹ ਹਾਲਤ ਹੈ
ਨਗਨ ਫਿਰਤ ਰੰਗ ਏਕ ਕੈ
ਇੱਕ ਅਖੰਡ ਸਰੂਪ ਵਾਹਿਗੁਰੂ ਦੇ ਰੰਗ ਪ੍ਰੇਮ ਦੇ ਵਿਚ ਭਾਵੇਂ ਵਸਤਰਾਂ ਤੋਂ ਬਿਨਾਂ ਨਗਨ ਨੰਗੇ ਹੀ ਫਿਰਤ ਫਿਰਦੇ ਨੇ ਭਾਵ ਕੀ ਭਾਈ ਸਾਹਿਬ ਜੀ ਦੇ ਲੱਕ ਵਾਲਾ ਵਸਤਰ ਹੁੰਦਾ ਸੀ ਸਿਰ ਵਾਲਾ ਸੀ ਪੁਰਾਣੇ ਸਮੇਂ ਦੇ ਸਿੰਘਾਂ ਦਾ ਵੀ ਪਹਿਰਾਵਾ ਹੀ ਰਿਹਾ ਕੰਬਲ ਹੁੰਦੇ ਸੀ ਕਛਹਿਰਾ ਹੁੰਦਾ ਸਿਰ ਦੇ ਦਸਤਾਰ ਹੁੰਦੀ ਜੰਗਲਾਂ ਦੇ ਵਿਚ ਬਹੁਤੀ ਦੇਰ ਤੱਕ ਰਹਿਣਾ ਪਿਆ ਤੇ ਉਹਨਾਂ ਸਤਿਪੁਰਸ਼ਾਂ ਦੀਆਂ ਕਮਾਈਆਂ ਕਰਕੇ ਅੱਜ ਸਾਧ ਸਿੰਘ ਜੀ ਪੂਰੇ ਸੰਸਾਰ ਸਿੱਖੀ ਪ੍ਰਫੁੱਲਤ ਹੋ ਰਹੀ ਹੈ ਤੋ ਇਸ ਕਰਕੇ ਜਿਹੜਾ ਪਿੰਡੇ ਤੋਂ ਨੰਗਾ ਹੋਣਾ ਉਹਨੂੰ ਨਗਨ ਕਹਿੰਦੇ ਵੀ ਨੰਗਾ ਫਿਰਦਾ ਇਹਦਾ ਮਤਲਬ ਇਹ ਵੀ ਕੋਈ ਵੀ ਵਸਤਰ ਨਹੀਂ ਹੈ ਤੇ ਇਸ ਪ੍ਰਕਾਰ ਫਿਰ ਕਹਿੰਦੇ ਨਗਨ ਫਿਰਤ ਰੰਗ ਏਕ ਹੈ ਜੇ ਇੱਕ ਵਾਹਿਗੁਰੂ ਦੇ ਪ੍ਰੇਮ ਦੇ ਵਿਚ ਰੰਗਿਆ ਹੋਇਆ ਹੈ ਭਾਵੇਂ ਉਹਦੇ ਕੋਲ ਵਸਤਰ ਨਹੀਂ ਹਨ ਜਾਂ ਹੈ ਤਾਂ ਪਾਟੇ ਹੋਏ ਹਨ
ਉਹ ਸੋਭਾ ਪਾਏ
ਲੋਕ ਪ੍ਰਲੋਕ ਦੇ ਵਿਚ ਵਡਿਆਈ ਪਾਉਂਦਾ ਹੈ ਇੱਥੇ ਵੀ ਵਡਿਆਈ ਹੈ ਤੇ ਅੱਗੇ ਪਰਮੇਸ਼ਰ ਵਾਹਿਗੁਰੂ ਦੇ ਦੁਆਰੇ ਤੇ ਤਾਂ ਵਡਿਆਈ ਉਹਦੀ ਹੋਣੀ ਹੋਣੀ ਹੈ ਦੋਨਾਂ ਲੋਕਾਂ ਦੇ ਵਿਚ ਉਹਦਾ ਜਸ ਹੈ
ਪਾਠ ਪਟੰਬਰ ਬਿਰਥਿਆ
ਕਹਿੰਦੇ ਪਾਠ ਪਟੰਬਰ ਬਿਰਥਿਆ ਪਾਠ ਨਾਵਾਂ ਸੂਤੀ ਵਸਤਰ ਤੇ ਪਟੰਬਰ ਪੱਟ ਜਾਂ ਅੰਬਰ ਉਹ ਜਿਹੜੇ ਪਸ਼ਮੀਨੇ ਦੇ ਰੇਸ਼ਮ ਦੇ ਜਿਹੜੇ ਵਸਤਰ ਹੁੰਦੇ ਉਹਨਾਂ ਦੀ ਬਾਤ ਹੈ ਪਾਟ ਪਟੰਬਰ ਵਿਚ ਭਾਵੇਂ ਰੇਸ਼ਮੀ ਵਸਤਰ ਭਾਵੇਂ ਸੂਤੀ ਇਹ ਸਾਰੇ ਅੰਬਰ ਜਿਹੜੇ ਵਸਤਰ ਪਹਿਣੇ ਹੋਏ ਉਹ ਬਿਰਥ ਆ ਬਿਅਰਥ ਹੀ ਹਨ ਕਿਸੇ ਕੰਮ ਨਹੀਂ ਹਨ
ਜੇਹ ਰਚ ਲੁਭਾਏ
ਜਿਸ ਕਰਕੇ ਰਚ ਮਸਤ ਹੋ ਕੇ ਖਚਿਤ ਹੋ ਕੇ ਲੁਭਾਏ ਲੁਭਾਏਮਾਨ ਹੋ ਜਾਂਦੇ ਹੈ ਇਸ ਕਰਕੇ ਜੇ ਹੁਣ ਵੇਸਵਾ ਦੇ ਸੋਹਣੇ ਸੋਹਣੇ ਵਸਤਰ ਪਾਏ ਉਹਨਾਂ ਦੀ ਕੀ ਕੀਮਤ ਹੈ ਇੱਜ਼ਤ ਤਾਂ ਨਹੀਂ ਹੈ ਵਸਤਰ ਚੰਗੇ ਜ਼ਰੂਰ ਹੈ ਜਿਹਦੇ ਵਸਤਰ ਪਾਟੇ ਨੇ ਪਤੀ ਵਰਤਾ ਔਰਤ ਉਹ ਪੂਜਣ ਯੋਗ ਹੈ ਸੋ ਇਸ ਕਰਕੇ ਜਦੋਂ ਇੱਥੇ ਤੱਕ ਮਹਾਰਾਜ ਨੇ ਬਚਨ ਉਚਾਰਨ ਕੀਤੇ ਤਾਂ ਮਹਾਰਾਜ ਸਾਹਿਬ ਜੀ ਨੇ ਸਾਧ ਸਿੰਘ ਜੀ ਭਾਈ ਹੇਮੇ ਜੀ ਉੱਤੇ ਬਹੁਤ ਪ੍ਰਸੰਨ ਹੋ ਕੇ ਸਤਿਗੁਰੂ ਮਹਾਰਾਜ ਕਹਿੰਦੇ ਹੇਮੇ ਹਾਂ ਹਾਂ ਮਹਾਰਾਜ ਕਹਿੰਦੇ ਬਈ ਜਿਵੇਂ ਸਦਾਮੇ ਦੀ ਗਰੀਬੀ ਚੱਕੀ ਗਈ ਸੀ, ਕਹਿੰਦੇ ਮੁੱਠੀ ਕ ਚੌਲੇ ਖਾਧੇ ਸੀ ਭਗਵਾਨ ਕ੍ਰਿਸ਼ਨ ਨੇ, ਚਾਰ ਪਦਾਰਥ ਕੁਚ ਬਿਠਾਏ, ਕਹਿੰਦੇ ਲੈ ਹੁਣ ਤੈਨੂੰ ਚਾਰੇ ਪਦਾਰਥ ਬਖਸ਼ੇ, ਹੁਣ ਮੁੱਕੂਗਾ ਨੀ, ਅੱਜ ਤੋਂ ਬਾਅਦ ਇਹ ਗਰੀਬੀ ਤੇਰੇ ਘਰ ਤੋਂ ਚੁੱਕ ਦਿੱਤੀ ਹੈ, ਰਿਧੀਆਂ ਸਿੱਧੀਆਂ ਤੇਰੇ ਹਾਜ਼ਰ ਰਹਿਣਗੀਆਂ ਹਰ ਵੇਲੇ, ਬਖਸ਼ਾਂ ਕਰ ਦਿੱਤੀਆਂ। ਭਾਈ ਹੇਮਾ ਜੀ ਨੇ, ਉਹ ਉੱਤਮ ਅਧਿਕਾਰੀ ਸੀ, ਉਹ ਖੁਸ਼ ਨਹੀਂ ਹੋਏ ਰਿਧੀਆਂ ਸਿੱਧੀਆਂ ਲੈ ਕੇ, ਅਤੇ ਉਹਨਾਂ ਸਭ ਕੁਝ ਛੱਡ ਕੇ ਸਤਿਗੁਰਾਂ ਪਾਸੋਂ ਬੇਨਤੀ ਕੀਤੀ, ਗਰੀਬ ਨਿਵਾਸ ਜੀ ਤੁਸੀਂ ਸਮਰੱਥ ਹੋ, ਸਭ ਕੁਝ ਕਰ ਸਕਦੇ ਹੋ, ਜਿਹਨੂੰ ਮਰਜ਼ੀ ਜੋ ਸ਼ਕਤੀਆਂ ਦੇ ਦਿਓ, ਪਰ ਮਹਾਰਾਜ ਮੇਰੀ ਬੇਨਤੀ ਹੈ ਵੀ ਮੈਨੂੰ ਇਹਨਾਂ ਦੀ ਲੋੜ ਨਹੀਂ ਹੈ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਦੇ ਦਿਓ, ਇਹ ਚੀਜ਼ ਮੈਨੂੰ ਤਾਂ ਨਹੀਂ ਚਾਹੀਦਾ। ਅਤੇ ਮਹਾਰਾਜ ਕਹਿੰਦੇ ਤੈਨੂੰ ਕੀ ਚਾਹੀਦਾ, ਇਹ ਤਾਂ ਹੁਣ ਤੈਨੂੰ ਦੇਤੀਆਂ ਰਹਿਣਗੀਆਂ ਤੇਰੇ ਦੁਆਰੇ ਤੇ ਹਾਜ਼ਰ, ਅਤੇ ਭਾਵੇਂ ਇਹਨਾਂ ਤੋਂ ਕੰਮ ਲਈ ਚਾਹੇ ਨਾ ਲਈ। ਕਹਿੰਦਾ ਮਹਾਰਾਜ ਸਤ ਬਚਨ, ਪਰ ਮੈਨੂੰ ਇਹਨਾਂ ਦੀ ਲੋੜ ਨਹੀਂ, ਪਰ ਮੈਨੂੰ ਕਿਰਪਾ ਕਰਕੇ ਮਹਾਰਾਜ ਇਹ ਬਖਸ਼ਿਸ਼ ਕਰ ਦਿਓ, ਕਿਉਂਕਿ ਤੁਹਾਡੇ ਹੱਥ ਵਿੱਚ ਸਭ ਕੁਛ ਹੈ, ਤੇ ਮੈਨੂੰ ਮਹਾਰਾਜ ਸਾਹਿਬ ਜੀ ਇਹ ਕਿਰਪਾ ਕਰੋ।
ਸਭ ਕਿਛ ਤੁਮਰੇ ਹੱਥ ਪ੍ਰਭ,
ਹੇ ਪ੍ਰਭੂ ਸਰੂਪ ਸਤਿਗੁਰੂ ਗੁਰੂ ਅਰਜਨ ਦੇਵ ਜੀ, ਤੁਹਾਡੇ ਹੱਥ ਵਿੱਚ ਸਭ ਕੁਛ ਹੈ, ਤੁਸੀਂ ਗੁਰੂ ਨਾਨਕ ਦਾ ਸਰੂਪ ਹੋ,
ਆਪ ਕਰੇ ਕਰਾਏ,
ਤੁਸੀਂ ਆਪ ਹੀ ਸਾਰੇ ਕਾਰਜਾਂ ਨੂੰ ਕਰੇ ਕਰਦੇ ਹੋ, ਹੋਰਨਾਂ ਦੇ ਕੋਲੋਂ ਪ੍ਰੇਰ ਕੇ ਕਰਾਏ ਕਰਾਉਂਦੇ ਹੋ, ਪਰ ਮੇਰਾ ਫੁਰਨਾ ਮਾਰੇ ਇਹ ਕਿਰਪਾ ਕਰਕੇ ਪੂਰਾ ਕਰਕੇ ਜਾਇਓ, ਰਿਧੀਆਂ ਸਿੱਧੀਆਂ ਤਾਂ ਤੁਹਾਡੀ ਬਖਸ਼ ਹੈ, ਮੈਨੂੰ ਲੋੜ ਨਹੀਂ, ਮੈਂ ਵਰਤਣੀਆਂ ਵੀ ਹੈ ਨਹੀਂ, ਤੇ ਮੈਨੂੰ ਤਾਂ ਆਹ ਕਿਰਪਾ ਕਰੋ। ਮਹਾਰਾਜ ਕਹਿੰਦੇ ਦੱਸ, ਜੋ ਤੂੰ ਕਹੇਗਾ ਉਹੀ ਦਿਆਂਗੇ, ਇਹ ਅਸੀਂ ਆਪਣੀ ਮਰਜ਼ੀ ਨਾਲ ਦਿੱਤਾ, ਹੁਣ ਤੂੰ ਮੰਗ ਲੈ ਆਪਣੀ ਮਰਜ਼ੀ ਨਾਲ। ਕਹਿੰਦਾ ਮਹਾਰਾਜ ਇਹ ਕਿਰਪਾ ਕਰੋ,
ਸਾਸ ਸਾਸ ਸਿਮਰਤ ਰਹਾ,
ਮੇਰੇ ਉੱਤੇ ਕਿਰਪਾ ਕਰੋ ਮਹਾਰਾਜ, ਸੁੱਤਿਆਂ ਪਿਆਂ ਵੀ ਸਵਾਸ ਨਾਮ ਤੋਂ ਬਿਨਾਂ ਨਾ ਜਾਵੇ, ਸੁੱਤਿਆਂ ਪਿਆਂ ਵੀ ਨਾਮ ਚੱਲਦਾ ਰਹੇ, ਹਰੇਕ ਸਾਸ ਪ੍ਰਤਸਾਸ ਤੇ ਮਹਾਰਾਜ ਮੈਂ ਸਿਮਰਤ ਰਹਾਂ, ਮੈਂ ਤੁਹਾਡਾ ਸਿਮਰਨ ਕਰਦਾ ਰਹਾਂ, ਯਾਦ ਕਰਾਂ ਗੁਰਮੰਤਰ ਨੂੰ।
ਨਾਨਕ ਦਾਨ ਪਾਏ,
ਇਹ ਮੈਨੂੰ ਦਾਨ ਭਿਖਾਰੀ ਨੂੰ ਪਾ ਦਿਓ ਮਹਾਰਾਜ, ਮੈਂ ਤੁਹਾਡੇ ਦਰ ਦਾ ਭਿਖਾਰੀ ਹਾਂ, ਜਾਚਕ ਮੰਗੇ ਰਾਮ ਦੇਹ ਪਿਆਰਿਆ, ਇਹ ਮੈਂ ਦਾਨ ਮੰਗਦਾ ਮਹਾਰਾਜ, ਕਿਰਪਾ ਕਰੋ। ਤੇ ਇਸ ਪ੍ਰਕਾਰ ਹੀ ਮੈਨੂੰ ਸਾਸ ਜੀ ਜਿਹੜਾ ਉਪਰੋਕਤ ਸ਼ਬਦ ਦੇ ਵਿੱਚ ਭਾਈ ਹੇਮੇ ਨੂੰ ਮਹਾਰਾਜ ਸਾਹਿਬ ਜੀ ਨੇ ਨਿਹਾਲ ਕਰ ਦਿੱਤਾ ਸੀ, ਇਹਦਾ ਹੀ ਅੰਤਰੀ ਭਾਵ, ਫਿਰ ਇਸੇ ਸ਼ਬਦ ਨੂੰ ਬੋਲੋ ਜੀ, ਇਹਦਾ ਅੰਤਰੀ ਭਾਵ ਹੈ,
ਭਲੀ ਸੁਹਾਵੀ ਸ਼ਾਪਰੀ।
ਹੋਰ ਮਹਾਰਾਜ ਸਾਹਿਬ ਦੀ ਬ੍ਰਹਮ ਵਿਦਿਆ ਦੇ ਬਾਰੇ ਕਥਨ ਕਰਦੇ, ਇਹ ਜਿਹੜੀ ਬ੍ਰਹਮ ਵਿਦਿਆ ਹੈ, ਹੁਣ ਦੇਖੋ ਇੱਕ ਹੁੰਦੀ ਹੈ ਸੰਸਾਰੀ ਵਿਦਿਆ, ਤੇ ਸੰਸਾਰੀ ਵਿਦਿਆ ਸੰਸਾਰ ਨੂੰ ਪ੍ਰਾਪਤ ਕਰਨ ਵਾਸਤੇ ਹੈ, ਸੰਸਾਰ ਦੇ ਵਿੱਚ ਧਨ ਕਮਾਉਣ ਵਾਸਤੇ ਹੈ, ਸੰਸਾਰ ਦੀ ਸ਼ੋਭਾ ਲੈਣ ਵਾਸਤੇ ਹੈ, ਸੰਸਾਰ ਦੇ ਸੁੱਖ ਲੈਣ ਵਾਸਤੇ ਹੈ, ਉਹ ਸੰਸਾਰੀ ਵਿਦਿਆ ਸੰਸਾਰ ਤੱਕ ਸੀਮਿਤ ਹੈ, ਜਦੋਂ ਪ੍ਰਾਣ ਤਿਆਗ ਦਿੱਤੇ ਸਰੀਰ ਦੇ ਨਾਲ ਇੱਥੇ ਸਮਾਪਤ ਹੋ ਗਈ। ਦੂਸਰੀ ਹੈ ਬ੍ਰਹਮ ਵਿਦਿਆ, ਬ੍ਰਹਮ ਵਿਦਿਆ ਕਾਹਦੇ ਵਾਸਤੇ ਹੈ, ਬ੍ਰਹਮ ਨੂੰ ਪ੍ਰਾਪਤ ਕਰਨ ਵਾਸਤੇ ਹੈ, ਉਹ ਸਰੀਰ ਤਿਆਗਣ ਤੋਂ ਵੀ ਤੁਹਾਨੂੰ ਤਿਆਗੇ ਰਹੀ ਨਹੀਂ। ਆਹ ਜਿਹੜੀ ਬ੍ਰਹਮ ਵਿਦਿਆ ਜਿਹੜੀ ਪੜ੍ਹ ਰਹੇ ਹੋ, ਇਹ ਲੋਕ ਪ੍ਰਲੋਕ ਸਹਾਇਕ ਹੈ, ਇਸ ਕਰਕੇ ਭਲੀ ਸੁਹਾਵੀ ਛਾਪਰੀ, ਹੇ ਭਾਈ ਗੁਰਸਿੱਖੋ, ਬ੍ਰਹਮ ਵਿਦਿਆ ਰੂਪੀ ਜਿਹੜੀ ਛਾਪਰੀ ਛੰਨ ਹੈ ਨਾ, ਇਹ ਬਹੁਤ ਭਲੀ ਚੰਗੀ ਹੈ, ਸੁਹਾਵੀ ਹੈ।
ਜਾ ਮੈਂ ਗੁਣ ਗਾਏ,
ਜਿਸ ਬ੍ਰਹਮ ਵਿਦਿਆ ਦੇ ਕਰਕੇ ਕੀਰਤਨ ਹੋਊਗਾ ਤਾਂ ਵੀ ਗੁਰਬਾਣੀ ਦਾ, ਕਥਾ ਹੋਊਗੀ ਤਾਂ ਵੀ ਗੁਰਬਾਣੀ ਦੀ ਵਿਆਖਿਆ ਕਰਦੇ ਆ, ਇਹ ਗੁਣਾਵਾਦ ਗਾਏ ਜਾਂਦੇ ਆ, ਇਹ ਬ੍ਰਹਮ ਵਿਦਿਆ ਹੈ ਜਿਹਦੇ ਨਾਲ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ।
ਕਿਤੇ ਹੀ ਕਾਮਨਾ ਧੌਲ ਹਰ,
ਤੇ ਧੌਲਰਾਂ ਦੀ ਨਿਆਈ, ਚਿੱਟੇ ਪੱਕੇ ਮਕਾਨਾਂ ਦੀ ਨਿਆਈ, ਰਾਜਿਆਂ ਮਹਾਰਾਜਾਂ ਦੇ ਸਰੀਰ ਉਹ ਕਿਸੇ ਕੰਮ ਨਹੀਂ ਹੈ, ਜਿਹੜੇ ਕੇਵਲ ਵਿਸ਼ੇ ਵਿਕਾਰ ਹੀ ਭੋਗਦੇ ਹੈ ਤੇ ਉਹ ਕਿਸੇ ਕੰਮ ਨਹੀਂ ਹਨ।
ਜਿਤ ਹਰ ਬਿਸਰਾਏ,
ਜਿਨ੍ਹਾਂ ਸਰੀਰਾਂ ਨੂੰ ਧਾਰਨ ਕਰਕੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ ਲੋਕਾਂ ਨੇ, ਰਸਾਈ ਦੇ ਕੇ ਫਰਮਾਉਂਦੇ ਹੈ,
ਆਨੰਦ ਗਰੀਬੀ ਸਾਧ ਸੰਗ,
ਜਦੋਂ ਸਾਧ ਸੰਗਤ ਦੁਆਰਾ, ਹੁਣ ਗਰੀਬੀ ਦੇ ਅਰਥ ਜਿਹੜੇ ਉੱਥੇ ਤਾਂ ਗਰੀਬੀ ਦਾ ਅਰਥ ਪਿੱਛੇ ਹੋਰ ਹੋਇਆ, ਇੱਥੇ ਕਿਉਂਕਿ ਬ੍ਰਹਮ ਵਿਦਿਆ ਦੇ ਨਾਲ ਸੰਬੰਧਿਤ ਹੈ, ਇਹਨੂੰ ਗਰੀ ਤੇ ਬੀ, ਗਰੀ ਜਮਾਂ ਬੀ, ਗਰੀ ਨੂੰ ਲਹਿਦਾ ਕਰਕੇ ਨਾ, ਬੀ ਦਾ ਅਰਥ ਹੈ ਹੋਰ, ਭਾਵ ਦਵੈਤ, ਜਿਨ੍ਹਾਂ ਦੀ ਗਰੀ ਗਲ ਗਈ, ਗਲ ਜਾਂਦੀ ਹੈ, ਫਿਰ ਉਹਨਾਂ ਨੂੰ ਕੀ ਹੁੰਦਾ, ਆਨੰਦ ਪ੍ਰਾਪਤ ਹੋ ਜਾਂਦਾ, ਤੇ ਮਿਲੂਗਾ ਕਿੱਥੇ, ਸਾਧ ਸੰਗਤ ਦੁਆਰਾ, ਸਾਧ ਸੰਗਤ ਦੁਆਰਾ ਜਿਹੜੀ ਦਵੈਤ ਹੈ ਉਹ ਗਲ ਜਾਂਦੀ ਹੈ ਤੇ ਸੁਖ ਪ੍ਰਾਪਤ ਹੋ ਜਾਂਦਾ ਹੈ।
ਜਿਤ ਪ੍ਰਭ ਚਿਤ ਆਏ,
ਜਿਸ ਕਰਕੇ ਸਤਸੰਗ ਦੁਆਰਾ ਵਾਹਿਗੁਰੂ ਚੇਤੇ ਆਉਂਦਾ ਹੈ।
ਜਲ ਜਾਓ ਇਹੋ ਵਡਪਨ,
ਇਹੋ ਜਿਹਾ ਵਡਪਣਾ, ਵਡਪਣ ਜਿਹੜਾ ਹੰਕਾਰ ਸੜ ਜਾਵੇ, ਜਿਹੜਾ ਇਸ ਤਰ੍ਹਾਂ ਆਪਣੇ ਆਪ ਨੂੰ ਹੰਕਾਰੀ ਹੋ ਕੇ ਲੋਕਾਂ ਨੂੰ ਦੁੱਖ ਦਿੰਦਾ ਫਿਰਦਾ, ਇਹ ਵੱਡਾਪਣ ਸੜ ਜਾਵੇ।
ਮਾਇਆ ਲਪਟਾਏ,
ਜਿਸ ਕਰਕੇ ਛਲ ਰੂਪ ਮਾਇਆ ਦੇ ਨਾਲ ਲੰਪਟ ਹੋ ਰਹੇ ਜੀਵ,
ਪੀਸਨ ਪੀਸ ਓਡ ਕਾਮਰੀ,
ਜਿਨ੍ਹਾਂ ਗੁਰਮੁਖ ਜਨਾਂ ਨੇ ਸਰਬਣ ਮੰਨਣ ਤੇ ਸਰਬਣ ਮੰਨਣ ਰੂਪ ਪੀਸਨ ਚੱਕੀ ਦੇ ਨਾਲ ਸੂਖਮ ਅਸਤੂਲ ਵਾਸ਼ਨਾਵਾਂ ਨੂੰ ਪੀਸ ਪੀਸਣਾ ਕੀਤਾ ਅਤੇ ਗਰੀਬੀ ਵਿਭਾਵ ਨਿਮਰਤਾ ਰੂਪ ਜਿਹੜੀ ਉਹ ਕੰਬਲੀ ਪਹਿਨੀ ਹੋਈ ਹੈ, ਇਹ ਗਰੀਬੀ ਦੀ ਕੰਬਲੀ ਪਹਿਨੀ ਹੈ ਜਿਨ੍ਹਾਂ ਨੇ
ਸੁਖ ਮਨ ਸੰਤੋਖਾਏ,
ਤੇ ਉਹਨਾਂ ਦੇ ਮਨ ਦੇ ਅੰਦਰ ਸੰਤੋਖ ਆਉਣ ਕਰਕੇ ਸੁਖ ਹੀ ਸੁਖ ਵਸਦਾ, ਸੁਖ ਸਰੂਪ ਪ੍ਰਗਟ ਹੋ ਜਾਂਦਾ ਹੈ।
ਐਸੋ ਰਾਜਨਾ ਕਿਤੇ ਕਾਜ,
ਹਉਮੈ ਦੇ ਸਹਿਤ ਆਪਣੇ ਆਪ ਨੂੰ ਪੰਡਿਤ ਕਹਾਉਣਾ, ਵਿਦਵਾਨ ਕਹਾਉਣਾ, ਇਹ ਰਾਜਾ ਖਵਾਉਣਾ, ਰਾਜਾ ਵਾਂਗ ਧਨ ਪਦਾਰਥ ਆਦਿ ਵਿਭੂਤੀ ਰੱਖਣੀ, ਇਹ ਜੋ ਵੀ ਕੁਛ ਹੈ, ਤੇ ਐਸੋ ਰਾਜ ਨਾ ਕਿਤੇ ਕਾਜ, ਇਹ ਕਿਸੇ ਵੀ ਕੰਮ ਨਹੀਂ ਹੈ।
ਜਿਤ ਨਹਿ ਤ੍ਰਿਪਤਾਏ,
ਜਿਸ ਕਰਕੇ ਹੰਕਾਰੀ ਜੀਵ ਤ੍ਰਿਪਤ ਸੰਤੁਸ਼ਟ ਨਹੀਂ ਹੁੰਦਾ ਹੈ।
ਨਾਗਨ ਫਿਰਤ ਰੰਗ ਈਕ ਕੈ,
ਜੋ ਮਹਾਤਮਾ ਜਾਨੇ ਇੱਕ ਪਰਮੇਸ਼ੁਰ ਦੇ ਪ੍ਰੇਮ ਵਿਚ ਭੇਜੇ ਰਹਿੰਦੇ ਨੇ ਭਾਵ ਦੁਨੀਆਂ ਦੀ ਨਿਗਾਹ ਵਿਚ, ਉਹ ਭਾਵੇਂ ਨਗਨ ਵਸਤਰਾਂ ਤੋਂ ਹੀਣ ਫਿਰਦੇ ਦਿਸਦੇ ਹੈ, ਕੰਗਾਲ ਦਿਸਦੇ ਹੈ, ਗਰੀਬ ਦਿਸਦੇ ਨੇ, ਜਿਵੇਂ ਕਬੀਰ ਤੇ ਰਵਿਦਾਸ ਜੀ ਨਾਮਦੇਵ ਜੀ ਦਿਸਦੇ ਸੀ,
ਉਹ ਸੋਭਾ ਪਾਏ,
ਪਰ ਉਹ ਲੋਕ ਪ੍ਰਲੋਕ ਦੇ ਜੀ ਵਡਿਆਈ ਪਾਉਂਦੇ, ਸੋਭਾ ਹੁੰਦੀ ਹੈ ਉਹਨਾਂ ਦੀ।
ਪਾਟ ਪਟੰਬਰ ਵਿਰਥਿਆ,
ਉਹ ਸੂਤੀ ਪਾਟ ਵਸਤਰਾਂ ਦੀ ਨਿਆਈ, ਦਸਮ ਦੁਆਰ ਚ ਪ੍ਰਾਣ ਚੜਾਉਣ ਵਾਲਿਆਂ, ਰੇਸ਼ਮੀ ਵਸਤਰਾਂ ਦੀ ਨਿਆਈ, ਆਪਣੇ ਸਵਾਸਾਂ ਨੂੰ ਲੰਬੇ ਕਰਨ ਵਾਲਿਆਂ ਦੇ ਸਾਧਨ ਵਿਅਰਥ ਹੀ ਹਨ।
ਜੇਹ ਰਚ ਲੋਭਾਏ,
ਜਿਹੜੇ ਦੁਨੀਆਂ ਦੀਆਂ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਦਿਖਾ ਕਰਕੇ ਲੋਭ ਦੇ ਵਿਚ ਰਚ ਗਏ ਨੇ, ਜਿਹੜੇ ਰਿੱਧੀਆਂ ਸਿੱਧੀਆਂ ਵਿਖਾ ਕਰਕੇ ਲੋਭ ਦੇ ਰਚੇ ਹੋਏ ਨੇ, ਤੇ ਇਉਂ ਬੇਨਤੀ ਕਰੀਏ ਕਿ ਹੇ ਪਰਮੇਸ਼ਰ ਜੀ ਕਿਰਪਾ ਕਰੋ।
ਸਭ ਕਿਛ ਤੁਮਰੇ ਹਾਥ ਪ੍ਰਭ,
ਹੇ ਪ੍ਰਭ ਪਰਮੇਸ਼ਰ ਵਾਹਿਗੁਰੂ, ਸਭ ਕੁਝ ਤੁਹਾਡੇ ਹੁਕਮ ਦੇ ਵਿਚ ਹੈ, ਤੁਹਾਡੇ ਹੱਥ ਵਿਚ ਹੈ, ਅਧੀਨ ਹੈ,
ਆਪ ਕਰੇ ਕਰਾਏ,
ਆਪ ਹੀ ਗੁਰੂ ਸਰੂਪ ਹੋ ਕੇ ਨਾਮ ਦਾ ਉਪਦੇਸ਼ ਕਰਦੇ ਹੋ, ਆਪ ਹੀ ਸਿੱਖਾਂ ਦੇ ਪਾਸੋਂ ਨਾਮ ਦਾ ਅਭਿਆਸ ਕਰਾਉਂਦੇ ਹੋ, ਇਸ ਪ੍ਰਕਾਰ ਕਰਨ ਕਰਾਉਣ ਵਾਲੇ ਆਪ ਹੋ।
ਸਾਸ ਸਾਸ ਸਿਮਰਤ ਰਹਾ,
ਸਤਿਗੁਰੂ ਜੀ ਕਥਨ ਕਰਦੇ ਹਨ ਮਹਾਰਾਜ ਅਸੀਂ ਬ੍ਰਹਮ ਵਿਦਿਆ ਦੇ ਨਾਲ ਨਾਲ ਸਾਸ ਸਾਸ ਅਸੀਂ ਤੁਹਾਡੇ ਨਾਮ ਨੂੰ ਸਿਮਰਦੇ ਰਹੀਏ, ਯਾਦ ਕਰਦੇ ਰਹੀਏ।
ਨਾਨਕ ਦਾਨ ਪਾਏ,
ਇਹ ਦਾਨ ਮਹਾਰਾਜ ਸਾਨੂੰ ਪਾਉਣਾ ਕਰੋ ਕਿਰਪਾ ਕਰਕੇ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਵਚਨ ਹੈ ਜੀ,
ਹਰ ਕਾ ਸੰਤ ਪ੍ਰਾਨ ਧਨ,
ਇਹ ਥੋੜਾ ਜਿਹਾ ਔਖਾ ਵਿਸਰਾਮ ਹੈ ਭਾਈ, ਧਨ ਦੇ ਉੱਤੇ ਵਿਸਰਾਮ ਲੱਗਿਆ, ਇਹਨੂੰ ਇਸ ਤਰ੍ਹਾਂ ਪਕਾ ਲੈਣਾ, ਜੋ ਹਰੀ ਨਾਮ ਨੂੰ ਆਪਣੇ ਪ੍ਰਾਣ ਸਵਾਸ ਤੇ ਧਨ ਸਮਝਣ ਵਾਲਾ ਤੇ ਹਰ ਪਰਮੇਸ਼ਰ ਦਾ ਸੰਤ ਮਹਾਤਮਾ ਹੈ,
ਤਿਸ ਕਾ ਪਨਿਹਾਰ,
ਮੈਂ ਉਸ ਨੂੰ ਆਪਣੇ ਪ੍ਰਾਣਾਂ ਦੇ ਧਨ ਆਦਿਕ ਅਰਪਣ ਕਰਦਾ, ਅਤੇ ਤਿਸ ਉਸ ਸੰਤ ਮਹਾਤਮਾ ਦਾ ਪਨਿਹਾਰਾ ਨਾਮ ਹੈ ਪਾਣੀ ਭਰਨ ਵਾਲਾ, ਮੈਂ ਮਹਾਰਾ ਪਨਿਹਾਰਾ ਪਾਣੀ ਭਰਨ ਵਾਲਾ ਜਾਣੀ ਸੇਵਕ ਬਣ ਜਾ ਉਹਨਾਂ ਦਾ।
ਭਾਈ ਮੀਤ ਸੁਤ ਸਾਗਲ ਤੇ,
ਆਪਣੇ ਸਕੇ ਭਾਈ ਭਰਾ ਮੀਤ ਮਿੱਤਰ ਸੁਤ ਪੁੱਤਰ ਆਦਿ ਸਗਲ ਸਾਰਿਆਂ ਤੋਂ ਅਤੇ ਆਪਣੇ ਜੀ ਤੋਂ ਅੱਗੇ ਦੱਸਦੇ ਨੇ,
ਜੀ ਹੂੰ ਤੇ ਪਿਆਰਾ,
ਤੇ ਫਿਰ ਇਹਨਾਂ ਸਾਰਿਆਂ ਤੋਂ ਅਤੇ ਮੇਰੇ ਜੀ ਜਿੰਦਗੀ ਹੂੰ ਤੇ ਭਾਵ ਸਭ ਤੋਂ ਹੀ ਸੰਤ ਪਿਆਰਾ ਚੰਗਾ ਹੈ, ਸਾਰਿਆਂ ਤੋਂ ਚੰਗਾ ਪਰਮੇਸ਼ਰ, ਇਹ ਸਾਰੇ ਰਿਸ਼ਤਿਆਂ ਤੋਂ ਸੰਤ ਚੰਗੇ ਹਨ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਆ ਜੇ,
ਕੇਸਾਂ ਕਾ ਕਰ ਬੀਜਣਾ,
ਮੈਂ ਆਪਣੇ ਕੇਸਾਂ ਦਾ ਬੀਜਣਾ ਨਾਮ ਪੱਖੇ ਦਾ ਹੁੰਦਾ, ਮੈਂ ਆਪਣੇ ਕੇਸਾਂ ਦਾ ਹੀ ਪੱਖਾ ਬਣਾ ਕਰਕੇ ਇਹ ਭਾਵਨਾ ਦਰਸਾਈ ਗਈ ਹੈ। ਸੰਤ ਜਨਾਂ ਦੇ ਉੱਤੇ ਫਿਰ
ਸੰਤ ਚੌਰ ਟੁਲਾਵਾ,
ਇਹ ਭਾਈ ਚੱਚੇ ਦੇ ਟਿੱਪੀ ਹੈ, ਦੇਖੋ ਤੁਹਾਡੇ ਕੋਲ ਸਾਰਿਆਂ ਪੋਥੀਆਂ ਚ ਹੈਗੀ ਚੱਚੇ ਦੀ ਟਿੱਪੀ, ਜਿਹਦੇ ਕੋਲ ਨਹੀਂ ਹੈ ਉਹ ਦੱਸ ਸਕਦਾ, ਕਿਉਂਕਿ ਇਹ ਜਿਹੜਾ ਹੈ ਬਹੁਤ ਸਾਰੇ ਸਰੂਪਾਂ ਦੇ ਵਿੱਚ ਟਿੱਪੀ ਤੋਂ ਬਿਨਾਂ ਵੀ ਪਾਠ ਆਉਂਦਾ ਹੈ, ਤੇ ਉਹਦੇ ਵਿੱਚ ਆਪਾਂ ਨੂੰ ਕੋਈ ਬਹੁਤਾ ਭਰਮ ਕਰਨ ਦੀ ਲੋੜ ਨਹੀਂ, ਪਰ ਮੁੱਖ ਪਾਠ ਇਹੀ ਰੱਖਣਾ ਸੰਤ ਚੌਰ ਢੁਲਾਵੋ, ਚੱਚੇ ਦੇ ਉੱਤੇ ਟਿੱਪੀ ਹੈ, ਤੇ ਇਸ ਤਰ੍ਹਾਂ ਉਸ ਤਰ੍ਹਾਂ ਚੌਰ ਹੁੰਦਾ, ਚੌਰ ਤੇਰੀ ਟਿੱਪੀ ਨਾਲ ਥੋੜੀ ਜਿਹੀ ਬੋਲ ਲੈਣੀ ਹੈ ਚੌਰ ਦਾ ਹੀ ਅਰਥ। ਇਸ ਕਰਕੇ ਮੈਂ ਆਪਣੇ ਕੇਸਾਂ ਦਾ ਬੀਜਣਾ ਪੱਖਾ ਬਣਾ ਕੇ ਸੰਤ ਜਨਾਂ ਦੇ ਉੱਤੇ ਚੌਰ ਟੁਲਾਵ ਟੁਲਾਵੋ ਨਾਮ ਟੁਲਾਵੋ ਫੇਰਨਾ ਕਰਾਂ, ਚੌਰ ਫੇਰਨਾ ਕਰਦਾ ਹਾਂ। ਇਹਦਾ ਅੰਤਰੀ ਭਾਵ ਹੈ ਨਿਸ਼ਕਾਮ ਕਰਮਾਂ ਰੂਪੀ ਕੇਸ ਨ, ਜਿਹੜੀ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਨੀ ਹੈ, ਨਿਸ਼ਕਾਮ ਕਰਮਾਂ ਰੂਪੀ ਕੇਸਾਂ ਦਾ ਚੌਰ ਵੀ ਜਨਾ ਵੀ ਵਿਸ਼ੇਸ਼ ਕਰਕੇ ਸੰਤ ਜਨਾਂ ਦੇ ਚੌਂ ਤਰਫੇ ਫੇਰਨਾ ਕਰਾਂ ਮੈਂ, ਇਸ ਕਰਕੇ ਜਾਂ ਫਿਰ ਇਹ ਵਿਸ਼ੇਸ਼ ਕਰਕੇ ਸੰਤ ਜਨਾਂ ਦੇ ਇਹ ਜਿਹੜਾ ਚਾਰੇ ਤਰਫ ਇਸ ਪ੍ਰਕਾਰ ਮੈਂ ਟੁਲਾਵਾਂ ਕਰਾਂ, ਤੇ ਜਿਹੜੇ ਰੂਪ ਪ੍ਰਕਾਸ਼ ਰੂਪ ਹਨ ਚੌਦਾ ਚਾਰ ਤਰਫਾਂ ਹੋ ਗਈਆਂ, ਰੂਹ ਦਾ ਪ੍ਰਕਾਸ਼ ਪ੍ਰਕਾਸ਼ ਰੂਪ ਬ੍ਰਹਮ ਦੇ ਨਾਲ ਜੁੜੇ ਹੋਏ ਨੇ ਜਿਹੜੇ, ਤੇ ਉਹਨਾਂ ਦੇ ਇਸ ਪ੍ਰਕਾਰ ਅੰਤਰੀ ਭਾਵ ਹੀ ਸਮਝਣਾ ਜੇ।
ਸ਼ੀਸ ਨਿਹਾਰੋ ਚਰਨ ਤਲ,
ਆਪਣੇ ਸੀਸ ਸਿਰ ਨੂੰ ਸੰਤ ਜਨਾਂ ਦੇ ਚਰਨਾਂ ਦੇ ਤਲ ਹੇਠਾਂ ਨਿਹਾਰੋ ਦੇਖਣਾ ਕਰਾਂ, ਭਾਵ ਨਿਹਾਰ ਨਿਭਾਉਂਦਾ ਹਾਂ ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ।
ਧੂੜ ਮੁਖ ਲਾਵੋ,
ਧੂੜੀ ਨੂੰ ਆਪਣੇ ਮੁਖ ਮੂੰਹ ਤੇ ਮਸਤਕ ਤੇ ਲਾਵੋ ਲਾਉਣਾ ਕਰਦਾ ਹਾਂ।
ਮਿਸ਼ਟ ਵਚਨ ਬੇਨਤੀ ਕਰੋ,
ਮੈਂ ਦੀਨ ਗਰੀਬ ਨਿਮਿਆਣਿਆਂ ਦੀ ਨਿਆਈ, ਸਾਰੀ ਤੁਕ ਇਕੱਠੀ ਬੋਲੋ ਜੀ, ਇਕੱਠੀ ਦਾ ਅਰਥ ਹੈ
ਮਿਸ਼ਟ ਵਚਨ ਬੇਨਤੀ ਕਰੋ ਦੀਨ ਕੀ ਨਿਆਈ,
ਮੈਂ ਦੀਨ ਗਰੀਬਾਂ ਨਿਮਾਣਿਆਂ ਦੀ ਨਿਆਈ, ਮਿੱਠੇ ਪਿਆਰ ਭਰੇ ਬਚਨਾਂ ਦੇ ਨਾਲ ਬੇਨਤੀ ਅਰਜੋਈ ਕਰੋ ਕਰਦਾ ਹਾਂ।
ਤਜ ਅਭਿਮਾਨ ਸਰਣੀ ਪਰੋ,
ਮੈਂ ਆਪਣੇ ਗੁਣਾਂ ਦਾ ਹੰਕਾਰ, ਸਾਧਨਾ ਦਾ ਹੰਕਾਰ, ਵਿਦਿਆ ਦਾ ਹੰਕਾਰ, ਅਭਿਮਾਨੋ ਹੰਕਾਰ ਦਾ ਇਹ ਤਜ ਛੱਡ ਕੇ ਉਹਨਾਂ ਸੰਤ ਜਨਾਂ ਦੀ ਜਿਹੜੀ ਸਰਣੀ ਓਟ ਹੈ ਉਹਦੇ ਚ ਪਰੋ ਪਿਆ ਹਾਂ ਪਿਆਰ ਹਾਂ।
ਹਰ ਗੁਣ ਨਿਧ ਪਾਈ,
ਉਹਨਾਂ ਸੰਤਾਂ ਦੁਆਰਾ ਗੁਣਾਂ ਦੇ ਨਿੰਦ ਸਮੁੰਦਰ ਹਰ ਪਰਮੇਸ਼ਰ ਦੀ ਪਾਈ ਪ੍ਰਾਪਤੀ ਕਰਾਂ ਜੀ।
ਅਵਲੋਕਨ ਪੁਨਹ ਪੁਨਹ ਕਰੋ,
ਪੁਨਹ ਪੁਨਹ ਮੁੜ ਮੁੜ ਕੇ ਵਾਰ ਵਾਰ ਉਹਨਾਂ ਸੰਤ ਜਨਾਂ ਦਾ ਦਰਸ਼ਨ ਜਿਹੜਾ ਅਵਲੋਕਨ ਨਾਮ ਦੇਖਣ ਦਾ ਹੁੰਦਾ, ਦੇਖਣਾ ਕਰਾਂ।
ਜਨ ਕਾ ਦਰਸਾਰ,
ਸੰਤ ਜਨਾਂ ਦਾ ਜਿਹੜਾ ਦਰਸਾਰ ਉਹ ਦਰਸ਼ਨ ਮੈਂ ਵਾਰ ਵਾਰ ਕਰਾਂ ਉਹਨਾਂ ਦਾ, ਇਸ ਕਰਕੇ ਦਰਸਾਰ ਨਾਮ ਦਰਸ਼ਨਾਂ ਦਾ ਹੀ ਹੈ, ਇਹ ਅਵਲੋਕਨਾ ਕਰਾਂ ਦੇਸ਼ਨਾ ਕਰਾਂ ਵਾਰ ਵਾਰ।
ਅੰਮ੍ਰਿਤ ਵਚਨ ਮਨ ਮੈਂ ਸਿੰਚੋ,
ਉਹਨਾਂ ਸੰਤ ਜਨਾਂ ਦੇ ਅੰਮ੍ਰਿਤ ਰੂਪ ਉਪਦੇਸ਼ ਦੇ ਜਿਹੜੇ ਜਿਹੜੇ ਵਚਨ ਉਪਦੇਸ਼ ਰੂਪ ਉਹ ਮੈਂ ਆਪਣੇ ਹਿਰਦੇ ਦੇ ਵਿੱਚ ਸਿੰਚੋ ਸਿੰਜਣਾ ਕਰਾਂ, ਹਿਰਦੇ ਜਿਵੇਂ ਸੁੱਕੀ ਧਰਤੀ ਦੇ ਪਾਣੀ ਤਰੌਂਕੀ ਦਾ ਐ ਛਿੜਕਣਾ ਕਰਾਂ।
ਬੰਦੋ ਵਾਰ ਵਾਰ
ਵਾਰ ਵਾਰ ਮੁੜ ਮੁੜ ਕੇ ਬੰਦੋ ਨਮਸਕਾਰ ਕਰਦਾ ਹਾਂ।
ਚਿਤਵ ਮਨ ਆਸਾ ਕਰੋ,
ਹੇ ਵਾਹਿਗੁਰੂ ਮੈਂ ਇਹੀ ਚਿਤਵੋ ਚਿਤਵਦਾ ਹਾਂ, ਮਨ ਹਿਰਦੇ ਵਿੱਚ ਵੀ ਇਹੀ ਆਸਾ ਉਮੀਦ ਕਰਦਾ ਹਾਂ।
ਜਨ ਕਾ ਸੰਗ ਮੰਗੋ,
ਮੈਂ ਤੇਰੇ ਸੰਤ ਜਨਾਂ ਦਾ ਸੰਗ ਸਾਥ ਹੀ ਮੰਗੋ ਮੰਗਦਾ ਹਾਂ।
ਨਾਨਕ ਕਉ ਪ੍ਰਭ ਦਇਆ ਕਰ,
ਹੇ ਸਤਿਗੁਰੂ ਜੀ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ ਕਿ ਹੇ ਪ੍ਰਭ ਪਰਮੇਸ਼ਰ ਜੀ ਮੈਂ ਜਾਂਦੇ ਕਉ ਤਾਈ ਆਪਣੀ ਦਇਆ ਮਿਹਰ ਕਰ, ਕਿਰਪਾ ਕਰ ਮੇਰੇ ਦਾਸ ਦੇ ਉੱਤੇ ਮਹਾਰਾਜ।
ਦਾਸ ਚਰਣੀ ਲਾਗੋ,
ਇਹ ਕਿਰਪਾ ਕਰੋ ਮੈਂ ਤੇਰੇ ਦਾਸ ਸੇਵਕ ਜਨ ਜਿਹੜੇ ਸੰਤ ਜਨ ਉਹਨਾਂ ਦੇ ਚਰਨੀ ਉਹਨਾਂ ਦੀ ਓਟ ਦੇ ਵਿੱਚ ਆਉਣਾ ਕਰਾਂ, ਲਾਗੋ ਲੱਗਣਾ ਕਰਾਂ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਜਿਨ ਮੋਹੇ ਬ੍ਰਹਿਮੰਡ ਖੰਡ,
ਹੁਣ ਮਾਇਆ ਦੇ ਬਾਬਤ ਦੱਸਦੇ ਹੈ, ਜਿਸ ਮਾਇਆ ਨੇ ਬ੍ਰਹਿਮੰਡ ਵੱਡਾ ਭਾਂਡਾ ਜਿਹੜਾ ਅੰਡੇ ਦੀ ਸ਼ਕਲ ਦਾ ਬ੍ਰਹਿਮੰਡ ਇੱਕੀ ਪੁਰੀਆਂ ਵਾਲਾ ਵੱਡਾ ਭਾਂਡਾ ਹੈ ਉਹਨੂੰ ਬ੍ਰਹਿਮੰਡ ਕਹਿ ਦਿੰਦੇ। ਐਸਾ ਜਿਹੜਾ ਬ੍ਰਹਿਮੰਡ ਹੈ ਸੰਸਾਰ ਦੇ ਨੌ ਖੰਡ ਦੇ ਜੀਵ ਜਿਹੜੇ ਨੇ ਤੇ ਇਹ ਮੋਹੇ ਮੋਹਿਤ ਕਰ ਦਿੱਤੇ ਨੇ ਇਸ ਮਾਇਆ ਨੇ।
ਤਾਹੂ ਮਹਿ ਪਾਓ,
ਉਸ ਮਾਇਆ ਦੇ ਜਾਲ ਦੇ ਵਿਚ ਮੈਂ ਵੀ ਪਿਆ ਹੋਇਆ ਹਾਂ ਮਹਾਰਾਜ।
ਰਾਖ ਲੀ ਹੋ ਇਹੋ ਵਿਖਾਈ ਜੀਓ।
ਹੇ ਵਾਹਿਗੁਰੂ, ਮੇਰੇ ਇਹ ਇਸ ਵਿਖਾਈ ਵਿਕਾਰੀ ਜੀਵ ਨੂੰ ਮੈਂ ਵਿਕਾਰੀ ਹਾਂ, ਰਾਖ ਲਿਓ, ਮੇਰੀ ਰੱਖਿਆ ਕਰੋ ਮਹਾਰਾਜ।
ਦੇਹੋ ਆਪਣਾ ਨਾਹ,
ਆਪਣਾ ਨਾਮ ਦਿਓ ਜਾਂ ਆਪਣਾ ਨਾਮ ਦੇ ਕੇ ਮੇਰੀ ਰੱਖਿਆ ਕਰੋ। ਮਹਾਰਾਜ, ਨਾਮ ਦੁਆਰਾ ਰੱਖਿਆ ਹੋ ਸਕਦੀ ਹੈ।
ਰਹਾਓ
ਅੱਗੇ ਮਹਾਰਾਜ ਸਾਹਿਬ ਜੀ ਅਸਤਾਈ ਦੇ ਕੇ ਫਰਮਾਉਂਦੇ ਹਨ,
ਜਾ ਤੇ ਨਾਹੀ ਕੋ ਸੁਖੀ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਜਿਨ੍ਹਾਂ ਪਦਾਰਥਾਂ ਕਰਕੇ, ਪਦਾਰਥਾਂ ਦੀ ਸੰਗਤ ਕਰਕੇ ਕੋਈ ਵੀ ਅੱਜ ਤੱਕ ਸੁਖੀ ਨਹੀਂ ਹੋਇਆ ਵਿਸ਼ੇ ਵਿਕਾਰਾਂ ਕਰਕੇ,
ਤਾਂ ਕਹਿ ਪਾਛੈ ਜਾਓ।
ਪਰ ਉਸੇ ਮਾਇਆ ਦੇ ਪਿੱਛੇ ਮੇਰਾ ਮਨ ਦੌੜਦਾ ਭੱਜਦਾ ਫਿਰਦਾ ਹੈ ਵਿਕਾਰਾਂ ਦੇ ਵਿਚ ਵੀ।
ਛੋੜ ਜਾਹੇ ਜੋ ਸਗਲ ਕਾ,
ਜਿਹੜੀ ਮਾਇਆ ਅੰਤ ਵੇਲੇ ਸਗਲ ਸਾਰਿਆਂ ਨੂੰ ਛੱਡ ਕੇ ਜੀਵ ਜਿਹੜਾ ਨਾ ਕੱਲਾ ਹੀ ਜਾਂਦਾ। ਫਿਰ ਛੋੜ ਜਾਹੇ ਜੋ ਸਗਲ ਕਾ, ਇਹ ਮਾਇਆ ਅੰਤ ਵੇਲੇ ਸਾਰਿਆਂ ਨੂੰ ਛੱਡਦੀ ਹੈ, ਛੱਡ ਜਾਂਦੀ ਹੈ। ਇਸ ਕਰਕੇ ਜਿਹੜੇ ਸਾਰੇ ਸੰਬੰਧੀ ਅੰਤ ਦੇ ਵੇਲੇ ਛੱਡ ਦਿੰਦੇ ਹੈ, ਜਿਹੜੇ ਪਦਾਰਥ ਅੰਤ ਦੇ ਵੇਲੇ ਸਾਥ ਛੱਡ ਦਿੰਦੇ ਹੈ, ਪਰ ਜੀਵ ਦਾ ਸੁਭਾਅ ਦੇਖੋ ਕੈਸਾ ਹੈ।
ਫਿਰ ਫਿਰ ਲਪਟਾਓ,
ਫਿਰ ਫਿਰ ਮੁੜ ਮੁੜ ਕੇ ਉਹਦੇ ਚ ਲੰਪਟ ਹੋ ਰਿਹਾ, ਖੱਚਤ ਹੋ ਰਿਹਾ ਹੈ।
ਕਰੋ ਕਿਰਪਾ ਕਰੁਣਾ ਪਤੇ,
ਇਹ ਕਰੁਣਾ ਪਤੇ ਕਿਰਪਾ ਦੇ ਪਤੀ ਮਾਲਕ ਪਰਮੇਸ਼ਰ, ਮੇਰੇ ਉਪਰ ਆਪਣੀ ਕਿਰਪਾ ਮਿਹਰ ਕਰੋ ਮਹਾਰਾਜ।
ਤੇਰੇ ਹਰ ਗੁਣ ਗਾਓ,
ਮਹਾਰਾਜ ਕਹਿੰਦੇ ਕੀ ਚਾਹੁੰਦਾ? ਕਹਿੰਦੇ ਮਹਾਰਾਜ ਤੇਰੇ ਗੁਣ ਗਾਉਂਦੇ ਰਹੀਏ ਹਰ ਵੇਲੇ, ਬਸ ਉਹਨਾਂ ਪਿਆਰਿਆਂ ਦੀ ਉਹ ਸੰਗਤ ਦਿਓ ਜਿਹੜੇ ਤੇਰੇ ਨਾਮ ਨਾਲ ਜੋੜਦੇ ਰਹਿਣ, ਜਿਨ੍ਹਾਂ ਦੇ ਮਿਲਣ ਕਰਕੇ ਨਾਮ ਭੁੱਲ ਜਾਏ ਉਹਨਾਂ ਦੀ ਸੰਗਤ ਨਾ ਮਹਾਰਾਜ ਦਿਓ। ਇਸ ਕਰਕੇ ਮੈਂ ਤੇਰੇ ਗੁਣ ਗਾਉਂਦਾ ਰਹਾਂ ਹਰ ਵੇਲੇ, ਇਹ ਕਿਰਪਾ ਕਰ ਦਿਓ।
ਨਾਨਕ ਕੀ ਪ੍ਰਭ ਬੇਨਤੀ,
ਮਹਾਰਾਜ ਸਾਹਿਬ ਜੀ ਕਥਨ ਕਰਦੇ, ਹੇ ਪਰਮੇਸ਼ਰ ਸਾਡੇ ਜਨਾਂ ਦੀ ਇਹੋ ਬੇਨਤੀ ਅਰਜੋਈ ਹੈ ਜੇ
ਸਾਧ ਸੰਗ ਸਮਾਓ,
ਤੇਰੀ ਸਾਧ ਸੰਗ ਦੇ ਸਮਾਓ ਸਮਾਉਣਾ ਕਰਾਂ, ਭਾਵ ਮਿਲਣਾ ਕਰੀਏ, ਸਾਧ ਸੰਗ ਦੁਆਰਾ ਸਾਡਾ ਮਨ ਤੇਰੇ ਵਿਚ ਲੀਨ ਹੋ ਜਾਵੇ।
ਰਾਗ ਸੂਹੀ ਮਹੱਲਾ ਪੰਜਵਾ, ਘਰ ਪੰਜਵਾ ਪੜਤਾਲ।
ਰਾਗ ਸੂਹੀ ਹੈ, ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ, ਰਾਗ ਦੇ ਪੰਜਵੇਂ ਸੁਰਤਾਲ ਵਿਚ ਹੈ, ਇਹ ਪੜਤਾਲ ਲਿਖਿਆ ਇੱਥੇ। ਪੜਤਾਲ ਨਾਮੇ ਛੰਦ ਦਾ ਉਚਾਰਨ ਕਰਦੇ ਆ ਮਹਾਰਾਜ, ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਆ। ਸੰਗੀਤ ਦੇ ਅਨੇਕਾਂ ਭੇਦ ਹੁੰਦੇ ਆ। ਪੜਤਾਲ ਦਾ ਮਤਲਬ ਹੈ ਜਿਹਦੇ ਪੱਟਵੇਂ ਤਾਲ ਹੋਣ, ਤਾਲ ਪੜਤਾਲ ਪਵੇ ਉਹਨੂੰ ਪੜਤਾਲ ਕਹਿੰਦੇ ਆ, ਜਾਂ ਜਿਸ ਵਿੱਚ ਪਰਮੇਸ਼ਰ ਦੀ ਪੜਤਾਲ ਕੀ ਖੋਜ ਹੋਵੇ ਉਹਨੂੰ ਵੀ ਪੜਤਾਲ ਕਹਿੰਦੇ ਆ। ਪੜਤਾਲ ਨਾਲ ਲੱਭਣ ਦਾ ਵੀ ਹੁੰਦਾ। ਪੜਤਾਲ ਪਦ ਦੀ ਰਚਨਾ ਹੋਣ ਕਰਕੇ ਨਾ ਧਰੁਪਦ ਸ਼ੈਲੀ ਦੇ ਅੰਗ ਤੋਂ ਗਾਏ ਜਾਣ ਦੀ ਰੀਤ ਹੈ ਇੱਕ, ਪੜਤਾਲ ਤੋਂ ਇਹ ਸ਼ੈਲੀ ਸਪਸ਼ਟ ਹੋ ਜਾਂਦੀ ਹੈ ਕਿ ਪੜਤਾਲ ਨੂੰ ਭਿੰਨ ਭਿੰਨ ਤਾਲਾਂ ਵਿੱਚ ਨਿਬੰਧ ਕਰਕੇ ਗਾਇਆ ਜਾਂਦਾ। ਪੁਰਾਤਨ ਜਿਹੜੇ ਕੀਰਤਨੀਏ ਸੀ ਉਹਨਾਂ ਦੇ ਵਿਚਾਰ ਅਨੁਸਾਰ ਇਸ ਨੂੰ ਵੱਖ ਵੱਖ ਗਾਇਆ ਜਾਂਦਾ, ਪੰਜਾਂ ਤਾਲਾਂ ਵਿੱਚ ਨਿਬੰਧ ਕੀਤਾ ਜਾਣਾ ਚਾਹੀਦਾ। ਕਈਆਂ ਕੀਰਤਨੀਆਂ ਵਿੱਚ ਪ੍ਰਚਲਿਤ ਇੱਕ ਸਰੋਤ ਅਨੁਸਾਰ ਇਸ ਦਾ ਆਰੰਭ ਪੰਜ ਤਾਲ ਦੀ ਸਵਾਰੀ ਤੋਂ ਵੀ ਮੰਨਿਆ ਜਾਂਦਾ, ਤੇ ਇਸ ਵਿਚਾਰ ਦੇ ਨਾਲ ਲਗਭਗ ਸਾਰੇ ਸਹਿਮਤ ਵੀ ਹਨ। ਇਸ ਨੂੰ ਗਾਇਨ ਰੂਪ ਦੇ ਅੰਤਰਗਤ ਤਾਲਾਂ ਦਾ ਪਰਤਾਵ ਅਤੇ ਇਹਨਾਂ ਦੀ ਗਿਣਤੀ ਪੰਜ ਹੋਣੀ ਚਾਹੀਦੀ ਹੈ। ਪੜਤਾਲ ਦੀ ਰਹਾਉ ਵਾਲੀ ਤੁਕ ਨੂੰ ਸਥਾਈ ਰੂਪ ਦੇ ਕਿਸੇ ਇੱਕ ਤਾਲ ਵਿੱਚ ਨਿਬੰਧ ਕਰਕੇ ਤੇ ਨਿਬੰਧ ਕਰ ਲਿਆ ਜਾਂਦਾ, ਤੇ ਸਥਾਈ ਦੇ ਗਾਇਨ ਸਮੇਂ ਇਸ ਤਾਲ ਦੀ ਸਥਾਈ ਹੁੰਦੀ ਹੈ। ਸਥਾਈ ਸਮੇਂ ਮੂਲ ਆਰੰਭਕ ਤਾਲ ਵਿੱਚ ਹੀ ਗਾਇਨ ਕੀਤਾ ਜਾਂਦਾ। ਅੰਤਰੀ ਦੀਆਂ ਤੁਕਾਂ ਨੂੰ ਵਿਭਿੰਨ ਤਾਲਾਂ ਨੂੰ ਗਾਉਣ ਉਪਰੰਤ ਮੁੜ ਸਥਾਈ ਵਾਲੀ ਤਾਲ ਪਰਤਿਆ ਜਾਂਦਾ ਤੇ ਮੁੜ ਕੇ ਸਥਾਈ ਵਾਲੇ ਤਾਲ ਵੱਲ ਫਿਰ ਪਰਤਿਆ ਜਾਂਦਾ। ਇਹ ਸਾਰੀ ਪ੍ਰਕਿਰਿਆ ਦੌਰਾਨ ਪੜਤਾਲ ਦਾ ਰਾਗ ਇੱਕੋ ਹੀ ਰਹਿੰਦਾ ਜੋ ਗੁਰਬਾਣੀ ਵਿੱਚ ਗੁਰੂ ਸਾਹਿਬ ਦੁਆਰਾ ਨਿਰਧਾਰਿਤ ਕੀਤਾ ਹੋਇਆ। ਤੇ ਪੱਟ ਤਾਲ ਇਹ ਜਿਹੜਾ ਨਾ ਚਾਰ ਤਾਲ ਦਾ ਭੇਦ, ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ ਸੰਗਿਆ ਜਿਹੜੀ ਪੜਤਾਲ ਹੋਈ ਹੈ, ਇਹ ਸ਼ਬਦ ਦੇ ਭਾਵ ਸੀ ਪੜਤਾਲ ਸ਼ਬਦ। ਹਾਂਜੀ ਅੱਗੇ ਮਹਾਰਾਜ ਸਾਹਿਬ ਜੀ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਹੈ ਗੁਰਚੇਤਨ ਪ੍ਰਸਾਦ ਅਨੰਦ ਸਰੂਪ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਪ੍ਰੀਤ ਪ੍ਰੀਤ ਗੁਰੀਆ,
ਸਾਰੀ ਤੋਂ ਕੱਠੀ ਬੋਲ ਦੋ ਜੀ।
ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ,
ਮੋਹਨ ਮਨ ਨੂੰ ਮੋਹ ਲੈਣ ਵਾਲੇ ਲਾਲਨਾ ਨੂੰ ਪਿਆਰੇ ਦਾ, ਲਾਲਨਾ ਪਿਆਰੇ ਪਰਮੇਸ਼ਰ ਦੀ ਸਭ ਪ੍ਰੀਤ ਪ੍ਰੀਤੀਆਂ ਦੇ ਨਾਲੋਂ ਗੁਰੀਆ ਗੁਰੀਆ ਨਾਮ ਵੱਡੀ ਦਾ ਹੁੰਦਾ, ਵੱਡੀ ਪ੍ਰੀਤੀ ਹੈ। ਹੋਰ ਸਾਰੀਆਂ ਪ੍ਰੀਤੀਆਂ ਪੁੱਤਰਾਂ ਧੀਆਂ ਦੀਆਂ, ਪਤੀ ਪਤਨੀ ਦੀ, ਮਾਂ ਬਾਪਾ, ਇਹ ਸਭ ਛੋਟੀਆਂ ਪ੍ਰੀਤੀਆਂ, ਇਹ ਗੁਰੀ ਹੈ, ਵੱਡੀ ਪ੍ਰੀਤੀ ਹੈ ਜਿਹੜੀ ਗੁਰੂ ਮਹਾਰਾਜ ਦੀ, ਪਰਮੇਸ਼ਰ ਦੀ ਹੈ।
ਜਪ ਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲਿਖ ਹੈ।
ਇਹ ਭਾਈ ਜਮਕ ਦੇ ਨਾਲ ਤੇ ਬਿਸ਼ਨਾਮ ਦੇ ਨਾਲ ਫਿਰ ਇਹ ਪਾਠ ਸ਼ੁੱਧ ਮੰਨਿਆ ਜਾਏਗਾ। ਏਕ ਹੈ ਤੇ ਜਮਕ, ਲਿਖ ਹੈ ਤੇ ਬਿਸ਼ਰਾਮ। ਜਪ ਮਨ ਗੋਬਿੰਦ ਏਕ ਹੈ, ਬਸ ਥੋੜਾ ਜਿਹਾ ਰੁਕਣਾ ਇੱਥੇ ਤਾਂ, ਅਵਰ ਨਹੀਂ ਕੋ ਲਿਖ ਹੈ, ਇੱਥੇ ਬਿਸ਼ਰਾਮ ਹੈ। ਹੇ ਮਨਾ ਏਕ ਹੈ ਇੱਕ ਗੋਬਿੰਦ, ਪਰਮੇਸ਼ਵਰ ਦਾ ਨਾਮ ਹੀ ਜਪ ਜਪਣਾ ਕਰ। ਅਵਰ ਹੋਰ ਕੋਈ ਵੀ ਕਰਮ ਕਾਂਡ ਆਦਿ ਉਹ ਕਿਸੇ ਲੇਖੇ ਪ੍ਰਵਾਨਗੀ ਦੇ ਵਿੱਚ ਨਹੀਂ ਹੈ। ਇਸ ਕਰਕੇ
ਸੰਤ ਲਾਗ ਮਨਹਿ ਛਾੜ ਡੁੱਬਦਾ ਕੀ ਕੁਰੀਆ।
ਸੰਤ ਜਨਾਂ ਦੀ ਸ਼ਰਨ ਵਿੱਚ ਲਾਗ ਲੱਗਣਾ ਕਰ, ਸੰਤਾਂ ਵਾਂਗ ਪਰਮੇਸ਼ਰ ਦੀ ਲਾਗ ਲਗਨ ਲਾਉਣਾ ਕਰ, ਅਤੇ ਮਨੇ ਮਨ ਵਿੱਚੋਂ ਦੁਬਧਾ ਦਵੈਤ ਦੀ ਕੁਰੀਆ ਪਗਡੰਡੀ ਇਹਨੂੰ ਛੱਡਣਾ ਕਰ। ਇਹ ਜਿਹੜਾ ਕੁਰੀਆ ਪਦ ਹੈ ਇਹ ਇਲਾਕਿਆਂ ਦੀ ਬੋਲੀ ਹੁੰਦੀ ਹੈ ਸਾਧ ਸਿੰਘ ਜੀ, ਇਹ ਪਹਾੜੀ ਬੋਲੀ ਹੈ ਅਸਲ ਦੇ ਵਿੱਚ, ਤੇ ਆਪਾਂ ਡੰਡੀ ਡੰਡੀ ਕਹਿੰਦੇ ਹੋ, ਕੁਰੀਆ ਕੁਰੀਆ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ, ਇਹ ਹੋਰ ਸਭ ਉਹਦੇ ਮਾਰੂ ਡਖਣੇ ਵਿੱਚ ਵੀ ਆਊਗਾ। ਇਹ ਪਹਾੜੀ ਬੋਲੀ ਹੈ ਇਸ ਕਰਕੇ ਕੁਰੀਆ ਪਗਡੰਡੀ, ਤੇ ਇਸ ਪ੍ਰਕਾਰ ਦੁਬਧਾ ਦੀ ਜਿਹੜੀ ਪਗਡੰਡੀ ਹੈ ਇਹਨੂੰ ਅਖੇ ਛੱਡਣਾ ਕਰ। ਅਸਾਈ ਦੇ ਕੇ ਫਰਮਾਉਂਦੇ ਹੈ
ਨਿਰਗੁਣ ਹਰੀਆ ਸਰਗੁਣ ਧਰੀਆ।
ਇਹ ਭਾਈ ਨਿਰਗੁਣ ਤਿੰਨਾਂ ਗੁਣਾਂ ਤੋਂ ਅਤੀਤ ਹਰੀਆ ਪਰਮੇਸ਼ਰ ਨੇ ਆਪ ਹੀ ਸਰਗੁਣ ਮਾਇਆ ਸਬਰ ਈਸ਼ਵਰ ਧਰੀਆ ਧਾਰਨ ਕੀਤਾ ਹੋਇਆ ਹੈ।
ਅਨਕ ਕੋਠਰੀਆ ਭਿੰਨ 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 ਕਰੀਆ।
ਇਹ ਅਨਕ ਅਨੇਕਾਂ 84 ਲੱਖ ਜੋਨ ਰੂਪੀ ਕੋਠੜੀਆਂ ਜਿਹੜੀਆਂ ਬਣਾਈਆਂ ਹੋਈਆਂ ਹਨ, ਭਿੰਨ ਭਿੰਨ ਵੱਖਰੀਆਂ ਵੱਖਰੀਆਂ ਖਾਣੀਆਂ, ਅੰਡਜ ਜੇਰ ਸੇਤ ਜੋਤਪੁਜ, ਇਹ ਵੱਖ ਵੱਖ ਪੈਦਾ ਕਰੀਆਂ ਕੀਤੀਆਂ ਹੋਈਆਂ, ਤੇ ਇਸ ਕਰਕੇ ਅੰਡਜ ਖਾਣੀ ਵੱਖਰੀ, ਜੇਰ ਖਾਣੀ ਵੱਖਰੀ, ਸੇਤ ਖਾਣੀ ਵੱਖਰੀ, ਉਤਪਜ ਖਾਣੀ ਵੱਖਰੀ, ਇਹ ਸਭ ਵੱਖਰੀਆਂ ਵੱਖਰੀਆਂ ਕੀਤੀਆਂ ਹੋਈਆਂ, ਤੇ ਇਸ ਕਰਕੇ ਚਾਰ ਉੱਤਮ, ਚਾਰ ਜਿਹੜੇ ਖਾਣੀਆਂ ਦੀ ਨਿਆਈ, ਉੱਤਮ ਮੱਧਮ ਕਨਿਸ਼ਠ, ਇਹ ਵੀ ਭਿੰਨ ਭਿੰਨ ਵੱਖਰੇ ਵੱਖਰੇ ਕੀਤੇ ਹੋਏ ਹੈ, ਜਾਂ ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਤਿੰਨ ਗੁਣਾਂ ਵਿੱਚ ਮਿਸ਼ਰਿਤ ਪੈਦਾ ਕੀਤੇ ਹੋਏ, ਇਸ ਪ੍ਰਕਾਰ ਵੱਖੋ ਵੱਖਰੀ ਰਚਨਾ ਮਹਾਰਾਜ ਕਰੀਆ ਤੁਸੀਂ ਕੀਤੀ ਹੋਈ ਹੈ, ਤੇ ਇਹਨੂੰ ਤਿੰਨਾਂ ਗੁਣਾਂ ਦੀ ਰਚਨਾ ਕਰਕੇ ਆਪ ਭਿੰਨ ਵੱਖਰੇ ਹੋ ਇਹਨਾਂ ਤੋਂ। ਦੀਸੈ ਸਮ ਸਗ ਰਹਿ ਲੇਪਾ ਨਹਿ ਵਿਆਪਿਆ ਉਨ ਮਾਈ, ਐਸੇ ਹੋ ਤੁਸੀਂ
ਵਿੱਚ ਮਨ ਕੋਟਵਰੀਆ।
ਹਾਂ ਭਾਈ, ਪਿੱਛੇ ਥੋੜਾ ਜਿਹਾ ਪਾਠ ਦੇ ਵਿੱਚ ਇੰਨਾ ਕੁ ਸਮਝਣਾ, ਭਿੰਨ 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 ਕਰੀਆ, ਇੱਕ ਭਿੰਨ ਦੇ ਉੱਤੇ ਟਿੱਪੀ ਨਹੀਂ ਹੈ, ਉਹ ਜਿਹੜੀ ਟਿੱਪੀ ਨਹੀਂ ਹੈ ਉੱਥੇ ਬੋਲਣੀ ਨਹੀਂ, ਇਹ ਪਾਠ ਦਾ ਥੋੜਾ ਜਿਹਾ ਭੇਦ ਹੈ। ਹਾਂਜੀ ਅੱਗੇ ਚਲੋ।
ਵਿੱਚ ਮਨ ਕੋਟਵਰੀਆ,
ਤੇ ਇਹਨਾਂ ਸਰੀਰਾਂ ਰੂਪੀ ਕੋਠੜੀਆਂ ਦੇ ਵਿੱਚ ਮਨ ਜਿਹੜਾ ਉਹ ਕੋਟਵਰੀਆ, ਕੋਤਵਾਲ ਹੁੰਦਾ ਨਾ, ਜਿਵੇਂ ਕੋਤਵਾਲ ਥਾਣੇਦਾਰ ਨੂੰ ਕਹਿੰਦੇ, ਕੋਤਵਾਲੀ ਦਾ ਮਾਲਕ, ਇਹ ਪੁਰਾਣੀ ਬੋਲੀ ਇਸ ਤਰ੍ਹਾਂ ਦੀ ਪ੍ਰਚਲਿਤ ਸੀ, ਤੇ ਉਹ ਬਣਾਉਣਾ ਕੀਤਾ। ਮਨ ਹੈ ਜਿਹੜਾ ਇਹ ਸਾਰਿਆਂ ਦਾ ਥਾਣੇਦਾਰ ਹੈ, ਕੋਤਵਾਲ ਹੈ ਜਿਹੜਾ ਮਨ, ਇਹ ਇਸ ਪ੍ਰਕਾਰ ਆਗੂ ਬਣਾਇਆ।
ਨਿਜ ਮੰਦਰ ਪਿਰੀਆ,
ਇਹ ਸਰੀਰ ਜਿਹੜਾ, ਦੇਖੋ ਮਹਾਰਾਜ ਸਾਹਿਬ ਕੀ ਕਹਿੰਦੇ, ਕਹਿੰਦੇ ਸਰੀਰ ਪਿਰੀਆ ਪਿਆਰੇ ਪਤੀ ਪਰਮੇਸ਼ਰ ਦਾ, ਇਹ ਤਾਂ ਇਉਂ ਸਮਝ ਲਓ ਵੀ ਨਿੱਜ ਮੰਦਰ, ਨਿੱਜ ਆਪਣਾ ਮੰਦਰ ਹੈ, ਆਪਣਾ ਘਰ ਬਣਾਇਆ ਆਪਣੇ ਰਹਿਣ ਵਾਸਤੇ, ਤੇ ਇਹ ਆਪਣੇ ਤੁਰਿਆ ਪਦ ਰੂਪੀ ਮੰਦਰ ਦੇ ਪਰਮੇਸ਼ਰ ਰਹਿੰਦਾ ਹੈ, ਇਹਦੇ ਵਿੱਚ ਸਾਰਿਆਂ ਦੇ ਅੰਦਰ ਹੈ, ਚੇਤਨ ਚੇਤਨ ਸਰੂਪ ਪਰਤਕ ਚੇਤਨ ਬਣ ਕੇ ਆਪ ਸਾਰਿਆਂ ਦੇ ਅੰਦਰ ਹੈ।
ਤਾਹ ਆਨੰਦ ਕਰੀਆ,
ਉੱਥੇ ਮੰਦਰ ਦੇ ਵਿੱਚ ਆਨੰਦ ਮਾਨਣਾ ਕਰੀਆ ਕਰਦਾ ਹੈ।
ਨਹਿ ਮਰੀਆ ਨਹਿ ਜਰੀਆ,
ਨਾ ਹੀ ਉਹ ਮਰੀਆ ਮਰਦਾ ਹੈ, ਤੇ ਨਾ ਹੀ ਪ੍ਰਤੱਖ ਤ੍ਰਿਸ਼ਨਾ ਕਾਲ ਆਦਿ ਦੀ ਅਗਨੀ ਵਿੱਚ ਜਰੀਆ ਸੜਦਾ, ਨਾ ਹੀ ਉਸ ਨੂੰ ਜਰੀਆ ਬੜੇਪਾ, ਜਰ ਨਾ ਬੜੇਪੇ ਦਾ ਵੀ ਹੈ, ਬੁਢਾਪਾ ਵੀ ਨਹੀਂ ਹੈ ਉਹਦੇ ਤੇ।
ਕੀਰਤਨ ਜੁਰੀਆ ਬਹੁ ਵਿਧ ਫਿਰੀਆ,
ਐਸੇ ਸਮਰੱਥ ਪਰਮੇਸ਼ਰ ਨੂੰ ਛੱਡ ਕੇ ਜੋ ਜੀਵ, ਇੱਥੇ ਕੀਰਤਨ ਤੋਂ ਭਾਵ ਕੀਰਤਨ ਨਹੀਂ ਹੈਗਾ, ਕੀਰਤਨ ਮਾਇਕੀ ਕਾਰਜਾਂ ਦੇ ਵਿੱਚ ਜਾਂ ਕਰਮ ਕਾਂਡਾਂ ਵਿੱਚ ਜੁਰੀਆ ਜੁੜਿਆ ਹੋਇਆ, ਜਾਂ ਕੀਰਤਨ ਪੂਜਾ ਦੇ ਵਿੱਚ ਜੁੜਿਆ ਹੋਇਆ, ਤੇ ਉਹ ਬਹੁ ਵਿਧ ਫਿਰੀਆ, ਬਹੁ ਅਨੇਕਾਂ ਬਿਹਤਰਾਂ ਕਰਕੇ ਜੂਨਾਂ ਚ ਫਿਰੀਆ ਫਿਰਦੇ ਰਹਿੰਦੇ ਹਨ ਫਿਰ ਜੀਵ।
ਪਰ ਕੋ ਹਿਰੀਆ ਬਿਖਨਾ ਘਿਰੀਆ,
ਪਰਾਏ ਹੱਕਾਂ ਨੂੰ ਹੀਰਿਆ ਚਰਾਉਂਦੇ ਐ, ਜੋ ਪਰਾਏ ਸਰੀਰਾਂ ਵੱਲ ਤੱਕਦੇ ਐ, ਤੇ ਪੁਰਸ਼ ਪਰਾਈਆਂ ਇਸਤਰੀਆਂ ਵੱਲ, ਇਸਤਰੀਆਂ ਪਰਾਏ ਪੁਰਸ਼ਾਂ ਵੱਲ, ਜੋ ਮੰਦ ਦ੍ਰਿਸ਼ਟੀ ਨਾਲ ਹੀਰਿਆ ਦੇਖਦੇ ਹਨ। ਇਹ ਸਮਝ ਲਓ ਵੀ ਉਹ ਬਿਖਣਾ ਵਿਸ਼ਿਆਂ ਦੇ ਵਿੱਚ ਘਿਰੇ ਹੋਏ ਐ, ਬਿਖ ਵਿਉਹ ਵਰਗੀ ਮਾਇਆ ਦੇ ਘੇਰੇ ਦੇ ਵਿੱਚ ਆਏ ਹੋਏ ਹਨ। ਇਹ ਮਹਾਰਾ ਉਪਦੇਸ਼ ਦਿੰਦੇ ਐ।
ਅਬ ਸਾਧੂ ਸੰਗ ਪਰਿਆ,
ਅਬ ਹੁਣ ਇਹ ਮਨੁੱਖਾ ਜਨਮ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗ ਸੰਗਤ ਵਿੱਚ ਪਰਿਆ ਪਏ ਹਾਂ ਜੀ।
ਹਰ ਦੁਆਰ ਖਰੀਆ,
ਜਿਹੜੇ ਸਾਰੀ ਪੰਕਤੀ ਇਕੱਠੀ ਬੋਲੇ ਇੱਕ ਵਾਰੀ,
ਅਬ ਸਾਧੂ ਸੰਗ ਪਰਿਆ ਹਰ ਦੁਆਰ ਖਰੀਆ,
ਜੋ ਅਬ ਹੁਣ ਇਹ ਮਨੁੱਖਾ ਜਨਮ ਵਿੱਚ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗ ਸੰਗਤ ਵਿੱਚ ਪਰਿਆ ਪਏ ਹਨ, ਉਹ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗਿਆਨ ਰੂਪੀ ਦੁਆਰੇ ਦਰਵਾਜੇ ਵਿੱਚ ਖਰੀਆ ਖੜੇ ਹਨ, ਭਾਵ ਇਸਤਤ ਹੋਏ ਹਨ।
ਦਰਸ਼ਨ ਕਰਿਆ ਨਾਨਕ ਗੁਰ ਮਿਰਿਆ,
ਤੇ ਉਹ ਪਰਮੇਸ਼ਰ ਦੇ ਦਰਸ਼ਨ ਦੀਦਾਰਿਆਂ ਨੂੰ ਕਰਿਆ ਕਰਦੇ ਹਨ, ਨਾਨਕ ਗੁਰ ਮਿਰਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਜਿਸ ਨੂੰ ਇਸ ਮਨੁੱਖਾ ਜਨਮ ਸਮੇਂ ਵਿੱਚ ਗੁਰੂ ਮਿਰਿਆ ਨਾਮ ਇੱਥੇ ਮਿਲਣ ਦਾ, ਜਿਨ੍ਹਾਂ ਨੂੰ ਗੁਰੂ ਮਿਲਿਆ ਹੈ,
ਬਹੁਰ ਨਾ ਫਿਰਿਆ,
ਉਹ ਮੁੜ ਕੇ ਫਿਰ ਜੂਨਾਂ ਦੇ ਵਿੱਚ ਨਹੀਂ ਫਿਰਦਾ ਹੈ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ, ਸੰਸਾਰ ਨੂੰ ਇੱਕ ਮਦਾਰੀ ਦੇ ਖੇਡ ਦੀ ਤਰ੍ਹਾਂ ਵਰਣਨ ਕਰਨਗੇ।
ਰਾਸ ਮੰਡਲ ਕੀਨੋ ਆਖਾਰਾ,
ਜੋ ਪਰਮੇਸ਼ਰ ਨੇ ਸੰਸਾਰ ਰੂਪੀ ਆਖਾਰਾ, ਅਖਾੜਾ ਕੁਸ਼ਤੀਆਂ ਦਾ ਸਥਾਨ ਜਿੱਥੇ ਪਹਿਲਵਾਨ ਕੁਸ਼ਤੀਆਂ ਲੜਦੇ ਨੂੰ ਅਖਾੜਾ ਕਹਿੰਦੇ ਆ, ਇਹ ਰਚਨਾ ਕੀਤਾ ਹੈ, ਤੇ ਇਹੀ ਰਾਸ ਮੰਡਲ ਰਾਸ ਲੀਲਾ ਹੈ। ਜਿਵੇਂ ਪਹਿਲਵਾਨਾਂ ਦੀ ਕੁਸ਼ਤੀ ਲਈ ਅਖਾੜਾ ਹੁੰਦਾ ਨਾ, ਇਹ ਉਹ ਮੰਡਲ ਸਮੂਹ ਸੰਸਾਰ ਰੂਪੀ ਅਖਾੜਾ ਹੈ। ਇਹਦੇ ਜਾ ਕੇ ਜੀ ਪਹਿਲਵਾਨ ਕੌਣ? ਕਹਿੰਦੇ ਗੁਰਮੁਖ ਤੇ ਮਨਮੁਖ, ਦੋਨੇ ਪਹਿਲਵਾਨ ਘੁਲਦੇ ਨੇ ਆਪਸ ਵਿੱਚ ਹੀ। ਤੇ ਜਾਂ ਅੰਤਸ਼ਕਰਨ ਰੂਪੀ ਅਖਾੜਾ, ਜਿਹਦੇ ਵਿੱਚ ਬੈਰਾਗ ਤੇ ਵਿਵੇਕ, ਜਾਂ ਇਹ ਸਮਝੋ ਅੰਤਸ਼ਕਰ ਰੂਪੀ ਅਖਾੜੇ ਦੇ ਵਿੱਚ ਵਿਵੇਕ ਤੇ ਮੋਹ ਰੂਪੀ ਪਹਿਲਵਾਨ ਉਹ ਕੁਸ਼ਤੀ ਲੜਦੇ ਐ, ਕਦੇ ਮੋਹ ਉੱਪਰ ਆ ਜਾਂਦਾ ਹੈ, ਕਦੇ ਵਿਵੇਕ ਉੱਪਰ ਆ ਜਾਂਦਾ। ਇਸ ਪ੍ਰਕਾਰ ਹੈ,
ਸਗਲੋ ਸਾਜ ਰੱਖਿਓ ਪਾਸਾਰਾ,
ਇਉਂ ਪਰਮੇਸ਼ਰ ਨੇ ਅਖਾੜਾ ਬਣਾਉਣਾ ਕੀਤਾ ਹੈ, ਜੋ ਸਗਰੋ ਸਾਰਾ ਇਹਦਾ ਪਸਾਰਾ ਸਾਜ ਹੈ, ਇਹ ਸਾਜ ਰੱਖਿਆ ਕੀਤਾ ਹੈ, ਇਹ ਰਾਸ ਤੇ ਸਾਜ ਹਨ ਇਹ ਸਾਰੇ, ਜੋ ਸਗਰੋਂ ਸਾਰੇ ਜੀਵਾਂ ਦਾ ਪਸਾਰਾ ਹੈ ਨਾ, ਇਹ ਸਾਜ ਕੇ ਰੱਖਣਾ ਕੀਤਾ ਹੈ, ਇਹੀ ਰਾਸ ਸਮਝੋ ਉਸ ਦੀ ਪੈ ਰਹੀ ਹੈ, ਰਾਸ ਦੇ ਸਾਜ ਹਨ ਇਹ, ਇਹ ਉਹਨੇ ਸਾਜਨਾ ਕੀਤੀ ਹੈ। ਅਸਥਾਈ ਦੇ ਕੇ ਫਰਮਾਉਂਦੇ ਨੇ ਜੀ,
ਬਹੁਵਿਧ ਰੂਪ ਰੰਗ ਆਪਾਰ,
ਬਹੁਤ ਤਰ੍ਹਾਂ ਢੰਗਾਂ ਕਰਕੇ ਰੂਪ ਆਕਾਰ ਤੇ ਅਪਾਰਾ ਬੇਅੰਤ ਰੰਗਾਂ ਦੇ ਜੀਵ ਮਹਾਰਾਜ ਨੇ ਰਚੇ ਹਨ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ, ਤੇ ਇਸ ਪ੍ਰਕਾਰ ਦੇ ਉਹ ਰਚਨਾ ਕਰਕੇ ਦੇਖ ਰਿਹਾ ਹੈ।
ਦੇਖੈ ਖੁਸ਼ੀ ਭੋਗਨ ਹੀ ਹਾਰਾ,
ਇਹ ਭਾਈ ਦੋ ਪਾਠ ਹੈ, ਦੂਸਰਾ ਪਾਠ ਜਿਹੜਾ ਹੋਇਆ, ਇੱਕ ਤਾਂ ਭੋਗਨ ਹੀ ਹਾਰਾ, ਇੱਕ ਭੋਗ ਨਹੀਂ ਹਾਰਾ। ਇਹ ਪਾਠ ਤੁਸੀਂ ਸਮਝਣਾ ਹੀ ਹੈ, ਪਕਾਉਣਾ ਨਹੀਂ ਹੈ, ਪਕਾਉਣਾ ਉਹੀ ਹੈ ਭੋਗਨ ਹੀ ਹਾਰਾ। ਤੇ ਇਸ ਕਰਕੇ ਹੀ ਨਾਮ ਹੈ ਨਿਸ਼ਚੇ ਦਾ, ਬਹੁਵਿਧ ਰੂਪ ਰੰਗ ਆਪਾਰਾ, ਤੇ ਇਹਦੇ ਨਾਲ ਇਹ ਦੱਸਿਆ ਵੀ ਬਹੁਤ ਵਿਧਾਂ ਜੁਗਤੀਆਂ ਕਰਕੇ ਆਕਾਰ ਪਾਰਾਵਾਰ ਤੋਂ ਰਹਿਤ ਜਿਹੜੇ ਜੀਵ ਰਚੇ ਨੇ, ਹੀ ਨਿਸ਼ਚੇ ਕਰਕੇ ਭੋਗਣਹਾਰਾ ਪਰਮੇਸ਼ਰ ਐਸੇ ਸੰਸਾਰ ਰੂਪੀ ਅਖਾੜੇ ਨੂੰ ਪੇਖੈ, ਵੇਖ ਕੇ ਖੁਸ਼ੀ ਪ੍ਰਸੰਨ ਹੁੰਦਾ, ਤੇ ਜਾਂ ਦ੍ਰਿਸ਼ਟਾ ਰੂਪ ਹੋ ਕੇ ਸਭ ਨੂੰ ਵੇਖਦਾ ਪੇਖੈ, ਫਿਰ ਅੰਤ ਨੂੰ ਸੰਸਾਰ ਦਾ ਤੇ ਭੋਗ ਵੀ ਪਾਉਣ ਵਾਲਾ, ਸਮਾਪਤੀ ਕਰਨ ਵਾਲਾ ਹੈ, ਸੰਸਾਰੀ ਜੀਵਾਂ ਨੂੰ ਭੋਗ ਪਦਾਰਥਾਂ ਦਿੰਦਾ, ਭੋਗ ਪਦਾਰਥ ਦਿੰਦਾ, ਤੇ ਦਿੰਦਾ ਹੋਇਆ ਹਾਰਾ ਭਾਵ ਥੱਕਦਾ ਹੀ ਨਹੀਂ ਹੈ, ਜੀਵ ਥੱਕ ਜਾਂਦੇ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ, ਉਹ ਐਸਾ ਹੈ ਵਾਹਿਗੁਰੂ।
ਸਭ ਰਸ ਲੈਤ ਵਸਤ ਨਿਰਾਰਾ,
ਸਾਰੇ ਰਸਾਂ ਨੂੰ ਲੈਂਦਾ ਹੋਇਆ ਪਰਮੇਸ਼ਰ ਫੇਰ ਵੀ ਨਿਰਾਰਾ, ਫੇਰ ਵੀ ਨਿਰਾਰਾ ਨਿਰਲੇਪ ਅਸੰਗ ਹੋ ਕੇ ਵਸਤ ਵਸਦਾ ਹੈ।
ਵਰਨ ਚਿਹਨ ਨਾਹੀ ਮੁਖ ਨਾ ਮਾਸਾਰਾ,
ਉਹ ਪਰਮੇਸ਼ਰ ਕੈਸਾ ਹੈ, ਉਹਦਾ ਨਾਂ ਤਾਂ ਵਰਨ, ਜਿਵੇਂ ਚਾਰ ਵਰਨ, ਖੱਤਰੀ ਬ੍ਰਾਹਮਣ ਸੂਦ ਵੈਸ, ਨਾ ਉਹ ਬ੍ਰਾਹਮਣ ਹੈ ਖੱਤਰੀ ਹੈ, ਨਾ ਵੈਸ ਹੈ ਨਾ ਸ਼ੂਦਰ ਹੈ, ਤੇ ਨਾ ਫਿਰ ਜਾਂ ਫਿਰ ਵਰਨ ਨਾਮ ਰੰਗ ਦਾ ਵੀ ਹੁੰਦਾ, ਨਾ ਕਾਲਾ ਨਾ ਚਿੱਟਾ ਨਾ ਪੀਲਾ ਨਾ ਲਾਲ, ਕੋਈ ਵੀ ਵਰਨ ਰੰਗ ਉਹਦਾ ਨਿਸ਼ਾਨ ਹੀ ਨਹੀਂ ਹੈ। ਵਰਨ ਚਿਹਨ ਨਾਹੀਂ ਨਹੀਂ ਹੈ ਇਹ ਤੇ ਅਰ ਨਾ ਹੀ ਉਹਦਾ ਮੁੱਖ ਮੂੰਹ ਹੈ ਕੋਈ ਸਰਗੁਣ ਸਰੂਪ ਵਰਗਾ ਨਾ ਹੀ ਮਾਸਾਰਾ ਮਾਸਾਰਾ ਨਾਮ ਦਾੜ ਜਦੋਂ ਮੁੱਖ ਹੀ ਨਹੀਂ ਹੈ ਦਾੜਾ ਕਿੱਥੋਂ ਆਉਣਾ ਫਿਰ ਇਹ ਨਿਰਾਕਾਰ ਦਾ ਸਰੂਪ ਵਰਣਨ ਕੀਤਾ ਇਸ ਕਰਕੇ ਮਾਸਾਰਾ ਨਾਮ ਮਾਸ ਦਾ ਵੀ ਹੁੰਦਾ ਮਾਸ ਦਾ ਆਲਾ ਘਰ ਭਾਵ ਅਸਤੂਲ ਸਰੀਰ ਨਹੀਂ ਹੈ ਉਹ ਨਿਰਾਕਾਰ ਸਰੂਪ ਦਾ ਵਰਣਨ ਕਰ ਰਹੇ ਨੇ ਮਹਾਰਾਜ ਜਦੋਂ ਸਰਗੁਣ ਦਾ ਸਰੂਪ ਵਰਣਨ ਕਰਨਗੇ ਉਸ ਵੇਲੇ ਕਹਿਣਗੇ ਤੇਰੇ ਵੰਕੇ ਲੋਇਣ ਦੰਤ ਰੀ ਸਾਲਾ ਸੋਹਣੇ ਨੱਕ ਜਿਹਨੇ ਲੰਬੜੇ ਵਾਲਾ ਫਿਰ ਐਂ ਕਹਿਣਗੇ ਉਹ ਸਰਗੁਣ ਸਰੂਪ ਤੇ ਨਿਰਗੁਣ ਦੀ ਵਿਆਖਿਆ ਵੱਖਰੀ ਵੱਖਰੀ ਹੁੰਦੀ ਹੈ
ਕਹਿਣ ਨਾ ਜਾਈ ਖੇਲ ਤੁਹਾਰਾ
ਇਹ ਵਾਹਿਗੁਰੂ ਤੁਹਾਡੇ ਖੇਲ ਨੂੰ ਕੌਤਕ ਨੂੰ ਤਾਂ ਕਿਹਾ ਹੀ ਨਹੀਂ ਜਾ ਸਕਦਾ ਕਿਹਾ ਜਾ ਹੈ ਬਾਜੀ ਗਰ ਜੈਸੇ ਬਾਜੀ ਪਾਈ ਨਾ ਨਾ ਰੂਪ ਭੇਖ ਦਿਖਲਾਈ ਇਹ ਤਾਂ ਤੁਹਾਡਾ ਐਸਾ ਖੇਡ ਹੈ
ਨਾਨਕ ਰੇਣ ਸੰਤ ਚਰਨਾਰਾ
ਗੁਰੂ ਜੀ ਕਥਨ ਕਰਦੇ ਅਸੀਂ ਤਾਂ ਤੇਰੇ ਸੰਤ ਜਨਾਂ ਦੇ ਚਰਨਾਰਾ ਚਰਨਾਂ ਦੇ ਰੇਣ ਧੂੜੀ ਮੰਗਦੇ ਹਾਂ
ਸੂਹੀ ਮਹੱਲਾ ਪੰਜਵਾ
ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ
ਤੋ ਮੈਂ ਆਇਆ ਸਰਨੀ ਆਇਆ
ਇਹ ਮਹਾਰਾਜ ਤੋ ਤਦੋਂ ਹੀ ਮੈਂ ਆਪ ਜੀ ਦੇ ਆਪਣੇ ਆਪ ਨੂੰ ਤੋ ਮੈਂ ਆਇਆ ਸਰਨੀ ਆਇਆ ਹੇ ਮਹਾਰਾਜ ਤੋ ਤਦੋਂ ਹੀ ਮੈਂ ਆਪਣੇ ਆਪ ਨੂੰ ਮਨੁੱਖਾ ਜਨਮ ਵਿੱਚ ਆਇਆ ਹੋਇਆ ਸਫਲਾ ਸਮਝਿਆ ਹੈ ਕਦੋਂ ਸਰਨੀ ਆਇਆ ਜਦੋਂ ਮੈਂ ਤੇਰੀ ਸਾਧ ਸੰਗਤ ਦੀ ਸ਼ਰਨੀ ਓਟ ਵਿੱਚ ਆ ਗਿਆ ਹਾਂ ਅਤੇ
ਭਰੋਸਾ ਆਇਆ ਕਿਰਪਾ ਆਇਆ
ਮੈਂ ਭਰੋਸੇ ਵਿਸ਼ਵਾਸ ਵਿੱਚ ਆ ਗਿਆ ਤੇ ਜਦੋਂ ਤੂੰ ਕਿਰਪਾ ਮਿਹਰ ਦੇ ਘਰ ਵਿੱਚ ਆਇਆ ਆ ਗਿਆ ਹੈ ਇਹਦੇ ਥੋੜ੍ਹੇ ਜਿਹੇ ਇਸ ਤਰ੍ਹਾਂ ਦੀ ਅਰਥ ਕੀਤਾ ਜਾਂਦਾ ਹੈ ਪਰਮੇਸ਼ੁਰ ਜਦੋਂ ਸਾਡੇ ਪੂਰਵਲੇ ਪੁੰਨਾਂ ਦਾ ਪ੍ਰੇਰਾ ਹੋਇਆ ਕਿਰਪਾ ਆਇਆ ਕਿਰਪਾ ਵਿੱਚ ਆਇਆ ਤਾਂ ਹੀ ਅਸੀਂ ਤੇਰੀ ਸ਼ਰਨੀ ਆਇਆ ਤੇਰੀ ਸ਼ਰਨ ਵਿੱਚ ਆਇਆ ਮੈਂ ਜਦੋਂ ਸ਼ਰਨ ਵਿੱਚ ਆਇਆ ਤਦੋਂ ਮੈਨੂੰ ਤੁਸੀਂ ਮੈਨੂੰ ਮਨ ਵਿੱਚ ਮਹਾਰਾਜ ਭਰੋਸਾ ਆਇਆ ਭਰੋਸਾ ਆ ਗਿਆ ਜਦੋਂ ਭਰੋਸਾ ਆ ਗਿਆ ਤਾਂ ਮੈਂ ਸੰਸਾਰ ਸਮੁੰਦਰ ਤੋਂ ਮਹਾਰਾਜ ਫਿਰ ਮੈਂ ਤਰ ਜਾਵਾਂਗਾ ਇਹ ਇਸ ਤਰ੍ਹਾਂ ਦੇ ਵੀ ਇਹਦੇ ਸੰਪਰਦਾਇ ਅਰਥ ਕੀਤਾ ਜਾਂਦਾ
ਜੋ ਭਾਵੈ ਤਿਉਂ ਰੱਖੋ ਸੁਆਮੀ
ਇਹ ਸੁਆਮੀ ਮਾਲਕ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਸਾਡੀ ਰੱਖਿਆ ਕਰੋ ਕਿਰਪਾ ਕਰਕੇ
ਮਾਰਗ ਗੁਰਹਿ ਪਠਾਇਆ
ਮੇਰੇ ਗੁਰਹਿ ਗੁਰਾਂ ਨੇ ਤੇ ਸੱਚੇ ਪਾਤਸ਼ਾਹ ਜੀ ਤੇਰੇ ਪ੍ਰੇਮਾ ਭਗਤੀ ਦੇ ਮਾਰਗ ਰਸਤੇ ਉੱਪਰ ਗਿਆਨ ਸਹਿਤ ਭਗਤੀ ਦੇ ਰਸਤੇ ਦੇ ਵਿੱਚ ਭੇਜਿਆ ਤੋਰਿਆ ਹੈ
ਰਹਾਉ
ਅੱਗੇ ਅਸਤਾਈ ਦੇ ਕੇ ਫਰਮਾਉਂਦੇ ਹੈ
ਮਹਾਦੁੱਤਰ ਮਾਇਆ
ਹੇ ਮਹਾਰਾਜ ਤੇਰੀ ਪੈਦਾ ਕੀਤੀ ਹੋਈ ਜਿਹੜੀ ਮਾਇਆ ਨਾ ਬੜੀ ਕਠਿਨਤਾਈ ਨਾਲ ਤਰੀ ਜਾਣ ਵਾਲੀ ਹੈ
ਜੈਸੇ ਪਵਨ ਚੁਲਾਇਆ
ਜਿਸ ਪ੍ਰਕਾਰ ਪਵਨ ਹਵਾ ਦੇ ਚਲਾਇਆ ਹਿਲਾਉਣ ਦੇ ਨਾਲ ਬਿਰਖਾਂ ਦੇ ਜਿਹੜੇ ਪੱਤਰੇ ਹਿੱਲਦੇ ਹੈ ਜੈਸੇ ਪਵਨ ਚੁਲਾਇਆ ਤੇ ਇਸੇ ਤਰ੍ਹਾਂ ਮਹਾਰਾਜ ਇਹ ਪੱਤਰਿਆਂ ਦੀ ਨਾਈ ਤਾਂ ਹੈਗੇ ਜੀਵ ਤੇ ਹਿਲਾਉਣ ਵਾਲੀ ਹੈਗੀ ਮਾਇਆ ਇਹ ਮਾਇਆ ਹਿਲਾਉਂਦੀ ਹੈ ਇਸ ਨੂੰ ਵਾਸਨਾ ਰੂਪ ਕੇ ਹਿਲਾ ਦਿੰਦੀ ਹੈ ਪਦਾਰਥ ਰੂਪ ਹੋ ਕੇ ਜਾਂ ਵਿਸ਼ੇ ਵਿਕਾਰ ਰੂਪ ਹੋ ਕੇ ਹਿਲਾ ਦਿੰਦੀ ਹੈ ਇਹ ਪੱਤਿਆਂ ਦੀ ਨਾਈ ਜੀਵ ਫਿਰ ਡੋਲ ਜਾਂਦੇ ਹੈ
ਸੁਣ ਸੁਣ ਹੀ ਡਰਾਇਆ
ਹੇ ਮਹਾਰਾਜ ਵੇਦਾਂ ਸ਼ਾਸਤਰਾਂ ਦੁਆਰਾ ਪ੍ਰਲੋਕ ਦਾ ਹਾਲ ਸੁਣ ਸੁਣ ਕੇ ਨਾ ਮੇਰਾ ਹਿਰਦਾ ਕੰਬ ਗਿਆ ਡਰ ਗਿਆ ਮੈਂ ਭੈ ਦੇ ਸਹਿਤ ਹੋ ਆਇਆ ਹਾਂ ਮਹਾਰਾਜ ਕੇ
ਕਰੋ ਧਰਮ ਰਾਇਆ
ਤੇ ਇਹ ਦੋ ਰਾਰੇ ਥੋੜੇ ਜਿਹੇ ਔਖੇ ਹੁੰਦੇ ਆ ਭਾਈ ਦੋਨੇ ਬੋਲਣੇ ਕਰੋ ਜਾਨੀ ਦੋਨੇ ਰਾਰੇ ਬੋਲ ਹੁਣ ਧਰਮ ਰਾਇਆ ਪੈਰ ਦਾ ਰਾਰਾ ਧਰਮ ਕਹਿਣਾ ਧਰਮ ਰਾਇਆ ਨਹੀਂ ਕਹਿਣਾ ਧਰਮ ਰਾਇਆ ਪੈਰ ਦਾ ਹੈ ਤੇ ਇਸ ਕਰਕੇ ਮਹਾਰਾਜ ਉਹ ਜਿਹੜਾ ਧਰਮ ਰਾਜਾ ਹੈ ਧਰਮ ਰਾਜ ਸੁਭਾਅ ਦਾ ਕਹਿੰਦੇ ਬਹੁਤ ਹੀ ਕਰੜਾ ਹੈ ਕਠੋਰ ਹੈ ਪਰ ਸੰਤਾਂ ਦੇ ਨਾਲ ਤਾਂ ਬੋਲਦਾ ਮਿੱਠਾ ਉਹ ਤੇ ਜਿਹੜੇ ਭਾਈ ਪਾਪੀ ਨੇ ਉਹਨਾਂ ਦੇ ਨਾਲ ਫਿਰ ਉਹ ਕਰੜਾ ਹੀ ਪੇਸ਼ ਆਉਂਦਾ ਹੈ ਤੋ ਇਸ ਪ੍ਰਕਾਰ ਦੱਸਦੇ ਨੇ
ਗ੍ਰਹਿ ਅੰਧ ਕੂਪ ਆਇਆ
ਹੇ ਪਰਮੇਸ਼ਰ ਸੰਸਾਰ ਰੂਪੀ ਗ੍ਰਹਿ ਘਰ ਅੰਧ ਅੰਨੇ ਕੂਪ ਆਇਆ ਖੂਹ ਦੀ ਨਿਆਈ ਹੈ ਗ੍ਰਹਿ ਅੰਧ ਕੂਪ ਤੇ ਮਾਇਆ ਸ਼ਬਦ ਆਉਂਦਾ ਨਾ ਇਸ ਪ੍ਰਕਾਰ ਮਹਾਰਾਜ ਇਹਦੇ ਵਿੱਚ ਡਿੱਗੇ ਹੋਏ ਆ ਅਸੀਂ
ਪਾਵਕ ਸਗਰਾਇਆ
ਇਸੇ ਅਗਿਆਨ ਦਾ ਘੁੱਪ ਹਨੇਰਾ ਹੈ ਤੇ ਸਗਰਾਇਆ ਸਾਰੀ ਪਾਵਕ ਅੱਗ ਦੀ ਨਿਆਈ ਵੀ ਹੈ ਇਹ ਅੱਗ ਦੇ ਸਗਰਾਇਆ ਸਾਗਰ ਦੀ ਨਿਆਈ ਹੈ ਤੇ ਇਸ ਪ੍ਰਕਾਰ ਇਹ ਸੰਸਾਰ ਹੈ ਮਹਾਰਾਜ ਉਹਦੇ ਵਿੱਚ ਅਸੀਂ ਡਿੱਗੇ ਹੋਏ ਹਾਂ
ਗਹੀ ਓਟ ਸਾਧਾਇਆ
ਇਹ ਵਾਹਿਗੁਰੂ ਇਸ ਪ੍ਰਕਾਰ ਜਦੋਂ ਮੈਂ ਸਾਧਾਇਆ ਸਾਧੂ ਸ੍ਰੇਸ਼ਟ ਗੁਰਾਂ ਦੀ ओट गही ग्रहण कीती।
नानक हर त्याया
सतगुरु जी कसम कर दे फिर हरि परमेश्वर दे नाम नूं त्याकार वृत्ति द्वारा आराधना कीता त्याउणा कीता।
अब मैं पूरा पाया
इस करके अब हुण मैं पूरा पूर्ण आनंद ज्ञान तेरी प्राप्ति नूं पाया पौणा कीता है।
राग सूही महला पंजवा घर सेवा
सूही रागणी दे पंजवे पातशाह दा गुरु अर्जन देव जी दा ए बेनती पूर्वक शब्द जेड़ा है ना ओ राग दे छेवें सुरताल दे विच है। सूही रागणी है छेवें सुरताल दे विच उचारण कीता महाराज साहिब ने अगे मंगल करदे
एक ओंकार सतगुर प्रसाद
एक अदूती ओंकार सर्व का प्रकाश सतनास तो रह गुरु चेतन प्रसाद आनंद स्वरूप सतगुरां दी कृपा द्वारा प्राप्त हुंदा है।
सतगुर पास बेनंतिया
सतगुर सचे गुरु साहिब दे पास कोल मेरियां बेनंतियां बेनतियां अर्जोईयां हन जे
मिला नाम आधारा
मैनू परमेश्वर दा नाम आधारा आसरा आधारे दा अर्थी आसरा मिले मिलना करे जे
तुठा सच्चा पातशाह
जदों सच्चा पातशाह इस्तत जेड़ा रूप है ओ सच्चा सदा सत स्वरूप है इस्तत रूप है पातशाह संसार रूपी पात नाम तख्त दा हुंदा है साहो नाम मालक दा है संसार रूपी तख्त दा मालक है तुठा जदों प्रसन्न हो जांदा है
ताप गया संसार
तां जगत दा आद व्याद उपाद रूपी आदि व्याधि उपाधि तीन ताप न तीने ताप निवारण हारा दुख हंता सुखरास ताको बिघन न को लागे जाके प्रभु आगे अरदास ए प्रतख ताप भी चलिया जांदा है ते जेड़े तिने अंतरी भाव दे विच ओ भी चले जांदे हन।
भगता की टेक तू संतां की ओट तू
भगती करन वालियां दी जेड़े भगती करन वाले इस लोक दे विच उना दी भी टेक आस रहे संतां शांत आत्मा जेड़े महात्मा जने दी उना दी परलोक ओट आसरा महाराज तू
सच्चा सिरजन हारा
हे वाहिगुरु तू सच्चा त्रैकाल आवाज रूप जगत नु पैदा करन वाला है असाई दे के फरमान कर दे हन जे
सच तेरी सामग्री
तेरी शुभ गुणा रूप समगरी जेड़ी है समूह साधना रूपी सामग्री वस्तुआं जेड़िया जां ब्रह्म ज्ञान रूपी भगती रूप समगरी ए सच्ची है महाराज
सच तेरा दरबार
तेरा सतसंगत रूपी दरबार भी सचा तेरा सचखंड वैकुंठ रूपी दरबार भी तू आप भी सचा ते तेरा दरबार भी है सचा है सचा आप सचा दरबार तू सचा आप है सचा तेरा दरबार है
सच तेरे खा जीनिया
ते संतां भगतां दे हिरदे रूप संतरे दा भंडार ए खजाने ने शुभ गुणा दे नाम रूपी खजीनिया भंडारे भी सच सचे हन महाराज
सच तेरा पासारा
जगत रूपी पसारा भी तेरा सच सचा ए जग सचे की है कोठड़ी सचे का विचवास बैराग विवेक आदि साधना दा पसारा भी सचा है
तेरा रूप अगम है
त्रिगुण अतीत होण करके तेरा स्वरूप ओ अगम अपहुंच है जिथे किसी दी पहुंच नहीं है अते जो भी संसार दे भले दे लई
अनूप तेरा दरसारा
जो संसार दे भले री माया सबल होके स्वरूप धारदा है ओ स्वरूप तेरा दरसारा ओ दर्शन भी अनूप उपमा तो रहता जेड़ा सरगुण स्वरूप निर्गुण स्वरूप भी सरगुण स्वरूप भी इस प्रकार उपमा तो रहत है।
हाँ कुर्बानी तेरिया सेवका
मैं उना सेवका दासां तो बरहार जांदा हां महाराज।
हाँ कुर्बानी तेरिया सेवका
ए हाओ मैं तेरिया सेवका दासां तो कुर्बानी बलिहार जांदा हां
जिन हर नाम प्यारा
जिन्हां नूं तेरा हर परमेश्वर जी नाम प्यारा चंगा लगदा है
सबे इच्छा पूरिया
कहंदे सारियां इच्छा पूरियां हुंदियां न
जा पाया अगम अपारा
हे अगम अपहुंच पहुंच तो रहत अपारा बेअंत पारावार तो रहत ते प्रभु परमेश्वर वाहिगुरु है अकाल पुरख जी जां जदों तेनू गुरां द्वारा पाया पालिया तदों सबे सारियां इच्छावां पूरियां पूर्ण हो गईयां
ਗੁਰ ਨਾਨਕ ਮਿਲਿਆ ਪਾਰ ਬ੍ਰਹਮ।
ਸਤਿਗੁਰ ਜੀ ਕਥਨ ਕਰਦੇ ਹੇ ਪਾਰ ਬ੍ਰਹਮ ਪਰਮੇਸ਼ਰ, ਤੂੰ ਹੀ ਮੈਨੂੰ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਧਾਰਨ ਕਰਕੇ, ਸ੍ਰੀ ਗੁਰੂ ਰਾਮਦਾਸ ਜੀ ਦਾ ਰੂਪ ਧਾਰਨ ਕਰਕੇ ਮਿਲਿਆ ਹੈ।
ਤੇਰਿਆਂ ਚਰਨਾਂ ਕਾ ਬਲਿਹਾਰ,
ਤੇਰਿਆਂ ਚਰਨਾਂ ਦੇ ਤਾਈ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਰਾਗ ਸੂਹੀ ਮਹੱਲਾ ਪੰਜਵਾ ਘਰ ਸਤਵਾ।
ਸੂਹੀ ਰਾਗਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਰਾਗ ਦੇ ਸੱਤਵੇਂ ਸੁਰਤਾਲ ਵਿਚ ਸ਼ਬਦ ਉਚਾਰਦੇ ਹਨ।
ਇਕ ਓਅੰਕਾਰ ਸਤਿਗੁਰ ਪ੍ਰਸਾਦ,
ਇਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਤੇਰਾ ਭਾਣਾ ਤੂੰ ਹੈ ਮਨਾਏ,
ਹੇ ਵਾਹਿਗੁਰੂ ਜਿਸ ਪੁਰਸ਼ ਨੂੰ ਤੂੰ ਦਇਆਲਤਾ ਕਰਦਾ, ਸਾਰੀ ਤੂੰ ਇਕੱਠੀ ਬੋਲਦੀ, ਇਹਦਾ ਇਕੱਠੀ ਦਾ ਅਰਥ ਵਧੀਆ ਬਣੂਗਾ।
ਤੇਰਾ ਭਾਣਾ ਤੂੰ ਹੈ ਮਨਾਏ, ਜਿਸ ਨੂੰ ਹੋਏ ਦਇਆਲਾ,
ਹੇ ਵਾਹਿਗੁਰੂ ਜਿਸ ਪੁਰਸ਼ ਨੂੰ ਤੂੰ ਦਇਆ ਦਾ ਆਲਾ ਕਰ ਰਹੇ, ਤੂੰ ਦਇਆਲ ਮਿਹਰਬਾਨ ਹੋ ਜਾਂਦਾ ਤੇ ਉਹਦੇ ਕੋਲੋਂ ਫਿਰ ਤੇਰਾ ਭਾਣਾ ਹੁਕਮ ਰਜਾ ਜਿਹੜੀ ਹੈ ਨਾ, ਤੇ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਜ਼ਰ ਤੁਮਾਰੀ, ਉਹ ਫਿਰ ਉਹਨੂੰ ਮਨਾ ਲੈਣਾ, ਤੂੰ ਹਰ ਇੱਕ ਨਹੀਂ ਮੰਨ ਸਕਦਾ ਹੈ।
ਸਾਈ ਭਗਤ ਜੋ ਤੁਧ ਭਾਵੈ,
ਉਹੀ ਭਗਤੀ ਸਫਲੀ ਹੈ ਜਿਹੜੀ ਤੈਨੂੰ ਭਾ ਜਾਵੇ ਚੰਗੀ ਲੱਗੇ।
ਤੂੰ ਸਰਬ ਜੀਆ ਪ੍ਰਤ ਪਾਲਾ,
ਤੂੰ ਸਾਰਿਆਂ ਜੀਵਾਂ ਦੇ ਤਾਈ ਵੀ ਪਾਲਣਾ ਕਰਦਾ ਹੈ, ਪ੍ਰਤ ਨਾਮ ਤਾਈ ਦਾ, ਪਾਲਾ ਨਾਮ ਪਾਲਣ ਕਰਨ ਦਾ, ਜੀਵਾਂ ਦੇ ਤਾਂ ਹੀ ਪਾਲਣਾ ਕਰਦਾ ਹੈ।
ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ,
ਇਹ ਮੇਰੇ ਰਾਏ ਪ੍ਰਕਾਸ਼ ਰੂਪ ਰਾਮ ਰਮੇ ਹੋਏ ਪਰਮੇਸ਼ਰ, ਸੰਤਾਂ ਮਹਾਤਮਾ ਨੂੰ ਤਾਂ ਇੱਕ ਤੁਹਾਰੀ ਤੇਰੀ ਟੇਕ ਹੈ, ਓਟ ਹੈ ਮਹਾਰਾਜ।
ਜੋ ਤੁਧ ਭਾਵੈ ਸੋ ਪਰਵਾਨ,
ਜਿਹੜੇ ਕੁਝ ਜੋ ਜਿਹੜਾ ਵੀ ਕੁਝ ਤੈਨੂੰ ਭਾਵੇ ਪਾਉਂਦਾ ਉਹ ਪਰਵਾਨ ਨੀ ਕਹਿ, ਯਾਨੀ ਸਫਲਾ ਹੈ।
ਮਨ ਤਨ ਤੂੰ ਹੈ ਅਧਾਰੀ,
ਮੇਰੇ ਮਨ ਹਿਰਦੇ ਤੇ ਤਨ ਸਰੀਰ ਵਿਚ ਤੂੰ ਹੈ, ਤੂੰ ਹੀ ਅਧਾਰੀ ਆਸਰਾ ਰੂਪ ਹੈ ਜੇ
ਰਹਾਉ
ਅਸਾਈ ਦੇ ਕੇ ਪਰਮਾਉਂਦੇ ਨੇ।
ਤੂੰ ਦਇਆਲ ਕਿਰਪਾਲ ਕਿਰਪਾ ਨਿਧ,
ਹੇ ਵਾਹਿਗੁਰੂ ਤੂੰ ਦਇਆਵਾਨ ਹੈ, ਕਿਰਪਾਲੂ ਕਿਰਪਾ ਦਾ ਘਰ ਹੈ, ਕਿਰਪਾ ਮਿਹਰ ਦਾ ਨਿਧ ਤੂੰ ਦਾ ਸਮੁੰਦਰੀ ਹੀ ਹੈ ਮਹਾਰਾਜ, ਖਜ਼ਾਨਾ ਹੈ।
ਮਨਸਾ ਪੂਰਨ ਹਾਰਾ,
ਮਨਸਾ ਮਨ ਦੀਆਂ ਇਸ਼ਾਵਾਂ ਨੂੰ ਪੂਰਨ ਹਾਰਾ ਪੂਰੀਆਂ ਕਰਨ ਵਾਲਾ ਹੈ।
ਭਗਤ ਤੇਰੇ ਸਭ ਪ੍ਰਾਣਪਤ ਪ੍ਰੀਤਮ,
ਹੇ ਪ੍ਰਾਣਪਤ ਪ੍ਰਾਣਾ ਦੇ ਪਤੀ ਪ੍ਰੀਤਮ ਪਿਆਰੇ ਪਰਮੇਸ਼ਰ, ਤੇਰੇ ਸਭ ਸਾਰੇ ਭਗਤ ਉਹ ਮਹਾਰਾਜ ਤੈਨੂੰ ਭਗਤ ਤੇਰੇ ਸਭ ਪ੍ਰਾਣਪਤ ਪ੍ਰੀਤਮ, ਤੂੰ ਇਕੱਠੀ ਬੋਲੋ ਜੇ ਵੀ,
ਭਗਤ ਤੇਰੇ ਸਭ ਪ੍ਰਾਣਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ,
ਹੇ ਪ੍ਰਾਣਪਤ ਪ੍ਰਾਣਾਂ ਦੇ ਪਤੀ ਪ੍ਰੀਤਮ ਪਿਆਰੇ ਪ੍ਰੇਮ ਪ੍ਰੀਤ ਦੇ ਅਸਪਦ ਰੂਪ ਪਰਮੇਸ਼ਰ ਜੀ, ਤੇਰੇ ਸਭ ਸਾਰੇ ਭਗਤ ਤੈਨੂੰ ਪਿਆਰੇ ਨੇ ਅਤੇ ਤੂੰ ਭਗਤਨ ਭਗਤਾਂ ਦਾ ਪਿਆਰਾ ਹੈ।
ਤੂੰ ਅਥਾਹ ਅਪਾਰ ਅਤ ਊਚਾ,
ਹੇ ਵਾਹਿਗੁਰੂ ਤੂੰ ਸ਼ਾਸਤਰ ਗਿਆਨ ਕਰਕੇ ਅਥਾਹ ਅਗਾਧ ਹੈ, ਥਾਂ ਤੋਂ ਰਹਿਤ ਹੈ, ਪ੍ਰਕਿਰਤੀ ਦੇ ਅਪਾਰ ਪਾਰਾਵਾਰ ਤੋਂ ਰਹਿਤ ਹੈ।
ਕੋਈ ਅਵਰਨਾ ਤੇਰੀ ਭਾਂਤੇ,
ਤੇਰੇ ਵਰਗਾ ਹੋਰ ਕੋਈ ਨਹੀਂ, ਕਿਉਂ ਤਿੰਨਾਂ ਗੁਣਾਂ ਤੋਂ ਅਤੀਤ ਹੋਣ ਕਰਕੇ ਅਤ ਅਤਿਅੰਤ ਹੀ ਉੱਚਾ ਹੈ, ਇਸ ਕਰਕੇ ਅਵਰ ਹੋਰ ਕੋਈ ਤੇਰੀ ਭਾਂਤੇ ਤਰ੍ਹਾਂ ਦਾ ਨਹੀਂ ਹੈ।
ਇਹ ਅਰਦਾਸ ਹਮਾਰੀ ਸਵਾਮੀ,
ਹੇ ਸਵਾਮੀ ਮਾਲਕ ਸਾਡੀ ਇਹੋ ਹੀ ਅਰਦਾਸ ਅਰਜੋਈ ਹੈ, ਬੇਨਤੀ ਹੈ।
ਵਿਸਰ ਨਾਹੀ ਸੁਖ ਦਾਤੇ,
ਇਹ ਸੁਖਾਂ ਦੇ ਦੇਣ ਵਾਲੇ ਦਾਤਾਂ ਦੇਣ ਵਾਲੇ ਸੁਖਾਂ ਦੀ ਕਦੇ ਸਾਡੇ ਮਨ ਤੋਂ ਭੁੱਲੋ ਨਾ ਮਹਾਰਾਜ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚੌ ਇਹੋ,
ਦਿਨ ਰਹਿਣ ਸਾਸ ਸਾਸ ਗੁਣ ਗਾਵਾ,
ਇਹ ਸਾਰੀ ਬੋਲੋ ਜੀ।
ਦਿਨ ਰਹਿਣ ਸਾਸ ਸਾਸ ਗੁਣ ਗਾਵਾ, ਜੇ ਸਵਾਮੀ ਤੁਧ ਭਾਵਾ,
ਇਹ ਸਵਾਮੀ ਮਾਲਕ ਵਾਹਿਗੁਰੂ ਜੇਕਰ ਤੁਧ ਤੈਨੂੰ ਭਾ ਜਾਵਾਂ ਚੰਗਾ ਲਗਾਂ ਤਾਂ ਮੈਂ ਫਿਰ ਕਹਿੰਦੇ ਦਿਨ ਰਹਿਣ ਰਾਤ ਦਿਨ ਸਾਸ ਸਾਸ ਹਰੇਕ ਸਵਾਸ ਪ੍ਰਤਸਵਾਸ ਗੁਣਾਂ ਨੂੰ ਗਾਵਾਂ ਗਾਉਣਾ ਕਰਾਂ, ਸਵਾਸਾਂ ਦੇ ਸਵਾਸ ਰੂਪ ਪਰਮੇਸ਼ੁਰ ਮੈਂ ਦਿਨ ਰਾਤ ਹੀ ਤੇਰੇ ਗੁਣਾਂ ਨੂੰ ਗਾਉਣਾ ਕਰਾਂ।
ਨਾਮ ਤੇਰਾ ਸੁਖ ਨਾਨਕ ਮਾਗੈ,
ਸਤਿਗੁਰੂ ਜੀ ਕਥਨ ਕਰਦੇ ਹੇ ਵਾਹਿਗੁਰੂ ਮੈਂ ਤੇਰੇ ਨਾਮ ਦੀ ਪ੍ਰਾਪਤੀ ਦਾ ਸੁਖ ਆਨੰਦ ਮੰਗਦਾ ਹਾਂ, सुखदायक नाम मंगदा हां।
साहिब तुठै पावन
पर हे साहिब मालिक वाहिगुरु जे तेनू जे तू तुठै प्रसन्न हो जावे तां ए दात गुरां द्वारा प्राप्त कर सकदा है कोई जिज्ञासु कर सकदा है ते मैं भी तां ही प्राप्त करां जे गुरु मेहरबान हो जावे ते इस प्रकार गुरु दी बड़ियाई कीती है।
सूही महला पंजवा
सूही रागणी दे पंजवें पातशाह दा शब्द है जी।
विसरह नाही जित तू कबहू
हे परमेश्वर जित जिथे तू कबहू कदे भी जिस हिरदे विसरे भुलदा नहीं है।
सो थान तेरा केहा
ओ साध संगत रूपी तेरा थान अस्थान केहा केहो जा है केहो जा दसीए भाव कथन नहीं कीता जा सकता है। ओ अस्थान टिकाणा जिथे हर वेले ही भजन सिमरन हुंदा है पूरे पंथ खालसे दे अंदर ते ए वैसे दा ऋषियां मुनियां दी धरती है पर संत ज्ञानी गुरबचन सिंह जी भिंडरां वाले महापुरखां दे वेले एक गल बड़ी प्रसिद्ध सी कि इको ही ऐसी भिंडरां वाली टकसाल है कि जिथे 24 घंटे नाम दा प्रवाह चलदा रहिंदा है। ओ किवें साध सिंह जी कुछ गुरमुखां दा 36 लख मूल मंत्र की अरदास होई भी हुंदी किसी की 25 लख जपजी साहब के पाठां की अरदास है ते इस प्रकार कोई साधन करदा कोई उन्होंने की करना है भी कुछ गुरमुखां दा तां रात दे 12 बजे तक जाके नित दा नेम जिहड़ा सी भी अज इन्ना जाप करना है 12 बजे तक पूरा हुंदा सी कुछ गुरमुख 12 बजे आरंभ करदे सी अठे पहर कदे संथिया दे रूप दे विच बाणी कदे कथा दे रूप दे विच बाणी कदे कीर्तन दे रूप दे बाणी 24 घंटे एक रस महापुरखां दे पहरे विच 150 सिंह हुंदा 125 हुंदा कदे 90-95 भी रह जांदे इह प्रवाह चलदा रहा ते इस करके सो थान तेरा कहा ओ भाई जिथे अठे पहर सिमरन हो रहा है जिथे अठे पहर जाप हो रहा है बाणी दा हो रहा है गुरुद्वारियां दे अंदर अखंड पाठ दे रूप दे च हो रहा है भावना दी तोड़ पैगी पाठां दा कोई घाटा नहीं है जिहड़े पढ़न वाले ने जापता पूरा करदे है जां पैसियां दी भावना करके करदे है इही पाठ जदों भावना दे सहत हुंदा सी सचखंड बन जांदा सी साध सिंह प्रताप फैलदा सी उहदा अज भी जिहड़े गुरसिख बंदगी समझ के करदे आ प्रताप वधदा है। सो थान तेरा कहा मारे किहो जाए भाव सुंदर थान है।
आठ पहर जित तुद ते आई
जिथे अठे पहर तेनू त्या कर व्यक्ति द्वारा त्योंदे है
निर्मल होवै देह
ओदी पाई दे निर्मल शुद्ध हो जांदी है जिहड़ी अठे पहर वाहिगुरु दा चिंतन करदे है
निर्मल होवै देह
ते उहनां गुरमुखां दी जिहड़ा देहा देह है ना जी ओ निर्मल देह अवमान वालों उज्जल हो जावे हो जाती है ते जां फिर निर्मल उज्जल होवे देहा देह भी निर्मल उज्जल होवे हो जावे जां देह अवमान वालों उज्जल हो जावे जांदी है।
मेरे राम हां सो थान पालन आया
हे मेरे रमे हुए परमेश्वर जी मैं तां ओ स्थान लभण वास्ते आया हां लभदा इथे आया थोड़े चरणा च साध संगत विच आया हां।
खोजत खोजत भया साध संग
ते वेदां शास्त्रां द्वारा खोजत खोजत लभदियां लभदियां जदों साध संगत श्रेष्ठ महात्मा जनां दी संगत वाला रस्ता प्राप्त पाया होया तां फिर दसदे हन
तिन सरनाई पाया
तिन उहनां महात्मा जनां दी सरनाई सरण विच अपने आप नूं पाया पा दित्ता है जां ओह थान नूं पाया पौणा कीता है तिन्हां दी सरण द्वारा तुरिया पद रूपी थान नूं पौणा कीता है जिथे तू कदे भी नहीं विसरदा है
रहाउ
अस्थाई दे के फरमाउंदे हन
वेद पढ़े पढ़ ब्रह्मे हारे
ते इहनूं भाई पढ़े पाठ करना है जणी पढ़े नहीं करना पढ़े पैण तों पावै पढ़े पढ़न तों पावै वेद पढ़े पढ़ दोनां नूं पढ़न नूं भी ते पढ़े नूं भी इस तरह उच्चारण करना है। अनेकां ब्रह्मे ने ब्रह्मा किहड़ा अनेकां ब्रह्मे जिहड़े साजन संसार नूं साजन वास्ते लाए अनेकां ब्रह्मे ओ ब्रह्मे समेत अनेकां होर विद्वान वेदां आदिक धार्मिक पुस्तकां नूं पढ़ पढ़ के थक गए ना हारे हार गए हन
एक तिल नहीं कीमत पाई
पर किसी ने तिल मात्र भी तेरी कीमत नहीं पौना कीती भाव तेरा अंत रूप जिहड़ा अंत पा लेना यह कीमत है ਇਹ ਨਹੀਂ ਕੀਮਤ ਪਾਈ। ਆਖੇ ਫਲਾਨਿਆਂ ਤੂੰ ਮੇਰੀ ਕੀਮਤ ਨਹੀਂ ਪਾਈ ਹੈ, ਤੇ ਇਉਂ ਸਾਧ ਸਿੰਘ ਉਹਦੀ ਤਾਂ ਕੀਮਤ ਕੋਈ ਪਾ ਹੀ ਨਹੀਂ ਸਕਦਾ। ਐਸੇ ਪਰਮੇਸ਼ਰ ਵਾਹਿਗੁਰੂ ਤੂੰ ਬੇਅੰਤ ਹੈ।
ਸਾਧਿਕ ਸਿੱਧ ਫਿਰਹਿ ਬਿਲ ਲਾਤੇ,
ਜਿੱਥੇ ਭਾਈ ਦੋ ਅੱਖਰ ਇਕੱਠੇ ਹੋ ਜਾਣ, ਜਿਵੇਂ ਹੁਣ ਇੱਥੇ ਦੋ ਲੱਲੇ ਇਕੱਠੇ ਹੋ ਗਏ, ਉੱਥੇ ਥੋੜੀ ਜਿਹੀ ਸਾਵਧਾਨੀ ਨਾਲ ਸੰਥਿਆ ਪਕਾਉਣੀ ਆ ਤਾਂ ਕਿ ਜ਼ਬਾਨ ਤੇ ਚੜ ਜਾਏ। ਠੀਕ ਸੁੱਧ ਸੁਣਿਆ ਤੁਸੀਂ, ਇਹ ਥੋੜਾ ਨਿਖਾਰਨ ਵਾਸਤੇ ਤਾਂ ਹੈ। ਸਾਧਕ ਸਿੱਧ ਫਿਰਹਿ ਬਿਲ ਲਾਤੇ, ਬਿਲ ਲਾਤੇ ਕਹੇ ਤਾਂ ਇੱਕ ਲੱਲਾ ਲੋਪ ਹੋ ਗਿਆ, ਬਿਲ ਲਾਤੇ ਕਹੇ ਤਾਂ ਦੋ ਲੱਲੇ ਬੋਲੇ ਗਏ। ਸਾਧਕ ਸਾਧਨਾ ਕਰਨ ਵਾਲੇ, ਸਿੱਧ ਸਿੱਧੀਆਂ ਸ਼ਕਤੀਆਂ ਨੂੰ ਪ੍ਰਾਪਤ ਕਰਨ ਵਾਲੇ, ਉਹ ਵੀ ਬਰਲਾਪ ਕਰਦੇ ਫਿਰਦੇ ਹਨ।
ਤੇ ਭੀ ਮੋਹੇ ਮਾਈ,
ਉਹ ਵੀ ਮਾਈ ਮਾਇਆ ਨੇ ਮੋਹਿਤ ਕਰ ਲਏ ਹਨ।
ਦਸ ਅਵਤਾਰ ਰਾਜੀ ਹੋਏ ਵਰਤੇ,
ਤੇ ਅੱਗੇ ਫਿਰ ਦੱਸਿਆ ਦਸ ਅਵਤਾਰ ਰਾਜੇ ਹੋਏ ਵਰਤੇ। ਵਿਸ਼ਨੂੰ ਭਗਵਾਨ ਦੇ ਵੈਸੇ ਤਾਂ 24 ਅਵਤਾਰ ਜਿਹੜੇ ਹੈ, ਉਹ 24 ਅਵਤਾਰਾਂ ਦੀ ਕਥਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਦਸਮ ਗ੍ਰੰਥ 'ਚ ਲਿਖੀ ਹੈ। ਉਹ ਸਾਰਾ ਪੜ੍ਹਾਇਆ ਸੀ ਮਹਾਂਪੁਰਖਾਂ ਨੇ ਇਕੱਲੇ ਇਕੱਲੇ, ਆਹ ਅਵਤਾਰ ਹੈ, ਆਹ ਅਵਤਾਰ ਹੈ, 24ਵਾਂ ਆਉਣਾ ਨੇਕ ਲੰਗ। ਇਹਨਾਂ ਦੇ ਦਸ ਮੁੱਖ ਨੇ, ਦੋ ਬਨਚਰ, ਦੋ ਬਾਰਚਰ, ਚਾਰ ਵਿਪਰ, ਦੋਏ ਭੂਪ, ਇਹ ਸੋਠ ਹੈ। ਇਨ ਦਸਹਨ ਕੋ ਬੰਧ ਕੇ ਤੁਲਸੀ ਧਰ ਭਵ ਸਿੰਧ। ਸੋਠੇ ਦਾ ਰੂਪ ਅਲਟਾ ਲਈਏ ਦੋਹਰਾ ਬਣ ਜਾਂਦਾ ਹੈ, ਦੋਹਰੇ ਨੂੰ ਪੁੱਠਾ ਕਰੀਏ ਸੋਠਾ ਬਣ ਜਾਂਦਾ। ਇਹ ਕਾਵਿ ਦੇ ਵਿੱਚ ਇਸ ਤਰ੍ਹਾਂ ਨਿਯਮ ਹੈ। ਇਹ ਸੋਠ ਹੈ, ਤੁਲਸੀ ਕਹਿੰਦੇ ਨੇ ਦੋ ਬਨਚਰ, ਦੋ ਤਾਂ ਬਣਾਂ ਦੇ ਵਿੱਚ ਵਿਚਰਨ ਵਾਲੇ, ਇਹਦੇ ਵਿੱਚ ਨਰਸਿੰਘ ਰੂਪ ਹੋ ਗਿਆ, ਇੱਕ ਬਰਾ ਅਵਤਾਰ ਹੋ ਗਿਆ, ਇਹ ਸੂਰ ਦਾ ਜਿਹੜਾ ਉਹ ਸ਼ਕਲ ਧਾਰਨ ਕੀਤੀ। ਦੋ ਬਨਚਰ, ਦੋ ਬਾਰਚਰ, ਇੱਕ ਮੱਛ ਤੇ ਕੱਛ ਪਾਣੀ ਚ ਵਿਚਰਨ ਵਾਲੇ, ਚਾਰ ਵਿਪਰ ਜਿਵੇਂ ਬੁੱਧ ਅਵਤਾਰ ਹੋ ਗਿਆ, ਤੇ ਇਸੇ ਪ੍ਰਕਾਰ ਜਿਹੜਾ ਬਾਵਨ ਅਵਤਾਰ ਹੋ ਗਿਆ, ਕਲਕੀ ਅਵਤਾਰ ਵੀ ਜਿਹੜਾ ਬ੍ਰਾਹਮਣ ਨੇ ਦੱਸਣਾ ਹੈ, ਪਰਸ਼ੁਰਾਮ ਜੀ ਹੋ ਗਏ, ਚਾਰ ਜਿਹੜੇ ਇਹ ਬ੍ਰਾਹਮਣ ਰੂਪ ਦੇ ਵੀ, ਦੋ ਬਨਚਰ, ਦੋ ਬਾਰਚਰ, ਚਾਰ ਵਿਪਰ, ਦੋਏ ਭੂਪ, ਦੋ ਰਾਜੇ ਰੂਪ ਦੇ ਅੰਦਰ। ਉਹ ਕਿਹੜੇ? ਭਗਵਾਨ ਰਾਮ ਚੰਦਰ ਜੀ ਰਾਜੇ ਹੋਏ, ਦਸ਼ਰਥ ਦੇ ਪੁੱਤਰ ਸੀ, ਰਾਜ ਕੀਤਾ। ਭਗਵਾਨ ਕ੍ਰਿਸ਼ਨ ਜੀ ਨੇ, ਉਹਨਾਂ ਨੇ ਵਿਸ਼ਵਾਸ ਜੀ ਮਥੁਰਾ ਦਾ ਰਾਜ ਤਾਂ ਭਾਵੇਂ ਆਪਣੇ ਨਾਨੇ ਨੂੰ ਦਿੱਤਾ, ਧਰਮ ਪਾਲਿਆ, ਪਰ ਦੁਆਰਕਾ ਦੇ ਤਾਂ ਰਾਜੇ ਇਹੀ ਸੀ ਨਾ। ਫਿਰ ਇਸ ਕਰਕੇ ਇਹ ਜਿਹੜੇ ਨੇ ਦਸ ਅਵਤਾਰ ਰਾਜੇ ਹੋਏ ਵਰਤੇ, ਇਹ ਇਸ ਪ੍ਰਕਾਰ ਦੇ, ਇਹ ਉਹਨਾਂ ਦੇ ਵਿੱਚ ਰਾਜੇ ਹੋ ਕਰਕੇ ਵੀ ਵਰਤੇ, ਤੇ ਇਸ ਪ੍ਰਕਾਰ ਵਿਚਰਨਾ ਕੀਤਾ ਹੈ। ਵਿਸ਼ਨੂੰ ਭਗਵਾਨ ਦੇ ਜਿਹੜੇ ਇਹ ਅਵਤਾਰ ਨੇ, ਜਾਣੀ ਇੱਥੇ ਰਾਜੇ ਹੋਏ ਵਰਤੇ ਦਾ ਅਰਥ ਇਹ ਹੈ ਕਿ ਰਾਜਸੀ ਸੁਭਾਅ ਵਾਲੇ ਹੋ ਕੇ ਵਰਤੇ ਨੇ। ਕਲਕੀ ਵਰਤਾਰਾ ਜੇ ਉਹਦਾ ਵਰਤਾਰਾ ਵਰਤਣਾ ਹੈ, ਇਸ ਕਰਕੇ ਇਹ ਮੁੱਖ ਨੇ। ਤੇ ਉਹਨਾਂ ਦੇ ਵਿੱਚ ਫਿਰ ਦਸ ਦਿਨ ਅੱਗੇ
ਮਹਾਦੇਵ ਅਵਧੂਤ,
ਤੇ ਮਹਾਦੇਵ ਸ਼ਿਵ ਜੀ ਆ ਜਿਹੜਾ, ਉਹ ਬੜਾ ਹੀ ਅਵਧੂਤ ਹੈ, ਵੱਡਾ ਅਵਧੂਤ ਆ, ਬਿਰਖਤ ਨੂੰ ਕਹਿੰਦੇ ਨੇ। ਉਹ ਤਿਆਗੀਆਂ ਦੀ ਨਿਆਈ ਵਰਤਿਆ ਹੈ ਮਹਾਦੇਵ, ਪਰ ਇਹ ਸਾਰੇ ਗਿਣ ਕੇ ਕੀ ਕਹਿੰਦੇ ਨੇ ਮਹਾਰਾਜ ਸੁਣੋ।
ਤਿੰਨ ਭੀ ਅੰਤ ਨਾ ਪਾਇਓ ਤੇਰਾ,
ਹੇ ਵਾਹਿਗੁਰੂ ਤੇਰਾ ਅੰਤ ਨਹੀਂ ਇਹਨਾਂ ਨੇ ਵੀ ਪਾਇਆ, 24 ਅਵਤਾਰਾਂ ਨੇ ਵੀ ਨਹੀਂ, ਸ਼ਿਵਜੀ ਆਦਿ, ਬਰਮਾ ਆਦਿ ਕਿਸੇ ਨੇ ਨਹੀਂ ਪਾਇਆ ਤੇਰਾ ਅੰਤ।
ਲਾਏ ਥੱਕੇ ਵਿਭੂਤ,
ਉਹ ਸਵਾਹ ਮਲ ਮਲ ਕੇ ਪਿੰਡੇ ਨੂੰ ਥੱਕ ਗਿਆ ਸ਼ਿਵਜੀ, ਪਰ ਤੇਰਾ ਅੰਤ ਨਹੀਂ ਪਾ ਸਕਦੇ। ਇਸ ਕਰਕੇ ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਤੂੰ ਬੇਅੰਤ ਹੈ।
ਸਹਿਜ ਸੁਖ ਆਨੰਦ ਨਾਮ ਰਸ,
ਹੇ ਹਰ ਪਰਮੇਸ਼ਰ ਇਹ ਤੇਰਾ ਜਿਹੜਾ ਸੁਖ ਸਹਿਜ ਦਾ ਆਨੰਦ, ਸਾਰੀ ਪੰਕਤੀ ਇਕੱਠੀ ਬੋਲੋ ਜੀ ਅਰਥ ਵਿੱਚ।
ਸਹਿਜ ਸੁਖ ਆਨੰਦ ਨਾਮ ਰਸ, ਹਰ ਸੰਤੀ ਮੰਗਲ ਗਾਇਆ,
ਹੇ ਹਰ ਪਰਮੇਸ਼ਰ ਜਿਹਨਾਂ ਸੰਤੀ ਸੰਤ ਜਣਾ ਨੇ ਤੇਰੇ ਮੰਗਲ ਜਸ ਨੂੰ ਗਾਇਆ ਗਾਉਣਾ ਕੀਤਾ, ਉਹਨਾਂ ਨੂੰ ਸਹਿਜ ਜਣੀ ਸਹਿਜ ਸਰੂਪ ਦਾ ਸੁਖ ਸੁਖ ਬ੍ਰਹਮਾਨੰਦ ਅਤੇ ਨਾਮ ਦਾ ਰਸ ਪ੍ਰਾਪਤ ਹੋਇਆ ਹੈ।
ਸਫਲ ਦਰਸ਼ਨ ਭੇਟਿਓ ਗੁਰੂ ਨਾਨਕ,
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਪ੍ਰੇਮੀਆਂ ਨੂੰ ਸਫਲ ਸਹਿਤ ਗਿਆਨ ਫਲ ਦੇ ਗੁਰੂ ਦਾ ਦਰਸ਼ਨ ਭੇਟਿਓ ਮਿਲਿਆ ਹੈ,
ਤਾਂ ਮਨ ਤਨ ਹਰ ਹਰ ਧਿਆਇਆ।
ਮਹਾਰਾਜ ਸਾਹਿਬ ਜੀ ਕਹਿੰਦੇ ਤਾਂ ਤਦ ਮਨ ਹਿਰਦੇ ਤੇ ਤਨ ਸਰੀਰ ਵਿੱਚ, ਉਹਨਾਂ ਨੇ ਹਰ ਹਰੇ ਭਰੇ ਕਰਨ ਵਾਲੇ ਤੇਰੇ ਹਰ ਹਰ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਅਰਾਧਨਾ ਕੀਤਾ, ਧਿਆਉਣਾ ਕੀਤਾ ਹੈ।
ਸੂਹੀ ਮਹੱਲਾ ਪੰਜਵਾਂ,
ਸੂਹੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ ਜੀ।
ਕਰਮ ਧਰਮ ਪਾਖੰਡ ਜੋ ਦਿਸਹਿ,
ਹੇ ਭਾਈ ਜਿਹੜੇ ਨਿਤ ਨਿਮਿਤ ਪ੍ਰਾਸ਼ਿਤ ਕਾਮਿਆ ਏਕੇ ਆਦਿਕ ਨਿਖਿਧ ਆਦਿ ਪੰਜ ਤਰ੍ਹਾਂ ਦੇ ਜਿਹੜੇ ਕਰਮ ਹੈ ਜਗ ਆਦਿ ਕਰਨੇ ਇਹ ਪਖੰਡ ਦਿਖਾਵੇ ਮਾਤਰ ਜਿਹੜੇ ਕਰਮ ਕਰਦੇ ਦਿਸੇ ਦਿਸਦੇ ਹਨ
ਤਿੰਨ ਜਮ ਜਾਗਾਤੀ ਲੂਟੇ
ਉਹਨਾਂ ਨੂੰ ਜਗਾਤੀਆ ਨਾਮ ਹੈ ਮਸੂਲ ਲੈਣ ਵਾਲਾ ਉਹ ਰਸਤੇ ਦੇ ਵਿੱਚ ਹੀ ਲੁੱਟ ਲੈਂਦੇ ਆ ਪਰਲੋਕ ਦੇ ਰਸਤੇ ਵਿੱਚ ਬਹੁਤ ਦੁੱਖ ਆਉਂਦੇ ਆ ਤਾਂ ਉਹਨਾਂ ਤੋਂ ਬਹਿ ਤਰਨੀ ਨਦੀ ਤੇ ਉੱਥੇ ਬੈਠੇ ਨੇ ਉਹ ਮਸੂਲ ਲੈਣ ਵਾਲੇ ਉਹ ਕਹਿੰਦਾ ਪਿਆਸ ਲੱਗੀ ਹੈ ਕਹਿੰਦੇ ਮਾਤ ਲੋਕ ਦੇ ਪਾਣੀ ਦਾਨ ਕਰਿਆ ਸੀ ਪਾਣੀ ਉਹ ਜਿਹੜਾ ਦਾਨ ਦਾ ਫਲ ਹੈ ਸਾਨੂੰ ਦੇ ਦੇ ਸਾਡੇ ਕੋਲ ਕਿਹੜਾ ਹੋਰ ਕੋਈ ਕਮਾਈ ਹੈ ਇਸ ਕਰਕੇ ਅਸੀਂ ਪੁੰਨ ਤਾਂ ਕਰ ਨਹੀਂ ਸਕਦੇ ਉਹ ਲੁੱਟਦੇ ਆ ਫਿਰ ਉੱਥੇ ਕਰਮ ਧਰਮ ਪਾਖੰਡ ਜੋਤੀ ਤੇ ਤਿੰਨ ਜਮ ਜਾਗਾਤੀ ਲੁੱਟ ਹੈ ਅੱਗੇ ਦੱਸਣਗੇ ਮਹਾਰਾਜ ਸਾਹਿਬ
ਤਿੰਨ ਜਮ ਜਾਗਾਤੀ ਲੁੱਟ
ਉਹਨਾਂ ਕਰਮਾਂ ਧਰਮ ਨੂੰ ਮਸੂਲ ਲੈਣ ਵਾਲਾ ਲੁੱਟ ਲੈਂਦਾ ਪਰਲੋਕ ਦੇ ਰਸਤੇ ਵਿੱਚ ਦੁੱਖ ਦਿੰਦਾ ਜਦੋਂ ਦੁੱਖ ਪੈਂਦੇ ਨੂੰ ਉਹਨਾਂ ਤੋਂ ਬਚਣ ਵਾਸਤੇ ਜਮਦੂਤਾਂ ਦੇ ਕੋਲੇ ਫਿਰ ਕਹਿੰਦਾ ਵੀ ਮੈਨੂੰ ਗਰਮੀ ਲੱਗ ਰਹੀ ਹੈ ਜੁੱਤੀ ਦੇ ਦਿਓ ਪਾਣੀ ਦੇ ਦਿਓ ਛਤਰੀ ਦੇ ਦਿਓ ਉਹ ਕਹਿੰਦੇ ਦੇ ਦਿਆਂਗੇ ਪਰ ਪੁੰਨ ਦਾ ਫਲ ਸਾਨੂੰ ਦੇ ਦੇ ਇਉਂ ਲੁੱਟਦੇ ਨੇ ਜਿਹੜੇ ਪੁੰਨ ਫਲ ਉਹ ਲੈ ਪੁੰਨ ਉਹ ਲੈ ਲੈਂਦੇ ਨੇ ਉਹਨੂੰ ਐਨ ਪੂਰਾ ਧਰਮ ਰਾਜ ਦੀ ਕਚਹਿਰੀ ਤੱਕ ਪੂਰਾ ਲੁੱਟ ਕੇ ਜਿਵੇਂ ਪੁਲਿਸ ਵਾਲੇ ਜਿਹਨੂੰ ਫੜ ਲੈਣ ਉਹਦੀ ਸਾਰੀ ਤਲਾਸ਼ੀ ਦੇ ਬਹਾਨੇ ਲੈ ਕੇ ਸਾਰਾ ਕੁਛ ਲੈ ਲੈਂਦੇ ਆ ਤੇ ਜਿਹੜਾ ਭਾਈ ਪਰਮਾਤਮਾ ਦਾ ਕੀਰਤਨ ਕਰਨਾ ਜਾਂ ਨਾਮ ਜਪਣਾ ਇਹ ਨਹੀਂ ਲੁੱਟਿਆ ਜਾਂਦਾ ਬਾਕੀ ਲੁੱਟੇ ਜਾਂਦੇ ਦਸ ਦਿਨ ਹੁਣ ਮਹਾਰਾਜ
ਨਿਰਵਾਣ ਕੀਰਤਨ ਗਾਵਹੁ ਕਰਤੇ ਕਾ
ਇਸ ਕਰਕੇ ਕਰਤੇ ਰਚਨਹਾਰ ਪਰਮੇਸ਼ਰ ਦਾ ਨਿਰਵਾਣ ਨਿਰੋਲ ਇੱਕ ਰਸ ਕੀਰਤਨ ਜਸ ਵਾਹਿਗੁਰੂ ਦਾ ਗਾਵੋ ਗਾਉਣਾ ਕਰੋ ਨਿਰਵਾਣ ਬੰਧਨਾਂ ਤੋਂ ਜਾਂ ਆਦਤਾਂ ਤੋਂ ਰਹਿਤ ਬਾਣਨਾ ਆਜ ਦਾ ਆਦਿ ਦਾ ਵੀ ਹੁੰਦਾ ਇਹ ਤੋਂ ਨਿਰਰਹਿਤ ਹੈ ਜੋ ਪਰਮੇਸ਼ਰ ਉਹ ਪਰਮੇਸ਼ਰ ਦਾ ਕੀਰਤਨ ਗਾਉਣਾ ਕਰੋ
ਨਿਮਖ ਸਿਮਰਤ ਜਿਤ ਛੂਟੈ
ਜਿਤ ਜਿਸ ਦੇ ਸਿਮਰਤ ਸਿਮਰਨ ਕਰਨ ਦੇ ਨਾਲ ਉਹ ਦੁਖਦਾਇਕ ਰਸਤੇ ਵਿੱਚ ਨਿਮਖ ਅੱਖ ਦੇ ਖੋਲਣ ਮੀਚਣ ਜਿਵੇਂ ਸਮੇਂ ਵਿੱਚ ਵੀ ਉੱਥੇ ਛੂਟਾ ਛੁੱਟ ਕੇ ਛੁੱਟ ਜਾਂਦਾ ਛੁਟਕਾਰਾ ਹੋ ਜਾਂਦਾ ਹੈ
ਸੰਤੋ ਸਾਗਰ ਪਰ ਉਤਰੀਏ
ਤੇ ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਹੇ ਸੰਤ ਜਨੋ ਅਧਿਕਾਰੀਓ ਸਿਮਰਨ ਕਰਨ ਦੇ ਨਾਲ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਪਾਰ ਹੋ ਕੇ ਮੁਕਤ ਰੂਪੀ ਕਿਨਾਰੇ ਤੇ ਉਤਰ ਜਾਈਦਾ ਹੈ
ਜੇ ਕੋ ਬਚਨ ਕਮਾਵੇ ਸੰਤਨ ਕਾ
ਤੇ ਇਹਨੂੰ ਭਾਈ ਅਗੇਤਰ ਊੜੇ ਨੂੰ ਥੋੜਾ ਕਰਨਾ ਉਤਰੀਏ ਇਸ ਤਰ੍ਹਾਂ ਪਾਠ ਜਿਵੇਂ ਸੁਣਿਆ ਤੁਸੀਂ ਪਰ ਫਿਰ ਵੀ ਦੁਬਾਰੇ ਤੁਹਾਨੂੰ ਦੱਸ ਦਿੱਤਾ ਜੇ ਕੋ ਬਚਨ ਦੁਬਾਰੇ ਬੋਲੋ
ਜੇ ਕੋ ਬਚਨ ਕਮਾਵੇ ਸੰਤਨ ਕਾ
ਜੇ ਕੋਈ ਸੰਤਨ ਸੰਤ ਜਨਾਂ ਦਾ ਬਚਨ ਉਪਦੇਸ਼ ਕਮਾਵੇ ਕਮਾਉਣਾ ਕਰੇ
ਸੋ ਗੁਰ ਪ੍ਰਸਾਦੀ ਤਰੀਏ
ਉਹ ਭਾਈ ਗੁਰਾਂ ਦੀ ਕਿਰਪਾ ਦੁਆਰਾ ਸੰਸਾਰ ਸਮੁੰਦਰ ਤੋਂ ਤਰੀਏ ਤਰ ਜਾਵੇਗਾ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਨੇ
ਕੋਟ ਤੀਰਥ ਮੱਜਨ ਇਸ਼ਨਾਨਾ
ਕਰੋੜਾਂ ਤੀਰਥਾਂ ਦੇ ਪੁਰਬਾਂ ਦੇ ਸਮੇਂ ਮੱਜਨ ਇਸ਼ਨਾਨ ਕੁੰਭ ਆਦਿ ਦੇ ਸਮੇਂ ਇਸ਼ਨਾਨ ਆਦਿ ਕਰਨ ਦੇ ਨਾਲ ਵੀ ਜਿਹੜਾ ਸਾਧ ਸਿੰਘ ਜੀ ਫਲ ਨਹੀਂ ਮਿਲਦਾ ਉਹ ਕਿਵੇਂ ਮਿਲਦਾ ਹੈ ਭਾਵ ਉੱਥੇ ਕਰੋੜਾਂ ਤੀਰਥਾਂ ਕਰੋੜਾਂ ਵਾਰੀ ਤੀਰਥਾਂ ਦੇ ਇਸ਼ਨਾਨ ਕਰ ਲਵੇ ਅਠਾਰ ਤੀਰਥਾਂ ਤੇ ਮਜਨ ਇਸ਼ਨਾਨ ਕਰਦਾ ਫਿਰੇ ਕੁੰਭ ਆਦਿਕਾਂ ਤੇ
ਇਸ ਕਲ ਮਹਿ ਮਹਿਲ ਭਰੀਜੈ
ਪਰ ਤਾਂ ਵੀ ਇਸ ਕਲਯੁਗ ਦੇ ਸਮੇਂ ਦੇ ਮਹਿ ਵਿੱਚ ਪਾਪਾਂ ਦੀ ਹੋਮੇ ਦੀ ਦੇਹ ਅਭਿਮਾਨ ਦੀ ਇਹ ਮਹਿਲ ਭਰੀਜੈ ਭਰ ਜਾਂਦੀ ਹੈ ਤੀਰਥਾਂ ਤੇ ਜਾ ਕੇ ਵੀ ਮਹਿਲ ਲੱਗ ਜਾਂਦੀ ਹੈ ਉੱਥੇ ਆਪਣੇ ਖਿਆਲ ਜਿਹੜੇ ਬਸ ਚ ਨਹੀਂ ਰਹਿੰਦੇ ਹੈ ਇਸ ਕਰਕੇ ਮੰਦੀ ਦ੍ਰਿਸ਼ਟੀ ਹੋਣ ਕਰਕੇ ਫਿਰ ਮੈਂ ਪਾਪ ਲੱਗ ਜਾਂਦੀ ਹੈ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭੋ ਲੱਥੀ ਨਾਤਿਆਂ ਦੋ ਭਾਈ ਚੜੀਏ ਸੋਹੋਰ ਇਹ ਹੋ ਜਾਂਦਾ ਹੈ
ਸਾਧ ਸੰਗ ਜੋ ਹਰ ਗੁਣ ਗਾਵੇ
ਪਰ ਸਭ ਤੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਸਾਧ ਸੰਗਤ ਹੈ ਸਭ ਤੋਂ ਸ੍ਰੇਸ਼ਟ ਤੀਰਥ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਚ ਮਿਲ ਕੇ ਜਿਹੜਾ ਹਰ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦਾ ਹੈ
ਸੋ ਨਿਰਮਲ ਕਰ ਲੀਜੈ
ਉਹ ਆਪਣੇ ਹਿਰਦੇ ਨੂੰ ਨਿਰਮਲ ਉੱਜਲ ਕਰ ਲੈਂਦਾ ਹੈ ਇੱਥੇ ਅਭਿਮਾਨ ਨਹੀਂ ਹੋ ਸਕਦਾ ਹੁਣ ਇੱਥੇ ਬੈਠਿਆਂ ਨੂੰ ਕਥਾ ਸੁਣਦੇ ਹੋ ਕੀ ਹੰਕਾਰ ਹੋਊਗਾ ਕਾਮ ਕਰੋ ਲੋਭ ਹੰਕਾਰ ਪੰਜੇ ਨਹੀਂ ਵੜਦੇ ਇੱਥੇ ਆ ਕੇ ਇਹ ਗੁਰੂ ਦਾ ਪ੍ਰਤਾਪ ਹੈ
ਬੇਦ ਕਤੇਵ ਸਿਮਰਤ ਸਭ ਸਾਸਤ
ਚਾਰੇ ਵੇਦ ਸ਼ਾਮ ਵੇਦ ਰਿਗ ਵੇਦ ਯਜੁਰ ਵੇਦ ਅਥਰਵਣ ਵੇਦ ਕਤੇਵ ਕੁਰਾਨ ਅੰਜੀਲ ਤੌਰੇਤ ਜ਼ੰਬੂਰ ਇਹ ਸਾਰੇ ਵੇਦ ਕਤੇਵ ਜੋ ਵੀ ਹੈ ਸਿਮਰਤੀਆਂ ਸਤਾਈ ਸਿਮਰਤੀਆਂ ਬਵੰਜਾ ਉਪਨਿਸ਼ਦਾਂ ਛੇ ਸ਼ਾਸਤਰ ਸਾਂਖ ਨਿਆਏ ਵਿਸ਼ੇਕ ਪੂਰ ਮਾਸਾ ਪਤੰਜਲ ਵਿਦਾਂਤ ਆਦਿ ਇਹ ਸਾਰੇ ਵੀ ਭਾਵੇਂ ਪੜ੍ਹ ਰਹੇ ਜਿਹੜੇ ਹੈ
ਇਹਨਾਂ ਪੜ੍ਹਿਆ ਮੁਕਤ ਨਾ ਹੋਈ
ਇਹਨਾਂ ਨੂੰ ਪੜ੍ਹਨ ਮਾਤਰ ਦੇ ਨਾਲ ਮੁਕਤੀ ਨਹੀਂ ਹੁੰਦੀ ਹੈ ਗੁੜ ਗੁੜ ਕਹਿਣ ਦੇ ਨਾਲ ਮਿਸਰੀ ਮਿਸਰੀ ਕਹਿਣ ਦੇ ਨਾਲ ਮੂੰਹ ਤਾਂ ਨਹੀਂ ਮਿੱਠਾ ਹੁੰਦਾ ਮੂੰਹ ਚ ਪਾਉਣੀ ਪਊਗੀ ਤਾਂ ਮੂੰਹ ਮਿੱਠਾ ਹੋਊਗਾ। ਇਸ ਲਈ ਉਹਦੇ ਲਈ ਕੁਛ ਨਾ ਕੋਈ ਪਰਿਸ਼ਰਮ ਕਰਨਾ ਪਵੇਗਾ। ਇਹਨਾਂ ਇਨ ਪੜ੍ਹਿਆ ਮੁਕਤ ਨਾ ਹੋਈ, ਇਹਨਾਂ ਨੂੰ ਪੜ੍ਹੇ ਤੇ ਮੁਕਤੀ ਨਹੀਂ ਹੁੰਦੀ, ਕੇਵਲ ਪੜ੍ਹਨ ਮਾਤਰ ਵੀ ਗਿਆਨ ਪ੍ਰਾਪਤ ਕਰ ਰਹੇ, ਇਹ ਤਾਂ ਪੁਸਤਕਾਂ ਦਾ ਸ਼ਾਸਤਰਕ ਗਿਆਨ ਹੋ ਗਿਆ, ਬ੍ਰਹਮ ਦਾ ਗਿਆਨ ਤਾਂ ਨਾ ਹੋਇਆ। ਉਹ ਗੁਰਬਾਣੀ ਕਰਾਉਂਦੀ ਹੈ,
ਏਕ ਅੱਖਰ ਜੋ ਗੁਰਮੁਖ ਜਾਪੈ,
ਜਿਹੜਾ ਭਾਈ ਗੁਰਮੁਖ ਮੁਖੀ ਗੁਰਾਂ ਦੁਆਰਾ ਏਕ ਇੱਕ ਨਾਮ ਰੂਪੀ ਅੱਖਰ ਨੂੰ ਜਾਪੈ ਜਪਦਾ ਹੈ, ਜਾਂ ਆ ਖਰ ਖਰਨ ਤੋਂ ਰਹਿਤ ਇੱਕ ਅਦਵੈ ਸਰੂਪ ਬ੍ਰਹਮ ਦਾ ਜਾਪ ਕਰਦਾ, ਗੁਰਮੁਖ ਹੋ ਕੇ ਜਾਪ ਕਰਦਾ ਹੈ,
ਜਿਸ ਕੀ ਨਿਰਮਲ ਸੋਈ,
ਜਿਸ ਉਸ ਦੀ ਲੋਕ ਪ੍ਰਲੋਈ ਨਿਰਮਲ ਉਜਲ ਸੋਈ ਸੋਭਾ ਹੁੰਦੀ ਹੈ। ਤੋ ਇਸ ਕਰਕੇ ਏਕ ਅੱਖਰ ਜੋ ਗੁਰਮੁਖ ਜਾਪੈ, ਅੱਖਰ ਦਾ ਮਤਲਬ ਪਦ ਹੁੰਦਾ, ਜਾਣੀ ਵਾਹਿਗੁਰੂ ਇੱਕ ਅੱਖਰ ਬਣ ਗਿਆ, ਜਾਣੀ ਇੱਕ ਪਦ ਬਣ ਗਿਆ। ਵਾਹਿਗੁਰੂ ਵਾਹਿਗੁਰੂ ਕਰਦਾ ਸਤਨਾਮ, ਸਤਨਾਮ ਕਰਦਾ ਪਦ ਹੈ, ਅੱਲਾ ਅੱਲਾ ਕਰਦਾ ਪਦ ਹੈ, ਰਾਮ ਰਾਮ ਕਰਦਾ ਪਦ ਹੈ, ਏਕ ਅੱਖਰ ਜੋ ਗੁਰਮੁਖ ਜਾਪੈ। ਤੇ ਇੱਕ ਇੱਕ ਅੱਖਰ ਕਰਕੇ ਵਾਹ ਵਾਹ ਹਾ ਹਾ ਗੱਗਾ ਰਾਰਾ, ਇੱਕ ਇੱਕ ਅੱਖਰ ਸੀ ਜੋੜ ਕੇ ਮਹਾਰਾਜ ਨੇ ਨਾਮ ਬਣਾਇਆ। ਜਿਹੜਾ ਇਹਨਾਂ ਦਾ ਜਾਪ ਕਰਦਾ ਉਹਦੀ ਸ਼ੋਭਾ ਨਿਰਮਲ ਹੁੰਦੀ ਹੈ।
ਖੱਤਰੀ ਬ੍ਰਾਹਮਣ ਸ਼ੂਦ ਐਸ,
ਭਾਵੇਂ ਖੱਤਰੀ ਹੈ, ਭਾਵੇਂ ਬ੍ਰਾਹਮਣ ਹੈ, ਭਾਵੇਂ ਸ਼ੂਦਰ ਹੈ, ਜਿਹੜੀਆਂ ਜਾਤਾਂ ਬ੍ਰਾਹਮਣਾਂ ਨੇ ਬਣਾਈਆਂ, ਭਾਵੇਂ ਵੈਸ਼ ਹੈ, ਇਹ ਜਿਹੜੇ ਚਾਰੇ ਵਰਨ ਹਨ,
ਉਪਦੇਸ਼ ਚੋ ਵਰਨਾ ਕੋ ਸਾਂਝਾ,
ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਉਪਦੇਸ਼ ਭਾਈ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਹੈ।
ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ,
ਤੇ ਇਹਨੂੰ ਮਹਿ ਤੇ ਵਿਸਰਾਮ ਭਾਈ ਕਲ ਮਹਿ, ਗੁਰਮੁਖ ਨਾਮ ਜਪੈ ਇੱਥੇ ਜਮਕੀ ਥੋੜੀ ਜੀ, ਉਧਰੈ ਸੋ ਕਲਮ ਹੈ, ਇਹਨਾਂ ਚੌਹਾਂ ਵਰਨਾਂ ਵਿੱਚੋਂ ਜੋ ਵੀ ਗੁਰਮੁਖ ਮੁਖੀ ਗੁਰਾਂ ਦੁਆਰਾ ਨਾਮ ਨੂੰ ਜਪੇਗਾ, ਸੋ ਉਹ ਇਸ ਕਲਯੁਗ ਦੇ ਮਹਿ ਵਿੱਚ ਉਧਰ ਜਾਏਗਾ, ਪਾਰ ਲੰਘ ਜਾਏਗਾ।
ਘਾਟ ਘਾਟ ਨਾਨਕ ਮਾਂਝਾ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਨੂੰ ਚੌਹਾਂ ਖਾਣੀਆਂ ਦੇ ਘਾਟ ਘਾਟ ਘਟਾਂ ਘਟਾਂ ਮਾਂਝਾ ਵਿੱਚ ਵਿਆਪਕ ਪਰਮੇਸ਼ਰ ਦਿਸ ਪੈਂਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਅੱਜ ਦੀ ਸੰਥਿਆ, ਅੱਜ ਦੀ ਕਥਾ ਵਿਚਾਰ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਇੱਥੇ ਸਮਾਪਤ ਹੁੰਦੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਖੱਤਰੀ ਬ੍ਰਾਹਮਣ ਸੂਦ ਐਸ,
ਉਪਦੇਸ਼ ਚੌਂ ਵਰਨਾਂ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ,
ਘਰ ਘਰ ਨਾਨਕ ਮਾਂਝਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।